ਪਰਮ ਸਤਿਕਾਰ ਜੋ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਤਸੰਗ ਜੀ ਰਸਨਾ ਪਵਿੱਤਰ ਕਰੋ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਹਿਰੇਦਾਰ ਵੀਰਾਂ ਨੂੰ ਬੇਨਤੀ ਹੈ ਮੱਥਾ ਟੇਕਣ ਵਾਲੀ ਜਗ੍ਹਾ ਤੋਂ ਬਸ 20 ਫੁੱਟ ਜਗ੍ਹਾ ਛੱਡ ਕੇ ਰਸਤਾ ਬੰਦ ਕਰ ਦਿਓ। 20 ਫੁੱਟ ਜਗ੍ਹਾ ਜਿੱਥੇ ਕੈਮਰਾ ਲੱਗਿਆ ਇੱਥੇ ਕੁ ਤੱਕ ਜਗ੍ਹਾ ਖਾਲੀ ਰੱਖੋ, ਬਾਕੀ ਪਿੱਛੇ ਤੱਕ ਸੰਗਤ ਜਿਹੜੀ ਆਵੇ ਰਾਹ 'ਚ ਪਾ ਦਿਓ। ਦੀਵਾਨ ਹਾਲ ਸਾਰਾ ਭਰਿਆ ਹੋਇਆ, ਰਸਤਾ ਕੰਮ ਆ ਜਾਏਗਾ। ਤੇ ਕਿਸੇ ਪਾਸਿਓਂ ਕੋਈ ਵੀ ਰੌਲੇ ਦੀ ਆਵਾਜ਼ ਨਾ ਆਵੇ। ਮਨ ਬਿਰਤੀ ਇਕਾਗਰ ਕਰਕੇ ਬੈਠਣ ਦਾ ਆਪਾਂ ਯਤਨ ਕਰੀਏ, ਕੋਸ਼ਿਸ਼ ਕਰੀਏ ਜੋ ਸੁਣਦੇ ਆ ਉਹਨੂੰ ਚੰਗੀ ਤਰ੍ਹਾਂ ਸਮਝਿਆ ਜਾਵੇ, ਤੇ ਜੋ ਸਮਝਿਆ ਜਾਂਦਾ ਹੈ ਉਹਨੂੰ ਫਿਰ ਮੰਨਿਆ ਜਾਵੇ। ਤੇ ਜਦੋਂ ਆਪਾਂ ਮੰਨਦੇ ਹਾਂ ਭਲਾ ਸਾਡਾ ਫੇਰ ਹੀ ਹੁੰਦਾ ਹੈ। ਕੁਛ ਨਾ ਕੁਛ ਲਗਨ ਵੀ ਸਾਡੇ ਅੰਦਰ ਹੋਣੀ ਚਾਹੀਦੀ, ਸਿੱਖਣ ਦੀ ਕਲਾ ਹੋਵੇ, ਅੰਦਰ ਇੱਕ ਲਗਨ ਹੋਵੇ, ਅੰਦਰ ਇੱਕ ਚਾਅ ਹੋਵੇ, ਅੰਦਰ ਇੱਕ ਸ਼ੌਂਕ ਹੋਵੇ, ਸਿਖਾਇਆ ਵੀ ਉਸੇ ਨੂੰ ਹੀ ਜਾ ਸਕਦਾ। ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ। ਏਕੇ ਦਾ ਅਰਥ ਇਹ ਵੀ ਕਰਦੇ ਆ ਵੀ ਰੱਬ ਜੀ ਕਿਰਪਾ ਕਰੇ, ਆਪਣੀ ਮਿਹਰ ਕਰੇ ਤੇ ਤਾਂ ਹੀ ਸ਼ਬਦ ਕਮਾਇਆ ਜਾਂਦਾ ਹੈ। ਤੇ ਕੁਛ ਵੀਰ ਅਰਥ ਇਹਦਾ ਇੱਦਾਂ ਵੀ ਕਰਦੇ ਆ ਕਿ ਆਪਣੇ ਆਪ ਤੇ ਆਪਣੀ ਕਿਰਪਾ ਵੀ ਕਰਨੀ ਪੈਂਦੀ ਹੈ। ਇੱਕ ਤੇ ਪਰਮਾ ਹੁਣ ਡਾਕਟਰ ਨੇ ਤੇ ਕਿਰਪਾ ਕਰਤੀ ਵੀ ਦਵਾਈ ਦੇ ਦਿੱਤੀ, ਇੱਕ ਤੂੰ ਹੁਣ ਆਪਣੇ ਆਪ ਤੇ ਆਪਣੀ ਕਿਰਪਾ ਕਰ ਲੈ ਵੀ ਟਾਈਮ ਸਿਰ ਖਾ ਲਿਆ ਕਰ, ਰੱਖੋ ਸਤਨਾਮ
ਸ੍ਰੀ ਵਾਹਿਗੁਰੂ।
ਇਹ ਹੁਣ ਆਪਣੇ ਆਪ ਤੇ ਆਪਣੀ ਕਿਰਪਾ ਹੀ ਹੋ ਗਈ ਨਾ ਵੀ ਭਾਈ ਜਿਹੜੀ ਦਵਾਈ ਮਿਲੀ ਹੈ ਇਹਨੂੰ ਟਾਈਮ ਸਿਰ ਖਾ ਲਿਆ ਕਰ, ਇੰਨਾ ਕੁ ਤੇ ਹੁਣ ਕਰੇਗਾ ਹੀ। ਡਾਕਟਰ ਸਾਹਿਬ ਨੇ ਤੇ ਕਿਰਪਾ ਕਰਤੀ, ਹੁਣ ਦਵਾਈ ਟਾਈਮ ਸਿਰ ਖਾ ਲਿਆ ਕਰ ਭਾਈ। ਇਸੇ ਤਰ੍ਹਾਂ ਜੀ ਜਿਹੜੇ ਬੰਦੇ ਕੁਛ ਜਿਨ੍ਹਾਂ ਵਿੱਚ ਹੈ ਇੱਧਰਲੇ ਪਾਸੇ ਲੱਗ ਵੀ ਉਹੀ ਸਕਦੇ ਹੈ। ਮੈਂ ਸੋਚਦਾ ਹੁੰਦਾ ਕਈ ਵਾਰੀ ਵੀ ਪ੍ਰਿਥੀ ਚੰਦ ਨੂੰ ਗੁਰੂ ਸਾਹਿਬ ਨੇ ਕੋਸ਼ਿਸ਼ ਤੇ ਬਹੁਤ ਕੀਤੀ ਹੋਏਗੀ ਵੀ ਸੁਧਰ ਜਾਵੇ ਕਿ ਨਹੀਂ ਕੀਤੀ ਹੋਣੀ, ਕੀਤੀ ਹੋਣੀ ਹੈ। ਪੁੱਤ ਸੀ, ਜਦੋਂ ਸਾਰਿਆਂ ਤੇ ਕਿਰਪਾ ਕਰਦੇ ਆ ਯਤਨ ਕਰਦੇ ਆ ਆਪਣੇ ਪੁੱਤ ਤੇ ਵੀ ਕਰਦੇ ਹੀ ਹੋਣਗੇ ਵੀ ਸੁਧਰ ਜੇ। ਪਰ ਹੁਣ ਕਿਰਪਾ ਤੇ ਬਹੁਤ ਕਰਤੀ, ਦਵਾਈਆਂ ਤੇ ਬਹੁਤ ਦਿੱਤੀਆਂ ਹੋਣਗੀਆਂ, ਅਗਲਾ ਹੀ ਨਹੀਂ ਖਾਂਦਾ ਹੋਣਾ, ਸ਼ੌਂਕ ਵੀ ਤੇ ਚਾਹੀਦਾ। ਹੁਣ ਵੇਖੋ ਆਰਮੀ ਵਾਲੇ ਆਪਣਾ ਸਾਰਾ ਕੁਝ ਬੰਦੇ ਦੇ ਦਿਮਾਗ ਵਿੱਚ ਭਰ ਦਿੰਦੇ ਆ, ਭਰ ਦਿੰਦੇ ਆ ਨਾ ਵੀ ਸਾਨੂੰ ਲੜਨ ਲਈ ਵੀ ਕਾਇਮ ਕਰ ਦਿੰਦੇ ਆ, ਜਜ਼ਬਾ ਵੀ ਭਰ ਦਿੰਦੇ ਆ, ਦ੍ਰਿੜਤਾ ਵੀ ਭਰ ਦਿੰਦੇ ਆ, ਦਲੇਰੀ ਵੀ ਭਰ ਦਿੰਦੇ ਆ ਫੌਜ ਵਾਲੇ। ਪਰ 50% ਫੌਜੀ ਉਹ ਘਰੇ ਹੀ ਹੋਏਗਾ ਤਾਂ ਹੀ ਆਰਮੀ 'ਚ ਜਾਊਗਾ, ਖੋ ਸਤਨਾਮ
ਸ੍ਰੀ ਵਾਹਿਗੁਰੂ,
ਨਹੀਂ ਤਾਂ ਜਾਣਾ ਹੀ ਨਹੀਂ। 50% ਉਹ ਘਰ ਵੀ ਤੇ ਚਾਹੀਦਾ, ਭਾਵ ਕਿ ਉਹਦੇ ਅੰਦਰ ਜੇ ਮਾੜਾ ਮੋਟਾ ਜਜ਼ਬਾ ਹੋਏਗਾ ਪਤਾ ਵੀ ਹੈ ਵੀ ਭਜਾਉਣਗੇ ਵੀ ਬਹੁਤ, ਰਾਈਫਲ ਫੜਾਉਣਗੇ, ਕਦੇ ਬਾਰਡਰ ਤੇ ਵੀ ਭੇਜ ਸਕਦੇ ਨੇ, ਕੁਛ ਉਹਦਾ ਮਨ ਮੰਨਿਆ ਹੋਵੇ ਤੇ ਬਾਕੀ ਦਾ ਫਿਰ ਅਗਲੇ ਮਨਾ ਦੇਣਗੇ। ਕੁਛ ਕੁ ਉਹ ਮੰਨੇ ਤੇ ਕੁਛ ਕੁ ਫਿਰ ਜਦੋਂ ਜਾਏਗਾ ਆਰਮੀ ਵਿੱਚ ਬਾਕੀ ਦਾ ਫਿਰ ਉਹ ਕਰ ਦੇਣਗੇ ਸਿੱਧਾ, ਪਰ ਕੁਛ ਨਾ ਕੁਛ ਤੇ ਹੋਵੇ। ਦੋ ਚੀਜ਼ਾਂ ਵੇਖੋ ਜੀ, ਫਿਜ਼ੀਕਲੀ ਵੀ ਫਿੱਟ ਹੋਵੇ ਤੇ ਮੈਂਟਲੀ ਵੀ ਫਿੱਟ ਹੋਵੇ, ਦੋ ਚੀਜ਼ਾਂ ਦੇ ਟੈਸਟ ਤੇ ਲੈਂਦੇ ਆ ਨਾ ਵੀ ਜਰਨਲ ਨੌਲੇਜ ਕਿੰਨੀ ਕੁ ਹੈ, ਪੜ੍ਹਿਆ ਲਿਖਿਆ ਕਿੰਨਾ ਕੁ ਹੈ, ਗੱਲਬਾਤ ਵੀ ਕਰਨਗੇ। ਤੇਰਾ ਟੈਸਟ ਜਿਹੜਾ ਹੈ ਵੀ ਮਾਈਂਡ ਇਹਦਾ ਦਿਮਾਗ ਠੀਕ ਕੰਮ ਕਰਦਾ ਹੈ, ਇੱਕ ਤੇ ਇਹ ਵੇਖਿਆ ਜਾਂਦਾ ਹੈ, ਇੱਕ ਵੇਖਿਆ ਜਾਂਦਾ ਹੈ ਵੀ ਫਿਜ਼ੀਕਲੀ ਫਿੱਟ ਹੈ। ਜਿਹੜਾ ਬੰਦਾ ਫਿਜ਼ੀਕਲੀ ਫਿੱਟ ਨਾ ਹੋਵੇ ਉਹਨੂੰ ਵੀ ਗੜ ਦਿੱਤਾ ਜਾਂਦਾ ਹੈ, ਜਿਹੜਾ ਮੈਂਟਲ ਹੋਵੇ ਉਹਨੂੰ ਵੀ ਕਹਿੰਦੇ ਚੱਲ ਬਾਹਰ ਵੀ ਕੁਛ ਕੁ ਤੂੰ ਲਿਆ ਬਾਕੀ ਅਸੀਂ ਭਰਾਂਗੇ, ਪਰ ਥੋੜ੍ਹਾ ਜਿਹਾ ਭਾਂਡਾ ਤੇ ਬਣਾਉਣਾ ਹੀ ਚਾਹੀਦਾ, ਫਿਰ ਹੀ ਆਰਮੀ ਦੀ ਟ੍ਰੇਨਿੰਗ ਮਿਲਦੀ ਹੈ। ਬਸ ਮੈਨੂੰ ਵੀ ਇਹੀ ਲੱਗਦਾ ਵੀ ਸਿੱਖੀ ਦੀ ਟ੍ਰੇਨਿੰਗ ਵੀ ਉਹਨਾਂ ਲਈ ਹੈ ਜਿਹੜੇ ਥੋੜ੍ਹਾ ਬਹੁਤ ਪਹਿਲਾਂ ਤਿਆਰ ਹੋਣ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਬਾਕੀਆਂ ਨੂੰ ਤੇ ਮੈਨੂੰ ਇਹ ਲੱਗਦਾ ਵੀ ਇੱਥੇ ਵੀ ਚੁਣ ਕੇ ਵੀ ਇੱਧਰ ਨੂੰ ਹੋ ਜਾ, ਬਸ ਤੂੰ ਤੂੰ ਬਦਲਣ ਵਾਲਾ ਨਹੀਂ, ਤੂੰ ਸੁਧਰਨ ਵਾਲੀ ਨਸਲ ਹੀ ਨਹੀਂ, ਬਦਲ ਹੀ ਨਹੀਂ ਸਕਦਾ ਤੂੰ, ਤੇਰੇ ਚੋਂ ਜਜ਼ਬਾ ਹੀ ਨਹੀਂ ਮਾੜਾ ਮੋਟਾ। ਜੇ ਤੁਸੀਂ ਕਹੋ ਵੀ ਸਰਕਾਰ ਸੱਜਵੇਂ, ਆਪਾਂ ਅੱਜ ਕੱਲ੍ਹ ਕੀਤਾ ਆਪਣੀ ਸਿੱਖੀ ਏਦਾਂ ਵੱਧ ਗਈ ਜੀ, ਮਾਫ ਕਰਨਾ ਜੇ ਆਰਮੀ ਵਾਲੇ ਏਦਾਂ ਕਰਨ ਲੱਗਦੇ ਨਾ ਵੀ ਚੱਲ ਸ਼ੌਂਕ ਹੈ ਨਹੀਂ ਹੈ, ਫਿੱਟ ਹੈ ਨਹੀਂ ਹੈ, ਹਰੇਕ ਨੂੰ ਟ੍ਰੇਨਿੰਗ ਕਰਾ ਕੇ ਤੇ ਕਰ ਦਿਓ ਬਸ, ਫਿਰ ਵੇਖ ਲਓ ਬਣਦਾ ਕੀ। ਉਹੀ ਸਾਡੇ ਨਾਲ ਬਣੀ ਪਈ ਹੈ ਆਪੋ
ਸਤਨਾਮ
ਖਾਲਸੇ। ਆ ਫੌਜ ਹੈ ਜਿਹੜੀ ਸਾਡੀ ਫੌਜ ਹੈ, ਇੱਥੇ ਕੀ ਬਣਿਆ ਪਿਆ? ਇੱਥੇ ਵੀ ਤੇ ਅੱਜ ਉਹੀ ਕੁਛ ਬਣਿਆ ਪਿਆ, ਭਾਵ ਕਿ ਉੱਤੋਂ ਤੇ ਕਾਤਰੇ ਪਾਲੇ ਕਿਰਪਾਨਾਂ ਪਾਲੀਆਂ, ਵੇਖਣ ਵਾਲੇ ਤੇ ਆਰਮੀ ਲੱਗ ਰਹੀ ਹੈ ਪੂਰੀ, ਜਜ਼ਬਾ ਅੰਦਰ ਹੈ ਹੀ ਕੋਈ। ਵੇਖਣ ਨੂੰ ਤੇ ਜਥੇਦਾਰ ਨੇ, ਵੇਖਣ ਨੂੰ ਤੇ ਪ੍ਰਧਾਨ ਨੇ, ਵੇਖਣ ਨੂੰ ਤੇ ਉਹ ਵੱਡੇ ਮੇਰੇ ਵਾਂਗੂ ਕਹਿ ਲਓ ਪ੍ਰਚਾਰਕ ਨੇ, ਵੇਖਣ ਨੂੰ ਤੇ ਆਗੂ ਨੇ, ਆਗੂ ਨੇ ਵੇਖਣ ਨੂੰ ਤੇ, ਪਰ ਬਣਾ ਤੇ ਦਿੱਤੇ ਤੇ ਜਿੱਦਣ ਬਾਰਡਰ ਤੇ ਲੜਨ ਦੀ ਵਾਰੀ ਆਈ, ਜੇ ਨਕਲੀ ਫੌਜ ਵਾਲੇ ਭਰਤੀ ਕਰ ਲੈਣਗੇ ਵੀ ਐਵੇਂ ਜਿਹੜਾ ਆਇਆ ਚੱਕ ਟ੍ਰੇਨਿੰਗ ਤੇ ਚਾ ਜਿਹੜਾ ਆਇਆ, ਜਿੱਦਣ ਬਾਰਡਰ ਤੇ ਜਾਣਾ ਪਿਆ ਉਦਣ ਧੋਖਾ ਖਾਣਗੇ ਉਹ, ਆਰਮੀ ਨੂੰ ਧੋਖਾ ਖਾਣਾ ਪੈਣਾ ਕਿਉਂਕਿ ਕੱਚੇ ਬੰਦੇ ਸੀ ਕੱਚੇ, ਤੇ ਸਾਡੀ ਸਾਰੀ ਕੌਮ ਨੂੰ ਅੱਜ ਧੋਖਾ ਖਾਣਾ ਪੈ ਰਿਹਾ ਕਿਉਂਕਿ ਕੱਚੇ ਹੋ ਗਏ ਸੀ। ਪਹਿਲਾਂ ਜਿਹੜੀ ਚੀਜ਼ ਵੇਖਣੀ ਚਾਹੀਦੀ ਸੀ ਉਹ ਉਹ ਉੱਥੇ ਘਾਟ ਰਹਿ ਗਈ, ਉੱਥੇ ਕਮੀ ਰਹਿ ਗਈ। ਉਹ ਭਾਈ ਕੁਛ ਕਿਤੇ ਮਾਫ ਕਰਨਾ ਜਿਹੜੇ ਨਹੀਂ ਇੱਦਾਂ ਉਹਨਾਂ ਤੋਂ ਕੰਮ ਲੈਣ, ਉਹਨਾਂ ਨੂੰ ਉਦਾਂ ਦਾ ਕੰਮ ਲਾ ਲਿਆ ਜਾਂਦਾ ਹੁੰਦਾ ਹੈ, ਉਸ ਤਰੀਕੇ ਦੇ ਕੰਮ ਦਿੱਤੇ ਜਾਂਦੇ ਨੇ ਜਿਹੜਾ ਵੇਖਿਆ ਜਾਂਦਾ ਵੀ ਇਹਨੇ ਆਹ ਕੀਤਾ, ਫਿਰ ਉਦੋਂ ਅਗਲੇ ਅਹੁਦੇ ਤੇ ਜਾਂਦਾ, ਫਿਰ ਉਹਨੇ ਆਹ ਕੀਤਾ, ਫਿਰ ਆਰਮੀ ਵਾਲੇ ਉਦੋਂ ਅਗਲੇ ਅਹੁਦੇ ਤੇ ਭੇਜਦੇ ਆ, ਫਿਰ ਅੱਗੇ 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 ਚੱਲਦਾ ਚੱਲਦਾ ਕਿਤੇ ਦੀ ਕਿਤੇ ਪਹੁੰਚਦਾ ਹੈ। ਹਰ ਚੀਜ਼ ਟ੍ਰੇਨਿੰਗ ਹੈ, ਹਰ ਚੀਜ਼ ਉਹਦੀ ਜ਼ਿੰਮੇਵਾਰੀ ਨਿਭਾਉਣ ਤੋਂ ਬਾਅਦ ਫਿਰ ਉਹਦੇ ਲਈ ਅਹੁਦੇ ਨੇ, ਹਰ ਚੀਜ਼ ਇਦਾਂ ਹੀ ਚੱਲਦੀ ਹੈ। ਇਸੇ ਤਰ੍ਹਾਂ ਭਾਈ ਥੋੜਾ ਜਿਹਾ ਭਾਂਡਾ ਬਣਾਓ, ਸ਼ੌਂਕ ਪੈਦਾ ਕਰੋ ਅੰਦਰ, ਇਧਰਲੇ ਪਾਸੇ ਦੀ ਜੇ ਲਗਨ ਹੋਏਗੀ ਤਾਂ ਹੀ ਆਪਾਂ ਗੱਲ ਬਣਨੀ ਹੈ, ਨਹੀਂ ਤੇ ਮਾਫ ਕਰਨਾ। ਆਪਾਂ ਕਹਿੰਦੇ ਹਾਂ ਜੀ ਆਪਾਂ ਬਾਣੀ ਦਾ ਇੱਕ ਸ਼ਬਦ ਸੁਣ ਕੇ ਸੁਧਰ ਜਾਾਂਗੇ, ਇੱਥੇ ਉਹ ਲੋਕ ਵੀ ਨੇ ਜਿਨ੍ਹਾਂ ਨੂੰ ਸਾਰਾ ਗੁਰੂ ਗ੍ਰੰਥ ਸਾਹਿਬ ਤਕਰੀਬਨ ਕੰਠ ਹੈ, ਕੰਠ ਅਰਥ ਤੇ ਆਪਣੇ ਨੇੜੇ ਤੇੜੇ ਵੀ ਨਹੀਂ ਜਿਹੜੇ ਉਹਨਾਂ ਨੂੰ ਆਉਂਦੇ ਐ, ਇੰਨੀ ਟ੍ਰੇਨਿੰਗ ਹੈ ਉਹਨਾਂ ਦੀ, ਪਰ ਜਿਹੜਾ 50% ਪਹਿਲਾਂ ਤਿਆਰੀ ਚਾਹੀਦੀ ਸੀ ਉਹ ਉਹਨਾਂ ਦੀ ਹੈ ਨਹੀਂ, ਉੱਤੋਂ ਸਾਰਾ ਕੁਝ ਹੀ ਥੋਪਤਾ, ਅੰਦਰ ਜਜ਼ਬਾ ਹੈ ਨਹੀਂ। ਆਖੋ ਸਤਨਾਮ। ਇਸ ਕਰਕੇ ਤੁਸੀਂ ਵੇਖੋਗੇ ਕਿ ਗੁਰਬਾਣੀ ਦਾ ਗਿਆਨ ਲੈਣ ਵਾਲੇ ਬਹੁਤ ਬਹੁਤ ਸਮਝਦਾਰ ਬੰਦੇ ਵੀ ਇੱਥੇ ਵਿਕਦੇ ਵੇਖੋਗੇ ਤੁਸੀਂ, ਗਿਆਨ ਬਹੁਤ ਹੈ। ਜਦੋਂ ਉਹ ਵਿਦਵਾਨਾਂ ਨੂੰ ਤੁਸੀਂ ਵੇਖੋਗੇ, ਉਹ ਵਿਦਵਾਨ ਫਿਰ ਜਦੋਂ ਸ਼ਬਦ ਬਹੁਤ ਆਉਂਦੇ ਹੈ ਫਿਰ ਇਹ ਨਹੀਂ ਪਤਾ ਵੀ ਜਿਹੜੇ ਬੰਦੇ ਦੀ ਚਾਪਲੂਸੀ ਕਰਨ ਲੱਗਣਗੇ ਉਹ ਸਾਰੇ ਵਧੀਆ ਵਧੀਆ ਸ਼ਬਦ ਫਿਰ ਉੱਧਰ ਵੀ ਲਾ ਲੈਂਦੇ ਹੋ ਜਿਹੜੇ ਬਾਣੀ ਵਾਲੇ ਪਾਸੇ ਲਾਉਣੇ ਸੀ, ਟ੍ਰੇਨਿੰਗ ਬਹੁਤ ਹੈ ਵੀ ਹਥਿਆਰ ਤੇ ਚਲਾਉਣਾ ਆਉਂਦਾ ਹੈ, ਚਲਾ ਦੂਜੇ ਪਾਸੇ ਲੈਂਦਾ, ਚਲਾਉਣਾ ਦੁਸ਼ਮਣ ਤੇ ਸੀ, ਜਾਚ ਤੇ ਸਿਖਾਤੀ, ਹੁਣ ਉਹ ਉਲਟ ਵਰਤਦਾ ਉਸੇ ਹਥਿਆਰ ਨੂੰ, ਉਹਨਾਂ ਵਿਚਾਰਾਂ ਨੂੰ ਸਹੀ ਨਾ ਵਰਤਣ ਦੀ ਜਗ੍ਹਾ ਉਹ ਸਗੋਂ ਉਲਟ ਵਰਤਣ ਲੱਗ ਪੈਂਦਾ ਹੈ। ਇਸ ਕਰਕੇ ਭਾਈ ਥੋੜਾ ਜਿਹਾ ਨਾ ਭਾਂਡਾ ਵੀ ਆਪਾਂ ਤਿਆਰ ਕਰੀਏ, ਤੇ ਜਿਵੇਂ ਜਿਵੇਂ ਸਾਡਾ ਭਾਂਡਾ ਬਣਦਾ ਜਾਏਗਾ ਫਿਰ ਸਾਨੂੰ ਪਤਾ ਲੱਗੇਗਾ ਵੀ ਜੇ ਸਿੱਖ ਬਣ ਗਏ ਨਾ ਤੇ ਬੜੀ ਵੱਡੀ ਜ਼ਿੰਮੇਵਾਰੀ ਮਿਲ ਗਈ। ਕੱਲ ਅਸੀਂ ਇੱਥੇ ਗੱਲ ਕਰਦੇ ਸੀ ਬੈਠੇ, ਧਿਆਨ ਨਾਲ ਸੁਣਿਓ ਬਈ, ਕਈ ਗੱਲਾਂ ਮੇਰੇ ਮਨ ਵਿੱਚ ਹੁੰਦਾ ਹੈ ਵੀ ਆਪਾਂ ਕਈ ਗੱਲਾਂ ਕੁਛ ਨੁਕਤੇ ਇਦਾਂ ਦੇ ਕਿਹਾ ਕਰੀਏ ਜਿਹੜੇ ਕਲਿੱਕ ਹੋ ਜਾਣ। ਜੇ ਇੱਕ ਦੀਵਾਨ ਵਿੱਚ 5 ਮਿੰਟ ਦੀ ਵੀ ਕੋਈ ਗੱਲ ਨਵੀਂ ਕਲਿੱਕ ਹੋ ਗਈ, ਸਮਝ ਲਓ ਸਾਡਾ ਦੀਵਾਨ ਸਫਲ ਹੋ ਗਿਆ। 5 ਮਿੰਟ ਦੀ, 2 ਮਿੰਟ ਦੀ ਵੀ ਕੋਈ ਨੁਕਤਾ ਜੇ ਕਲਿੱਕ ਹੋ ਜੇ, ਫਾਰਮੂਲਾ ਜਿਵੇਂ ਅੱਜ ਕੱਲ੍ਹ ਪੜ੍ਹੇ ਲਿਖੇ ਬੱਚੇ ਸਮਝਦੇ ਹੈ, ਜੇ ਫਾਰਮੂਲਾ ਸਮਝਾ ਦਿੱਤਾ ਜਾਵੇ ਬਾਕੀ ਦੇ ਸਵਾਲ ਤੇ ਆਪੇ ਹੀ ਹੱਲ ਹੋਣ ਲੱਗ ਜਾਂਦੇ ਆ, ਫਾਰਮੂਲਾ ਸਮਝ ਚ ਆ ਜਾਏ। ਇੱਕ ਵਾਰੀ ਫਾਰਮੂਲਾ ਆ ਗਿਆ ਦਿਮਾਗ 'ਚ ਬਾਕੀ ਤੇ ਸਾਰਾ ਆਪੇ ਬਣਾ ਲਓਗੇ ਤੁਸੀਂ। ਕਈ ਗੱਲਾਂ ਪਕੜਨ ਵਾਲੀਆਂ ਨੇ। ਕੱਲ ਇੱਥੇ ਮੇਰੇ ਵੀਰ ਬੈਠੇ ਸੀ ਦੇਵੀਗੜ੍ਹ ਦੇ ਸੱਜਣ, ਪਰਮੇਸ਼ਰ ਦੁਆਰ ਗੁਰਮਤਿ ਪ੍ਰਚਾਰ ਸੇਵਾ ਦਲ, ਤੇ ਮੈਨੂੰ ਮਿਲਣ ਆਏ ਉੱਥੇ ਦੀਵਾਨ ਲੱਗੇ ਆ ਜੇ ਹੁਣੇ ਥੋੜੇ ਦਿਨ ਹੋਏ ਆ ਤੇ ਮੈਨੂੰ ਫੋਟੋਆਂ ਵਿਖਾਉਂਦੇ ਸੀ ਵੀ ਜਿਹੜੇ ਅਸੀਂ ਸਾਲ ਵਿੱਚ ਸਮਾਗਮ ਕਰਾਏ ਆ ਇੱਥੋਂ ਜਥੇ ਗਏ ਜਥਿਆਂ ਨੇ ਕਿਹੜੇ ਕਿਹੜੇ ਸ਼ਬਦਾਂ ਦੀ ਵਿਚਾਰ ਕੀਤੀ ਕਿਹੜੀ ਕਿਹੜੀ ਸਾਖੀ ਸੁਣਾਈ ਕੀ ਪ੍ਰਸੰਗ ਸੁਣਾਇਆ ਕਿੰਨੀ ਸੰਗਤ ਹੋਈ ਕਿੰਨਿਆਂ ਨੇ ਸਾਲ ਚ ਅੰਮ੍ਰਿਤ ਛਕਿਆ ਸਾਲ ਦਾ ਪੂਰਾ ਲੇਖਾ ਜੋਖਾ ਮੈਨੂੰ ਹਿਸਾਬ ਕਿਤਾਬ ਭਾਵ ਵੀ ਆਹ ਕੁਝ ਅਸੀਂ ਕੀਤਾ ਇੱਕ ਸਮਾਗਮ ਤੇ ਤਕਰੀਬਨ ਇਹ ਕਹਿ ਲਓ ਵੀ ਇੱਕ ਸਮਾਗਮ ਜਿਹੜਾ ਅਸੀਂ ਦਲਾਂ ਵਾਲਾ ਕਰਾਉਂਦੇ ਹਾਂ 5,000 ਸਾਡਾ ਖਰਚਾ ਆ ਜਾਂਦਾ ਹੈ 5-6,000 ਅਸਥਾਨ ਵੱਲੋਂ ਤੇ ਦਲ ਵਾਲੇ ਸਿੰਘ ਉਦਮ ਕਰਦੇ ਨੇ 5-7-10,000 ਉਹ ਖਰਚਾ ਕਰਦੇ ਨੇ ਇੱਕ ਸਮਾਗਮ ਦਾ ਰਲ ਕੇ ਸੰਗਤ ਵੀ ਤੇ ਅਸਥਾਨ ਵੱਲੋਂ ਫਿਰ ਇੱਕ ਸਮਾਗਮ ਹੁੰਦਾ 15-20,000 ਖਰਚ ਕੇ ਗੁਰਦੁਆਰੇ 'ਚ ਕੀ ਉਹਦੀ ਆਊਟਪੁੱਟ ਕੀ ਹੈ ਪਤਾ ਲੱਗੇ ਚਲੋ ਅਸੀਂ ਇਦਾਂ ਬੈਠੇ ਗੱਲ ਕਰਦੇ ਸੀ ਹੋਇਆ ਕੀ ਜੀ ਉਹ ਬੈਠਿਆਂ ਬੈਠਿਆਂ ਮੈਨੂੰ ਵਿਖਾ ਰਹੇ ਸੀ ਐਲਬਮ ਤੇ ਮੈਨੂੰ ਕਹਿੰਦੇ ਮੈਂ ਕਿਹਾ ਆਹ ਹੈ ਜ਼ਿੰਮੇਵਾਰੀ ਵਾਲਾ ਕੰਮ ਜ਼ਿੰਮੇਵਾਰੀਆਂ ਜਿਹੜੀਆਂ ਹੁੰਦੀਆਂ ਨੇ ਨਾ ਗੁਰਮੁਖੋ ਬੜੀ ਵੱਡੀ ਜ਼ਰੂਰੀ ਆ ਸਮਝਣ ਵਾਲਾ ਨੁਕਤਾ ਹੈ ਮੈਨੂੰ ਇੱਕ ਗੱਲ ਦਾ ਹੁਣ ਤੁਸੀਂ ਸਾਰਿਆਂ ਨੇ ਸੋਚ ਕੇ ਤੇ ਸਮਝ ਕੇ ਜਵਾਬ ਦੇਣਾ ਦੱਸੋ ਜ਼ਰਾ ਕੱਲ ਉਹਨਾਂ ਨਾਲ ਵੀ ਗੱਲ ਕਰਦੇ ਸੀ ਵੀ ਅੱਜ ਫੇਰ ਕਰਦੇ ਆ ਜਿਹੜੀ ਗੱਲ ਪਰਸਨਲ ਹੁੰਦੀ ਹੈ ਪਰਸਨਲ ਜਿਹੜਾ ਨਾ ਪੱਧਰ ਹੁੰਦਾ ਬੌਧਿਕ ਪੱਧਰ ਉਹਦਾ ਅੰਦਾਜ਼ਾ ਲਾਉਣਾ ਬੜਾ ਸੌਖਾ ਹੁੰਦਾ ਵੀ ਜਿਹੜਾ ਬੰਦਾ ਤੁਹਾਡੇ ਨਾਲ ਗੱਲ ਕਰਦਾ ਉਹਦਾ ਪੱਧਰ ਕੀ ਹੈ ਦਿਮਾਗ ਦਾ ਬੜਾ ਸੌਖਾ ਹੁੰਦਾ ਹੈ ਦੋ ਬੰਦੇ ਚਾਰ ਬੰਦੇ ਗੱਲ ਕਰਦੇ ਨੇ ਉਹਨੂੰ ਉਸ ਪੱਧਰ ਤੇ ਲਿਆਉਣਾ ਨਹੀਂ ਸੌਖਾ ਐਡੇ ਵੱਡੇ ਇਕੱਠ ਵਿੱਚ ਇਹ ਅੰਦਾਜ਼ਾ ਲਾਉਣਾ ਮੁਸ਼ਕਲ ਹੁੰਦਾ ਵੀ ਕਿਹੜਾ ਬੰਦਾ ਕਿਸ ਪੱਧਰ ਤੱਕ ਗੱਲ ਸਮਝਦਾ ਹੈ ਇਕੱਠ 'ਚ ਥੋੜ੍ਹੀ ਜਿਹੀ ਮੁਸ਼ਕਲ ਹੁੰਦੀ ਹੈ ਤਾਂ ਕਰਕੇ ਕਈ ਵਾਰੀ ਕਈ ਗੱਲਾਂ ਤੇ ਕਈਆਂ ਦੇ ਸਮਝ 'ਚ ਆਉਂਦੀਆਂ ਨੇ ਕਈ ਉੱਪਰ ਦੀ ਲੰਘ ਜਾਂਦੀਆਂ ਨੇ ਪਰ ਆਪਾਂ ਕੋਸ਼ਿਸ਼ ਕਰੀਏ ਆਪਾਂ ਸਾਰੇ ਵੀ ਗੱਲ ਪਕੜਿਓ ਮੈਂ ਉਹਨਾਂ ਨਾਲ ਗੱਲ ਕਰਦਿਆਂ ਇਹ ਬੇਨਤੀ ਕਰਦਾ ਸੀ ਵੀ ਦੱਸਿਓ ਜ਼ਰਾ ਤੁਸੀਂ ਹੁਣ ਦੱਸਿਓ ਵੀ ਟੀਚਰ ਪ੍ਰੋਫੈਸਰ ਕਿਸੇ ਅਹੁਦੇ ਦਾ ਨਾਂ ਹੈ ਕਿ ਜ਼ਿੰਮੇਵਾਰੀ ਦਾ ਨਾਂ ਸਮਝਾਇਓ ਦੱਸਿਓ ਅਹੁਦੇ ਦਾ ਨਾਂ ਹੈ ਕਿ ਜ਼ਿੰਮੇਵਾਰੀ ਦਾ ਜ਼ਿੰਮੇਵਾਰੀ ਦਾ ਪਿਤਾ ਹੁਣ ਜਿਵੇਂ ਚਲੋ ਪਹਿਲਾਂ ਇਹ ਗੱਲ ਕਰ ਲਈ ਵੀ ਪ੍ਰੋਫੈਸਰ ਹੋਵੇ ਤੇ ਜੇ ਉਹ ਟੀਚਰ ਹੋਵੇ ਕਲਾਸ 'ਚ ਆਵੇ ਹੀ ਨਾ ਛੁੱਟੀਆਂ ਹੀ ਲਈ ਜਾਏ ਹੋਵੇ ਟੀਚਰ ਪ੍ਰੋਫੈਸਰ ਹੋਵੇ ਜਾਣ ਕੇ ਬਹਾਨੇ ਬਣਾ ਬਣਾ ਕੇ ਛੁੱਟੀਆਂ ਲਈ ਜਾਵੇ ਉਹਦੇ ਸਟੂਡੈਂਟ ਸਾਰੇ ਹੀ ਫੇਲ ਹੋ ਜਾਣ ਤੇ ਆਪਾਂ ਕਹਾਂਗੇ ਵੀ ਤੂੰ ਕਾਹਦਾ ਅਹੁਦੇ ਤੇ ਬੈਠਾ ਪ੍ਰੋਫੈਸਰ ਹੀ ਬਣਿਆ ਫਿਰਦਾ ਹੈ ਦੂਜੇ ਨੂੰ ਮੌਕਾ ਦੇ ਜੇ ਤੂੰ ਜ਼ਿੰਮੇਵਾਰੀ ਨਹੀਂ ਨਿਭਾ ਸਕਿਆ ਤੇਰੇ ਸਟੂਡੈਂਟ ਪੜ੍ਹ ਨਹੀਂ ਸਕੇ ਤੇ ਫਿਰ ਤੇਰੇ ਪ੍ਰੋਫੈਸਰ ਪੁਣੇ ਦਾ ਤੇਰੀ ਮਾਸਟਰੀ ਨੂੰ ਕੀ ਕਰਨਾ ਹੈ ਵੀ ਤੂੰ ਸਕੂਲ ਵਿੱਚ ਤੇ ਆਇਆ ਹੀ ਨਹੀਂ ਨਿਆਣਿਆਂ ਨੂੰ ਤੇ ਪੜ੍ਹਾਇਆ ਹੀ ਨਹੀਂ ਮਤਲਬ ਤੇਰਾ ਜੇ ਤੂੰ ਜ਼ਿੰਮੇਵਾਰੀ ਨਹੀਂ ਨਿਭਾਉਂਦਾ ਤੇ ਮਾਸਟਰ ਦਾ ਅਹੁਦਾ ਕਿਸੇ ਕੰਮ ਦਾ ਨਹੀਂ ਜ਼ਿੰਮੇਵਾਰੀ ਦਿੱਤੀ ਸੀ ਅਹੁਦਾ ਨਹੀਂ ਸੀ ਦਿੱਤਾ ਬੋਲੋ ਸਤਨਾਮ ਹੁਣ ਅਗਲੀ ਗੱਲ ਸੁਣੋ ਦੱਸਿਓ ਪਿਤਾ ਕਿਸੇ ਅਹੁਦੇ ਨਾਂ ਦਾ ਹੈ ਕਿ ਕਿਸੇ ਜ਼ਿੰਮੇਵਾਰੀ ਦਾ ਬੋਲੋ ਅਹੁਦੇ ਦਾ ਨਾਂ ਪਿਤਾ ਜੀ ਤੈਨੂੰ ਸ਼ੌਂਕ ਚੜਿਆ ਸੀ ਪਿਤਾ ਜੀ ਕਹਾਉਣ ਦਾ ਵੀ ਜੰਮ ਤੇ ਨਿਆਣੇ ਤੇ ਮੁੜ ਕੇ ਸਾਂਭਣਾ ਕਿੰਨੇ ਨੇ 10 ਸਾਲ ਹੋ ਗਏ ਮੁੜ ਕੇ ਘਰ ਅੰਦਰ ਘਰ ਵਾਲੀ ਵੀ ਕਹਿ ਦਿੰਦੀ ਵੀ ਅੰਦਰ ਵੜ ਕੇ ਪਿਆ ਰਹਿੰਦਾ ਇਹਨਾਂ ਨੂੰ ਪਾਲੂ ਕੌਣ ਤੈਨੂੰ ਸ਼ੌਂਕ ਹੀ ਸੀ ਬਾਪੂ ਬਾਪੂ ਕਹਾਉਣ ਦਾ ਜ਼ਿੰਮੇਵਾਰੀ ਤੇਰਾ ਪਿਓ ਨਿਭਾਏਗਾ ਏਦਾਂ ਹੀ ਹੁੰਦੀ ਹੈ ਨਾ ਫਿਰ ਵੀ ਜੇ ਪਿਓ ਹੈ ਤੇ ਫਿਰ ਕਮਾ ਕੇ ਲਿਆ ਹੁਣ ਇਹਨਾਂ ਨੂੰ ਪਾਲ ਇਹਨਾਂ ਨੂੰ ਪੜ੍ਹਾ ਇਹਨਾਂ ਨੂੰ ਕੱਪੜਾ ਲੀੜਾ ਨਹੀਂ ਚਾਹੀਦਾ ਇਹਨਾਂ ਨੂੰ ਦੁੱਧ ਨਹੀਂ ਚਾਹੀਦਾ ਇਹਨਾਂ ਨੂੰ ਰੋਟੀ ਪ੍ਰਸ਼ਾਦਾ ਨਹੀਂ ਚਾਹੀਦਾ ਹੁਣ ਪਿਤਾ ਕਿਸੇ ਅਹੁਦੇ ਦਾ ਨਾਂ ਨਹੀਂ ਜ਼ਿੰਮੇਵਾਰੀ ਦਾ ਨਾਂ ਹੈ ਠੀਕ ਹੈ ਜੀ ਹਾਂਜੀ ਚਲੋ ਹੁਣ ਆਓ ਅੱਗੇ ਚੱਲੀਏ ਹੁਣ ਦੱਸੋ ਬਈ ਸਿੱਖ ਕਿਸੇ ਅਹੁਦੇ ਦਾ ਨਾਂ ਹੈ ਕਿ ਜ਼ਿੰਮੇਵਾਰੀ ਦਾ ਜ਼ਿੰਮੇਵਾਰੀ ਦਾ ਨਾਂ ਹੈ ਸਾਨੂੰ ਸ਼ੌਂਕ ਚੜਿਆ ਸਿੰਘ ਬਣਨ ਦਾ ਕਿਰਪਾਨ ਪਾ ਲਓ ਗਾਤਰਾ ਪਾ ਲਓ ਦਮਾਲਾ ਬੰਨ ਲਓ ਖੰਡੇ ਲਾ ਲਓ ਖਾਲਸੇ ਲਿਖਾ ਲਓ ਪਰ ਜ਼ਿੰਮੇਵਾਰੀ ਮਾਫ ਕਰਨਾ ਸਿੱਧੀ ਜੀ ਗੱਲ ਹੈ ਵੀ ਜ਼ਿੰਮੇਵਾਰੀ ਕੌਣ ਨਿਭਾਊ ਇਹ ਸਿੱਖ ਕੋਈ ਅਹੁਦਾ ਨਹੀਂ ਸਾਨੂੰ ਜਿਵੇਂ ਆਪਾਂ ਹਰੇਕ ਬੰਦਾ ਤੇ ਨਾਂ ਨਾਲ ਪ੍ਰੋਫੈਸਰ ਲਵਾ ਨਹੀਂ ਸਕਦਾ ਅਹੁਦਾ ਬਹੁਤ ਵਧੀਆ ਹੁਣ ਕਿਵੇਂ ਲਵਾ ਲੂੰ, ਮੈਂ ਕਿਵੇਂ ਲਵਾ ਲਾਂ? ਪ੍ਰੋਫੈਸਰ ਰਣਜੀਤ ਸਿੰਘ ਦਿਮਾਗ ਪਾਗਲ ਹੈ ਮੇਰਾ, ਲੋਕੀ ਹੱਸਣਗੇ ਨਹੀਂ ਮੇਰੇ ਵੱਲ ਵੇਖ ਕੇ ਵੀ ਤੂੰ, ਤੈਨੂੰ ਪਤਾ ਵੀ ਆ ਪ੍ਰੋਫੈਸਰ ਹੀ ਹੈ ਕੀ, ਮੈਂ ਕਿਵੇਂ ਲਵਾ ਲਾਂਗਾ ਬਈ? ਪਰ ਸਿੱਖ ਮੈਂ ਲਵਾ ਲਿਆ, ਖਾਲਸਾ ਮੈਂ ਲਵਾ ਲਿਆ, ਅਹੁਦਾ ਮੈਂ ਫੱਟ ਲੈ ਲਿਆ ਵੀ ਲਿਆਓ ਜੀ ਮੈਨੂੰ ਵੀ ਦੇ ਦਿਓ ਅਹੁਦਾ, ਮੈਂ ਵੀ ਸਿੰਘ ਹਾਂ, ਲਿਆਓ ਜੀ। ਗੁਰੂ ਗੋਬਿੰਦ ਸਿੰਘ ਵੰਡ ਰਹੇ ਨੇ ਵੀ ਸਿੱਖ ਬਣਾਤਾ, ਸਿੰਘ ਬਣਾਤਾ, ਦਸਤਾਰ ਬੰਨ ਲਈ, ਗਾਤਰਾ ਕਰਵਾ, ਸ਼ੌਂਕ ਚੜ ਗਿਆ ਬਸ। ਜ਼ਿੰਮੇਵਾਰੀ ਤਿੰਨ ਬਾਣੀਆਂ ਸੀ ਭੁੱਲੀ ਗਏ। ਇਹ ਸੱਚ ਹੈ ਵੀ ਜਿੰਨਾ ਚਿਰ ਗੁਰੂ ਸਾਹਿਬ ਸਰੀਰ 'ਚ ਰਹੇ ਹੈ ਉਦੋਂ ਤੇ ਥੋੜ੍ਹਾ ਚਿਰ ਬਾਅਦ, ਉਦੋਂ ਸਿੱਖ ਜਿਹੜਾ ਵੀ ਬਣਦਾ ਸੀ ਉਹ ਨਾਲ ਇਹ ਸਮਝ ਲੈਂਦਾ ਸੀ ਵੀ ਅੱਜ ਤੋਂ ਮੇਰੀ ਕੋਈ ਨਾ ਕੋਈ, ਬੋਲੋ ਗੱਜ ਕੇ, ਅੱਜ ਤੋਂ ਕੋਈ ਨਾ ਕੋਈ ਮੇਰੀ ਜ਼ਿੰਮੇਵਾਰੀ ਹੈ। ਤੇ ਹੁਣ ਆਪਾਂ ਨੂੰ ਇਹ ਪਤਾ ਹੀ ਨਹੀਂ, ਸਾਨੂੰ ਇਹ ਲੱਗਦਾ ਹੈ ਬਈ ਦਾਤਾਂ ਲੈਣ ਲਈ ਅੰਮ੍ਰਿਤ ਛਕਣਾ ਹੈ, ਬਖਸ਼ਿਸ਼ਾਂ ਲੈਣ ਲਈ ਅੰਮ੍ਰਿਤ ਛਕਣਾ ਹੈ। ਸੋਹਣੇ ਲੱਗੀਦਾ ਯਾਰ ਅੰਮ੍ਰਿਤ ਛਕ ਕੇ, ਦਾੜੀ ਪੱਗ ਦਸਤਾਰ ਸੋਹਣਾ ਲੱਗਦਾ, ਇਹ ਤਾਂ ਛਕਣਾ ਹੈ। ਇਹਨੂੰ ਜ਼ਿੰਮੇਵਾਰੀ ਭੁੱਲ ਗਏ ਤੇ ਅਹੁਦਾ ਬੜਾ ਵਧੀਆ, ਗੁਰਸਿੱਖ ਕਿੰਨਾ ਵਧੀਆ ਅਹੁਦਾ, ਤੇ ਜ਼ਿੰਮੇਵਾਰੀਆਂ ਸਾਰੀ ਆਪਾਂ ਭੁੱਲੇ ਫਿਰਦੇ। ਸੌਖੀ ਗੱਲ ਐਕਸਪਲੇਨ ਹੋ ਰਹੀ ਹੈ। ਅੱਛਾ ਹੁਣ ਅੱਗੇ ਗੱਲ ਕਰ ਲਈਏ ਥੋੜ੍ਹੀ ਜੀ ਵੀ ਸਿੱਖ ਅਹੁਦਾ ਹੈ ਕਿ ਜ਼ਿੰਮੇਵਾਰੀ ਹੈ, ਗੱਲ ਹੋ ਗਈ ਜ਼ਿੰਮੇਵਾਰੀ। ਹੁਣ ਇਸੇ ਤਰ੍ਹਾਂ ਗੁਰੂ ਅਹੁਦਾ ਹੈ ਕਿ ਜ਼ਿੰਮੇਵਾਰੀ ਹੈ? ਬੋਲੋ ਜੀ, ਜ਼ਿੰਮੇਵਾਰੀ ਹੈ ਗੁਰੂ। ਜਦੋਂ ਕਹੇ ਸੀ ਨਾ ਗੁਰੂ ਜੀ, ਇਹ ਬੜੀ ਵੱਡੀ ਜ਼ਿੰਮੇਵਾਰੀ ਸੀ। ਜਿੱਦਣ ਕਹਿੰਦੇ ਸਤਿਗੁਰ ਨਾਨਕ, ਆ ਗੁਰੂ ਨਾਨਕ, ਆ ਗੁਰੂ ਅੰਗਦ ਸਾਹਿਬ, ਗੁਰਗੱਦੀ, ਗੁਰਗੱਦੀ ਅਸਲ ਵਿੱਚ ਜ਼ਿੰਮੇਵਾਰੀ ਸੀ। ਉਸ ਗਿਆਨ ਨੂੰ ਵੰਡਣਾ, ਸਮਝਣਾ, ਸਮਝਾਉਣਾ ਤੇ ਉਸ ਗਿਆਨ ਦੇ ਬਦਲੇ ਕੁਰਬਾਨ ਹੋਣਾ, ਇਹ ਸਭ ਜ਼ਿੰਮੇਵਾਰੀਆਂ ਨੇ। ਹੁਣ ਇੱਕ ਹੋਰ ਗੱਲ ਕਰ ਲਈਏ, ਪ੍ਰਚਾਰਕ ਕਿਸੇ ਅਹੁਦੇ ਦਾ ਨਾਂ ਕਿ ਜ਼ਿੰਮੇਵਾਰੀ ਦਾ? ਬੋਲੋ, ਜ਼ਿੰਮੇਵਾਰੀ ਦਾ। ਜਿੰਨਾ ਚਿਰ ਮੈਨੂੰ ਸ਼ੌਂਕ ਚੜਿਆ ਨਾ ਵੀ ਅਮਰੀਕਾ ਕੈਨੇਡਾ ਦੇ ਵੀਜ਼ੇ ਲੱਗਦੇ ਐ, ਫਿਰ ਮੇਰੇ ਵਰਗੇ ਪ੍ਰਚਾਰਕ ਬਹੁਤ ਬਣਨਗੇ। ਪਰ ਜਿੱਦਣ ਪਤਾ ਲੱਗਣਾ ਵੀ ਪ੍ਰਚਾਰਕਾਂ ਦੀ ਜ਼ਿੰਮੇਵਾਰੀ ਕੀ ਹੁੰਦੀ ਹੈ, ਪਤਾ ਉਦੇ ਲੱਗੂ। ਆਖੋ
ਸਤਨਾਮ।
ਸੱਚੀ ਗੱਲ ਹੈ ਜੀ, ਬਹੁਤੇ ਤੇ ਸਾਡੇ ਨਾ ਜੀ ਮੁੰਡੇ, ਮਾਫ ਕਰਨਾ, ਮਾਫੀ ਮੰਗ ਕੇ, ਸਿੱਧੀ ਜੀ ਗੱਲ ਹੈ ਵੀ ਬਹੁਤੇ ਸਾਡੇ ਨੌਜਵਾਨ ਨਾ ਇਹ ਸੋਚ ਕੇ ਕਹਿੰਦੇ ਪ੍ਰਚਾਰ ਵਾਲੇ ਫੀਲਡ 'ਚ ਆਵਾਂਗੇ ਵੀ ਵਧੀਆ ਰੋਟੀ ਪਾਣੀ, ਵਧੀਆ ਸੈੱਟ ਹੋ ਜਾਵਾਂਗੇ। ਯਾਰ ਕਿਉਂ 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 ਸਿੰਘ ਬਣਨਾ? ਕਹਿੰਦੇ ਸੈੱਟ ਹੋ ਜਾਵਾਂਗੇ। ਕਿਉਂ ਤੁਸੀਂ ਕਥਾ ਸਿੱਖਣੀ? ਕਹਿੰਦੇ ਸੈੱਟ ਵਧੀਆ ਹੋ ਜਾਵਾਂਗੇ। ਕੀਰਤਨ ਕਿਉਂ ਸਿੱਖਣਾ? ਕਹਿੰਦੇ ਸੈੱਟ ਹੋ ਜਾਵਾਂਗੇ, ਬਾਹਰ ਜਾਵਾਂਗੇ ਸੈੱਟ ਹੋ ਜਾਵਾਂਗੇ। ਆਹ ਸੋਚ ਹੈ ਸਾਡੀ, ਮਾਫ ਕਰਨਾ। ਪਰ ਇਹ ਜਦੋਂ ਸਾਡੇ ਦਿਮਾਗ 'ਚ ਆਇਆ ਵੀ ਤੈਨੂੰ ਸ਼ੌਂਕ ਚੜਿਆ ਪਿਓ ਬਣਨ ਦਾ, ਹੈ ਜ਼ਿੰਮੇਵਾਰੀ, ਤੈਨੂੰ ਸ਼ੌਂਕ ਚੜਿਆ ਪ੍ਰਚਾਰਕ ਬਣਨ ਦਾ, ਜ਼ਿੰਮੇਵਾਰੀ, ਇਹ ਜ਼ਿੰਮੇਵਾਰੀ ਹੈ ਬੜੀ ਵੱਡੀ। ਤੇ ਸਾਡਿਆਂ ਪ੍ਰਚਾਰਕਾਂ ਨੇ ਦੱਸਿਆ ਆ, ਅਗਲੀ ਗੱਲ ਹੋਰ ਸੁਣਿਓ, ਹੁਣ ਖੁੱਲ ਕੇ ਸੁਣ ਲਓ ਇਸ ਨੁਕਤੇ ਨੂੰ, ਚਲੋ ਹੋਰ ਖੋਲ ਲਈਏ ਵੀ ਸਾਡੇ ਪ੍ਰਚਾਰਕਾਂ ਨੇ ਸਾਨੂੰ ਦੱਸਿਆ ਵੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ 26 ਸਾਲ ਭੋਰੇ 'ਚ ਨਹੀਂ ਬੈਠੇ, ਕਹਿੰਦੇ ਉਹਨਾਂ ਨੇ ਪਿੰਡਾਂ 'ਚ ਪ੍ਰਚਾਰ ਕੀਤਾ। ਜੇ ਕਹਿੰਦੇ ਤੱਥ ਵਿਚਾਰੀਏ ਨਾ ਵੀ ਡੇਟਾਂ ਨੋਟ ਕਰੀਏ ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਪੁੱਤਰ ਦੇ ਰੂਪ ਵਿੱਚ ਸਾਰਿਆਂ ਪਿੰਡਾਂ ਸ਼ਹਿਰਾਂ 'ਚ ਜਾ ਕੇ ਪ੍ਰਚਾਰ ਕੀਤਾ ਜੀ। ਉਹ ਪ੍ਰਚਾਰਕ ਸਨ, ਭੋਰੇ 'ਚ ਬਹਿਣ ਵਾਲੀ ਗੱਲ ਤੇ ਭੋਰਿਆਂ ਵਾਲਿਆਂ ਨੇ ਪ੍ਰਚਲਿਤ ਕੀਤੀ ਹੈ ਵੀ 26 ਸਾਲ ਭੋਰੇ 'ਚ ਬੈਠੇ ਸੀ। ਇਤਿਹਾਸਕ ਤੱਥ ਬੋਲਣਗੇ, ਤੁਸੀਂ ਡੇਟਾਂ ਨੋਟ ਕਰੋਗੇ, ਗੁਰੂ ਤੇਗ ਬਹਾਦਰ ਸਾਹਿਬ ਨੇ ਸਭ ਤੋਂ ਵੱਧ ਪ੍ਰਚਾਰਕ ਦੌਰੇ ਕੀਤੇ ਆ, ਪ੍ਰਚਾਰਕ ਦੌਰੇ। ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਆਪਣੇ ਗੁਰੂ ਜੀ ਨੇ ਬਹੁਤ ਜਗ੍ਹਾ ਜਗ੍ਹਾ ਜਾ ਕੇ ਪ੍ਰਚਾਰ ਕੀਤਾ, ਨੋਟ ਕਰਿਓ, ਪ੍ਰਚਾਰ ਕੀਤਾ ਹੈ। ਬਹੁਤ ਵਧੀਆ ਕੀ ਸਨ ਜੀ ਉਹ ਗੁਰੂ ਬਣਨ ਤੋਂ ਪਹਿਲਾਂ ਕੀ ਸਨ? ਬਹੁਤ ਵਧੀਆ ਪ੍ਰਚਾਰਕ ਪੁੱਤ ਸਨ ਗੁਰੂ ਹਰਗੋਬਿੰਦ ਸਾਹਿਬ ਦੇ, ਪੋਤੇ ਸਨ ਗੁਰੂ ਅਰਜਨ ਦੇਵ ਜੀ ਦੇ, ਪੜਪੋਤੇ ਕਿਹਦੇ ਸੀ? ਬੋਲੋ, ਬੋਲਦਿਆ ਕਰੋ ਯਾਰ। ਗੁਰੂ ਰਾਮਦਾਸ ਜੀ ਦੇ, ਗੁਰੂ ਰਾਮਦਾਸ ਜੀ ਦੇ ਪੜਪੋਤਰੇ, ਗੁਰੂ ਅਰਜਨ ਦੇਵ ਜੀ ਦੇ ਪੋਤਰੇ, ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੁੱਤਰ, ਗੁਰੂ ਗੋਬਿੰਦ ਸਿੰਘ ਜੀ ਦੇ ਪਿਤਾ, ਸਾਹਿਬਜ਼ਾਦਿਆਂ ਦੇ ਦਾਦਾ ਜੀ, ਮਾਤਾ ਗੁਜਰੀ ਦੇ ਪਤੀ, ਵੈਸੇ ਕਿੰਨਾ ਵਧੀਆ ਲੱਗਦਾ ਮੈਨੂੰ, ਆਨੰਦ ਜਿਹਾ ਆਉਣਾ, ਕੈਸੀ ਰੂਹ ਹੈ। ਚਲੋ ਹੁਣ ਅਗਲੀ ਗੱਲ ਕਰੀਏ। ਪ੍ਰਚਾਰਕ ਸਨ ਗੁਰੂ ਜੀ ਤੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੇ ਬਹੁਤ ਪ੍ਰਚਾਰ ਕੀਤਾ ਤੇ ਜਿਹੜੇ ਦਿਨਾਂ ਵਿੱਚ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਸੱਚਖੰਡ ਗਏ ਹੈ ਦਿੱਲੀ ਤੋਂ, ਦਿੱਲੀ ਸਰੀਰ ਛੱਡਦੇ ਹੈ, ਉਹਨਾਂ ਨੂੰ ਪਤਾ ਸੀ ਕਿ ਹੁਣ ਕਿਹੜਾ, ਇਦਾਂ ਵੇਖਿਓ ਕੌਣ ਹੈ ਜਿਹੜਾ ਪੂਰਾ ਜ਼ਿੰਮੇਵਾਰੀ ਨਾਲ, ਪਤਾ ਵੀ ਮੇਰੇ ਦਾਦਾ ਜੀ ਗੁਰਗੱਦੀ ਦੇ ਗਏ ਗੁਰੂ ਹਰਗੋਬਿੰਦ ਸਾਹਿਬ ਆਪਣੇ ਪੋਤਰੇ ਗੁਰੂ ਹਰਿ ਰਾਏ ਸਾਹਿਬ ਨੂੰ। ਗੁਰੂ ਤੇਗ ਬਹਾਦਰ ਸਾਹਿਬ ਦੇ ਹਰਿ ਰਾਏ ਜੀ ਕੀ ਲੱਗੇ? ਭਤੀਜੇ। ਤੇ ਗੁਰੂ ਹਰਿ ਰਾਏ ਸਾਹਿਬ ਜੀ ਗੁਰਗੱਦੀ ਦੇ ਗਏ ਆਪਣੇ ਪੁੱਤਰ ਨੂੰ। ਹੁਣ ਕੀ ਲੱਗਦੇ ਸੀ? ਭਰਾ ਦਾ ਪੋਤਰਾ ਤੇ ਆਪਣਾ ਵੀ ਪੋਤਰਾ ਹੀ ਲੱਗਾ। ਗੁਰੂ ਹਰਕ੍ਰਿਸ਼ਨ ਸਾਹਿਬ ਪੋਤਰੇ ਲੱਗਦੇ ਸੀ ਗੁਰੂ ਤੇਗ ਬਹਾਦਰ ਸਾਹਿਬ ਦੇ, ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਵੱਲ ਇਸ਼ਾਰਾ ਕਰਕੇ ਜਾਂਦੇ ਜਾਂਦੇ ਕਹਿੰਦੇ ਬਾਬਾ ਬਕਾਲੇ, ਬਕਾਲੇ ਦੀ ਧਰਤੀ ਤੇ ਰਹਿੰਦੇ ਆ। ਲਓ ਜੀ ਹੁਣ ਪ੍ਰਚਾਰਕ ਬਹੁਤ ਵਧੀਆ ਸਨ, ਹੁਣ ਕੀ ਮਿਲ ਗਈ? ਗੁਰਗੱਦੀ। ਹੁਣ ਕੀ ਮਿਲ ਗਈ? ਜ਼ਿੰਮੇਵਾਰੀ। ਆ ਗਈ ਤਾਂ ਗੱਲ, ਹੁਣ ਜ਼ਿੰਮੇਵਾਰੀ ਮਿਲ ਗਈ। ਜ਼ਿੰਮੇਵਾਰੀ ਜਦੋਂ ਕਿਸੇ ਮੋਢਿਆਂ ਤੇ ਪੈਂਦੀ ਹੈ ਪਤਾ ਉਦੋਂ ਲੱਗਦਾ ਵੀ ਇਹ ਖੜਾ ਕਿੱਥੇ। ਪੜ ਗਿਆ, ਪ੍ਰਚਾਰਕ ਬਣ ਗਿਆ, ਪ੍ਰੋਫੈਸਰ ਬਣ ਗਿਆ, ਮਾਸਟਰ ਬਣ ਗਿਆ, ਮੈਂ ਕਹਿੰਦਾ ਗੁਰੂ ਬਣ ਗਿਆ। ਇੱਥੇ ਗੁਰੂ ਥੋੜੇ ਆ ਕਿਤੇ? ਅੱਜ ਜ਼ਿੰਮੇਵਾਰੀ ਇਹ ਵੀ ਸਾਡੇ ਵਰਗੀ ਹੈ ਜਿਵੇਂ ਨਕਲੀ ਸਿੱਖ ਏਦਾਂ ਹੀ ਨਕਲੀ ਗੁਰੂ ਆਖੋ ਸਤਨਾਮ। ਵੀ ਜ਼ਿੰਮੇਵਾਰੀ ਬਈ, ਜ਼ਿੰਮੇਵਾਰੀ ਕੋਈ ਵੀ ਨਹੀਂ ਨਿਭਾਈ। ਜਿੱਦਾਂ ਗੁਰੂ ਤੇਗ ਬਹਾਦਰ ਸਾਹਿਬ ਗੁਰਗੱਦੀ ਤੇ ਬਹਿੰਦੇ ਹੈ ਫਿਰ ਜ਼ਿੰਮੇਵਾਰੀਆਂ ਦਾ ਦੌਰ ਸ਼ੁਰੂ ਹੁੰਦਾ ਵੀ ਜ਼ਿੰਮੇਵਾਰੀ ਹੈ ਕਿਧਰੇ ਆਨੰਦਪੁਰ ਸਾਹਿਬ ਵਸਾਣਾ ਜ਼ਿੰਮੇਵਾਰੀ ਹੈ। ਤੇ ਜਿੱਦਣ ਆ ਕੇ ਤਰਸਦੇ ਬੇਨਤੀਆਂ ਕਰਦੇ ਆ ਵੀ ਬਚਾ ਦਿਓ ਜੀ ਹੁਣ ਧੱਕਾ ਹੋ ਰਿਹਾ ਸਾਡੇ ਨਾਲ, ਉਦਣ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਬਈ ਮੇਰੀ ਜ਼ਿੰਮੇਵਾਰੀ ਹੈ ਆਪਣਿਆਂ ਵਿਚਾਰਾਂ ਨੂੰ ਆਪਣਾ ਖੂਨ ਪਾ ਕੇ ਸਦਾ ਲਈ ਅਮਰ ਕਰਨਾ ਹੈ। ਗੋਬਿੰਦ ਰਾਏ ਮੈਂ ਚੱਲਿਆ, ਅੱਜ ਮੇਰਾ ਜਾਣਾ ਭਰਿਆ ਭਰਾਇਆ ਆਨੰਦਪੁਰ ਸਾਹਿਬ ਛੱਡ ਕੇ ਵੀ ਜਾਣਾ ਮੇਰੀ ਜ਼ਿੰਮੇਵਾਰੀ। ਪੁੱਤ ਛੱਡ ਕੇ ਘਰ ਵਾਲੀ, ਪੁੱਤਰ ਭਰਿਆ ਭਰਾਇਆ ਆਨੰਦਪੁਰ ਸਾਹਿਬ ਵਸਾਇਆ ਵੀ ਸੀ ਤੇ ਛੱਡ ਕੇ ਉਹ ਗਏ, ਇਹਨੂੰ ਕਹਿੰਦੇ ਨੇ ਜ਼ਿੰਮੇਵਾਰੀ ਨਿਭਾਉਣੀ। ਤੇ ਪਤਾ ਕੀ ਕਹਿ ਗਏ ਸੀ? ਕਹਿੰਦੇ ਗੋਬਿੰਦ ਰਾਏ ਇਹ ਜ਼ਿੰਮੇਵਾਰੀ ਹੁਣ ਤੇਰੇ ਤੇ ਪੈਣੀ ਹੈ, ਹੋ ਸਕਦਾ ਤੈਨੂੰ 10 ਸਾਲਾਂ ਨੂੰ ਆਨੰਦਪੁਰ ਛੱਡਣਾ ਪੈ ਜੇ, ਹੋ ਸਕਦਾ 20 ਨੂੰ ਛੱਡਣਾ ਪੈ ਜੇ, ਹੋ ਸਕਦਾ 25 ਨੂੰ ਛੱਡਣਾ ਪੈ ਜੇ, ਜਿੱਦਾਂ ਮੈਂ ਨਿੱਕੇ ਜੇ ਪੁੱਤ ਨੂੰ ਛੱਡਿਆ ਛੱਡ ਕੇ ਚੱਲਿਆ, ਜੇ ਤੇਰੇ ਤੇ ਜ਼ਿੰਮੇਵਾਰੀ ਪਾਉਣ ਲੱਗਿਆ ਤੂੰ ਵੀ ਤਿਆਰ ਹੀ ਰਹੀ ਆਖੋ ਸਤਨਾਮ। ਗੁਰਗੱਦੀਆਂ ਨਹੀਂ ਸੀ ਲੈਂਦੇ, ਜ਼ਿੰਮੇਵਾਰੀਆਂ ਲੈਂਦੇ ਸੀ। ਅਗਲੇ ਸਾਡੇ ਵਾਂਗੂ ਸਿਰ ਨਹੀਂ ਸੀ ਥੱਲੇ ਕਰਦੇ ਵੀ ਪਾ ਦਿਓ ਸਰੂਪਾ, ਉਹ ਜ਼ਿੰਮੇਵਾਰੀਆਂ ਸੀ। ਆ ਕਿਰਪਾਨਾਂ ਜ਼ਿੰਮੇਵਾਰੀਆਂ ਨੇ, ਆ ਦਸਤਾਰ ਜ਼ਿੰਮੇਵਾਰੀ ਹੈ। ਜਿੱਦਣ ਇਹ ਗੱਲ ਸਾਡੇ ਸਮਝ 'ਚ ਆਏਗੀ ਵੇਖਿਓ ਫਿਰ ਕੱਲਾ ਕੱਲਾ ਬੱਚਾ ਜ਼ਿੰਮੇਵਾਰੀ ਨਿਭਾਉਣ ਲੱਗਿਆ। ਪ੍ਰਚਾ ਇਹ ਕੋਈ ਚਾਹ ਨੂੰ ਨਹੀਂ ਬਣੇ, ਦਿਮਾਗ ਸੈੱਟ ਹੋ ਜਾ। ਮੈਂ ਤਾਂ ਜਿਸ ਦਿਨ ਤੋਂ ਮੇਰੇ ਆ ਨੁਕਤਾ ਦਿਮਾਗ, ਮੈਂ ਤਾਂ ਹਰ ਵੀ ਗੱਲ ਕਿੱਥੇ ਖੜੀ ਹੈ, ਅਸੀਂ ਕਿੱਥੇ ਖੜੇ, ਜਾ ਕਿੱਧਰ ਨੂੰ ਰਹੀ ਹੈ ਗੱਲ। ਅਸੀਂ ਇਹਨੂੰ ਸ਼ੌਂਕ ਚੜਿਆ ਸਾਨੂੰ ਸਿੱਖ ਬਣਨ ਦਾ ਵੀ ਇੰਨਾ ਹੀ ਕੰਮ ਹੈ ਬਸ, ਬਈ ਬੱਲੇ ਬੱਲੇ ਬਈ ਰਾਜ ਕਰੇਗਾ ਖਾਲਸਾ। ਸਾਰੇ ਹੀ ਜ਼ਿੰਮੇਵਾਰੀਆਂ ਛੱਡ ਗਏ। ਭਾਈ ਲਹਿਣਾ ਜੀ ਨੇ ਜ਼ਿੰਮੇਵਾਰੀ ਨਿਭਾਈ, ਖਡੂਰ ਸਾਹਿਬ ਬਣਾ ਕੇ ਵਿਖਾ ਦਿੱਤਾ। ਗੁਰੂ ਅੰਗਦ ਸਾਹਿਬ ਨੇ ਜ਼ਿੰਮੇਵਾਰੀ ਨਿਭਾਈ, ਗੋਇੰਦਵਾਲ ਸਾਹਿਬ ਵਾਹਿਗੁਰੂ ਖਡੂਰ ਸਾਹਿਬ ਬਣਾਇਆ, ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਸਾਹਿਬ ਬਣਾ ਕੇ ਵਿਖਾ ਦਿੱਤਾ। ਗੁਰੂ ਰਾਮਦਾਸ ਜੀ ਨੇ ਜ਼ਿੰਮੇਵਾਰੀ ਨਿਭਾਈ, ਉਹਨਾਂ ਨੇ ਅੰਮ੍ਰਿਤਸਰ ਬਣਾ ਕੇ, ਗੁਰੂ ਅਰਜਨ ਦੇਵ ਜੀ ਤਰਨ ਤਾਰਨ ਵਸਾ ਕੇ ਵਿਖਾ, ਇਹਨੂੰ ਕਹਿੰਦੇ ਜ਼ਿੰਮੇਵਾਰੀਆਂ। ਇੱਦਾਂ ਨਿਭਦੀਆਂ ਨੇ, ਇੱਦਾਂ ਜ਼ਿੰਮੇਵਾਰੀਆਂ ਪਿਆਰਿਓ ਨਿਭਾਈਆਂ ਜਾਂਦੀਆਂ ਨੇ ਵੀ ਜ਼ਿੰਮੇਵਾਰੀ ਹੈ ਸਾਡੀ, ਫਿਰ ਵਸਾਉਣੇ ਵੀ ਪੈਂਦੇ ਨੇ ਤੇ ਜਿਗਰੇ ਕੱਢਣੇ ਪੈਂਦੇ ਨੇ, ਛੱਡਣਾ ਵੀ ਪੈਂਦਾ, ਸਾਰਾ ਛੱਡਣਾ ਵੀ ਪੈਂਦਾ। ਜਿੱਦਣ ਮੈਂ ਮੇਰੇ ਵਰਗਾ ਬੰਦਾ ਸੋਚੇ ਨਾ ਵੀ ਗੁਰਦੁਆਰਿਆਂ ਦਾ ਪ੍ਰਬੰਧ ਸੁਧਾਰਨਾ ਹੈ, ਸਭ ਤੋਂ ਪਹਿਲਾਂ ਆ ਛੱਡਣਾ ਪੈਣਾ ਆ ਜਿੱਥੇ ਬੈਠੇ ਆਪਾਂ ਫੇਰ ਨਹੀਂ ਐ ਵੇਖ ਸਕਦੇ ਵੀ ਦਰਬਾਰ ਸਾਹਿਬ ਮੈਂ ਤੇ ਮਸਾਂ ਬਣਾਇਆ ਸੀ ਮੇਰੀ ਤੇ ਰਹਿਸ਼ ਮਸਾਂ ਬਣੀ ਸੀ ਸਾਡਾ ਤੇ ਮਸਾਂ ਫੇਰ ਨਹੀਂ ਇਦਾਂ ਵੇਖੀਦਾ ਫੇਰ ਪਤਾ ਲੱਗਦਾ ਜਦੋਂ ਮੋਢਿਆਂ ਤੇ ਪਏਗੀ ਫੇਰ ਪਤਾ ਲੱਗਣਾ ਵੀ ਜ਼ਿੰਮੇਵਾਰੀ ਅਸੀਂ ਕਿੱਦਾਂ ਨਿਭਾਉਂਦੇ ਆ ਪਿਆਰਿਓ ਫੇਰ ਅਸਲ 'ਚ ਗੱਲ ਪਤਾ ਲੱਗਦੀ ਏ ਸੋ ਮੇਰੀ ਬੇਨਤੀ ਨੂੰ ਕਿਰਪਾ ਕਰਕੇ ਸਮਝੋ ਭਾਈ ਲੈਣਾ ਜੀ ਗੁਰੂ ਨਾਨਕ ਦੇ ਕੀ ਸੀ ਜੀ ਗੁਰੂ ਗੁਰੂ ਸਨ ਗੁਰੂ ਨਾਨਕ ਸਾਹਿਬ ਤੇ ਭਾਈ ਲੈਣਾ ਜੀ ਕੀ ਸੀ ਗੁਰੂ ਨਾਨਕ ਦੇਵ ਜੀ ਦੇ ਸਿੱਖ ਤੇ ਆਪਾਂ ਕੀ ਆ ਜੀ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਆਪਾਂ ਵੀ ਤੇ ਸਿੱਖ ਆ ਉਹਨਾਂ ਨੇ ਕਿੱਡੀ ਵੱਡੀ ਜ਼ਿੰਮੇਵਾਰੀ ਨਿਭਾਈ ਆਪਾਂ ਜ਼ਿੰਮੇਵਾਰੀਆਂ ਨਿਭਾਓ ਪਿਆਰਿਓ ਫੇਰ ਅਸਲ ਵਿੱਚ ਗੱਲ ਬਣਦੀ ਫੇਰ ਵੇਖਿਓ ਆਨੰਦ ਆਉਂਦਾ ਤੇ ਜਿੰਨਾ ਅਸੀਂ ਉਸ ਚੀਜ਼ ਨੂੰ ਸ਼ਿੱਦਤ ਨਾਲ ਕਰਾਂਗੇ ਸ਼ਿੱਦਤ ਨਾਲ ਕਰਾਂਗੇ ਜ਼ਿੰਮੇਵਾਰੀ ਨਾਲ ਜਦੋਂ ਆਪਾਂ ਇਹ ਕੰਮ ਕਰਨੇ ਸ਼ੁਰੂ ਕੀਤੇ ਹੈਰਾਨ ਹੋ ਜਾਓਗੇ ਸਵਾਦ ਬੜਾ ਆਉਂਦਾ ਸਵਾਦ ਬਹੁਤ ਆਏਗਾ ਜਿੰਨਾ ਨਿਭਾਓਗੇ ਓਨਾ ਹੀ ਰਸ ਹੈ ਪ੍ਰੈਕਟੀਕਲਟੀ ਤੋਂ ਬਿਨਾਂ ਕੋਈ ਰੂਹਾਨੀਅਤ ਨਹੀਂ ਹੈ ਜੇ ਆਨੰਦ ਲੈਣਾ ਹੈ ਤੇ ਨਿਭਾਉਣਾ ਸਿੱਖੋ ਤੁਸੀਂ ਕਹੋਗੇ ਵੀ ਜ਼ਿੰਮੇਵਾਰੀਆਂ ਦੇ ਵਿੱਚ ਤੇ ਹੁਣ ਅਗਲੀ ਗੱਲ ਸੁਣ ਲਿਓ ਅੱਗੇ ਹੋਰ ਖੋਲ ਲਈਏ ਇਹਨੂੰ ਚੰਗੀ ਤਰ੍ਹਾਂ ਦਿਮਾਗ 'ਚ ਧੱਸ ਜਾਏਗੀ ਗੱਲ ਚੰਗੀ ਤਰ੍ਹਾਂ ਸਮਝ ਆਏਗੀ ਵੇਖਿਓ ਹੁਣ ਕਿਰਪਾ ਕਰਕੇ ਵੇਖਿਓ ਵੀ ਜ਼ਿੰਮੇਵਾਰੀ ਨਿਭਾਉਣ ਲਈ ਬੰਦੇ ਨੂੰ ਮਰਨਾ ਵੀ ਪੈਂਦਾ ਹੈ ਜ਼ਿੰਮੇਵਾਰੀ ਨਿਭਾਉਣ ਲਈ ਸਰੀਰ ਵੀ ਗਾਲਣੇ ਪੈਂਦੇ ਨੇ ਜ਼ਿੰਮੇਵਾਰੀ ਨਿਭਾਉਣ ਲਈ ਕਈ ਵਾਰੀ ਪਰਚੇ ਵੀ ਪਵਾਉਣੇ ਪੈਂਦੇ ਨੇ ਬੰਦ-ਬੰਦ ਵੀ ਕਟਾਉਣਾ ਪੈਂਦਾ ਖੋਪਰੀਆਂ ਵੀ ਲਹਾਉਣੀਆਂ ਪੈਂਦੀਆਂ ਨੇ ਯਾਰ ਇੰਨਾ ਔਖਾ ਕੰਮ ਹੈ ਸਿੱਖੀ ਨੂੰ ਵਧਾਉਣਾ ਜ਼ਿੰਮੇਵਾਰੀ ਸਮਝਣੀ ਵੀ ਮੇਰੀ ਜ਼ਿੰਮੇਵਾਰੀ ਹੈ ਮੈਂ ਗੁਰੂ ਨਾਨਕ ਦਾ ਸਿੱਖ ਹਾਂ ਵੀ ਮੈਂ ਸਿੱਖੀ ਦਾ ਸਹੀ ਪ੍ਰਚਾਰ ਕਰਾਂ ਕੱਲਾ-ਕੱਲਾ ਬੰਦਾ ਪ੍ਰਚਾਰ ਕਰੇ ਮੇਰੀ ਜ਼ਿੰਮੇਵਾਰੀ ਬਣਦੀ ਹੈ ਇਹ ਕੰਮ ਕਿਤੇ ਸੌਖਾ ਹੈ ਇਹ ਕਿਵੇਂ ਨਿਭਦਾ ਹੈ ਹੁਣ ਅਗਲੀ ਗੱਲ ਧਿਆਨ ਨਾਲ ਪਕੜਿਓ ਸਵਾਦ ਆਉਂਦਾ ਜ਼ਿੰਮੇਵਾਰੀ ਨਿਭਾਉਣ ਦਾ ਹੁਣ ਵੇਖਿਓ ਮਾਂ ਬੀਬੀਓ ਹੁਣ ਧਿਆਨ ਨਾਲ ਪਕੜਿਓ ਸੁਣਿਓ ਗੱਲ ਮਾਂ ਆਉਂਦਾ ਹੈ ਕਿ ਜ਼ਿੰਮੇਵਾਰੀ ਹੈ ਬੱਚੇ ਨੂੰ ਪਾਲਣ ਦੀ ਜ਼ਿੰਮੇਵਾਰੀ ਹੋ ਗਈ ਨਾ ਹੁਣ ਵੇਖਿਓ ਮਾਂ ਬੱਚੇ ਨੂੰ ਦੁੱਧ ਪਿਆਉਂਦੀ ਹੈ ਜਦੋਂ ਮਾਂ ਆਪਣੇ ਬੱਚੇ ਨੂੰ ਦੁੱਧ ਪਿਆਉਂਦੀ ਹੈ ਬੱਚਾ ਗੱਲਾਂ ਕੱਢਦਾ ਹੈ ਤੇ ਮਾਂ ਦੀਆਂ ਗੱਲਾਂ ਵਿੱਚ ਧਸਣ ਲੱਗ ਪੈਂਦੀਆਂ ਇਦਾਂ ਹੀ ਹੈ ਬੱਚੇ ਦੇ ਮਾਂ ਦੇ ਚਿਹਰੇ ਦੀ ਲਾਲੀ ਚਿਹਰਾ ਪੀਲਾ ਹੋ ਜਾਂਦਾ ਹੈ ਤੇ ਬੱਚੇ ਦੇ ਚਿਹਰੇ ਗੱਲਾਂ ਲਾਲ ਲਾਲ ਹੋ ਜਾਂਦੀਆਂ ਇਦਾਂ ਹੀ ਹੈ ਮਾਂ ਸੁੱਕ ਕੇ ਪਿੰਜਰ ਹੋ ਜਾਂਦੀ ਹੈ ਨਿਆਣਾ ਇਦਾਂ ਫੁੱਲ ਜਾਂਦਾ ਇਦਾਂ ਹੀ ਹੈ ਨਾ ਹੁਣ ਦੱਸੋ ਮਾਂ ਨੂੰ ਆਪਣਾ ਆਪ ਗਾਲ ਕੇ ਪੁੱਤ ਨੂੰ ਪਾਲਣ ਦਾ ਸਵਾਦ ਆਉਂਦਾ ਕਿ ਦੁੱਖ ਲੱਗਦਾ ਦੱਸੋ ਕਿਉਂ ਬੀਬੀਓ ਬੱਚੇ ਦੀਆਂ ਗੱਲਾਂ ਦੀ ਲਾਲੀ ਮਾਂ ਕੋਈ ਕਹੇਗੀ ਵੀ ਮੈਂ ਨਹੀਂ ਕਮਜ਼ੋਰ ਹੋਣਾ ਉਹਨੂੰ ਤੇ ਚੰਗਾ ਲੱਗਦਾ ਸਾਨੂੰ ਜਿੰਨਾ ਨਿਆਣਾ ਵਧੀਆ ਪਲਦਾ ਹੈ ਆਪ ਸੁੱਕਦੀ ਹੈ ਉਨਾ ਹੀ ਉਹਨੂੰ ਚੰਗਾ ਲੱਗਦਾ ਹੈ ਵੀ ਸ਼ੁਕਰ ਹੈ ਆ ਬੁੱਢੀਆਂ ਮਾਵਾਂ ਨੇ ਨਾ ਬੁੱਢੀਆਂ ਮਾਵਾਂ ਬੈਠੀਆਂ ਇੱਥੇ ਤੇ ਬਜ਼ੁਰਗ ਮਾਂ ਨੂੰ ਕੋਈ ਬੰਦਾ ਕਵੇ ਹੁਣ ਮੇਰੀ ਮਾਂ ਨੂੰ ਕਵੇ ਵੀ ਤੇਰਾ ਬੱਚਾ ਪਤਲਾ ਹੋ ਜਾਏਗਾ ਸੁੱਕ ਕੇ ਤੇਰਾ ਦੁੱਧ ਤੈਨੂੰ ਮੋੜ ਦੇਗਾ ਤੇਰੀ ਜਵਾਨੀ ਤੈਨੂੰ ਮੁੜ ਜਾਏਗੀ ਤੂੰ ਪਹਿਲਾਂ ਵਾਲੀ ਜਵਾਨ ਬਣ ਜਾਏਗੀ ਅੱਜ ਤੋਂ 30 ਸਾਲ ਪਹਿਲਾਂ ਸੀ ਉਵੇਂ ਦੀ ਬਣ ਜਾਏਗੀ ਤੇ ਅੱਜ ਵੀ ਸਾਡੀਆਂ ਮਾਵਾਂ ਕਹਿਣਗੀਆਂ ਮੈਂ ਇਦਾਂ ਦੀ ਬੁੱਢੀ ਹੋਈ ਚੰਗੀ ਆ ਮੇਰਾ ਪੁੱਤ ਠੀਕ ਰਵੇ ਆਖੋ
ਸਤਨਾਮ
ਸਵਾਦ ਆਉਂਦਾ ਹੈ ਜ਼ਿੰਮੇਵਾਰੀਆਂ ਨਿਭਾਉਣ ਵਿੱਚ ਜਿੱਦਣ ਸਮਝ ਆ ਗਈ ਨਾ ਵੀ ਸਿੱਖੀ ਵਧੇ ਤੇ ਮੈਂ ਘਸ ਜਾਂ ਭਾਵੇਂ ਗਲ ਜਾਂ ਭਾਵੇਂ ਕੱਟਿਆ ਜਾਵਾਂ ਭਾਵੇਂ ਉਦਣ ਦਿਮਾਗ 'ਚ ਗੱਲ ਵੜੇਗੀ ਵੀ ਇਹ ਸਵਾਦ ਕੀ ਹੈ ਅਸਲ 'ਚ ਮਾਂ ਦਾ ਪੁੱਤ ਨਾਲ ਪਿਆਰ ਹੈ ਸਾਡਾ ਸਿੱਖੀ ਨਾਲ ਪਿਆਰ ਨਹੀਂ ਗੱਲ ਇੱਥੇ ਖੜੀ
ਸ੍ਰੀ ਅਕਾਲ
ਗੱਲ ਇੱਥੇ ਖੜੀ ਹੈ ਪਿਆਰਿਓ ਮਾਂ ਗਾਲ ਦਿੰਦੀ ਹੈ ਆਪਣਾ ਆਪ ਸਿੱਖੀ ਬੱਚੇ ਕਰਕੇ ਕਿਉਂਕਿ ਪਿਆਰ ਜਦੋਂ ਸਾਨੂੰ ਸਮਝ ਆ ਗਈ ਵੀ ਸਾਡੇ ਗੁਰੂ ਜੀ ਹੈ ਕੀ ਹੈ ਸਾਡੇ ਸਿਧਾਂਤ ਹੈ ਕੀ ਹੈ ਸਾਡੇ ਅਸੂਲ ਹੈ ਕੀ ਹੈ ਫਿਰ ਗਾਲਾਂਗੇ ਆਪਣਾ ਆਪ ਗਾਲ ਦਿਆਂਗੇ ਪਿਆਰਿਓ ਇਸ ਗੱਲ ਦੀ ਗਰੰਟੀ ਹੈ ਫਿਰ ਜਿੰਨਾ ਗਾਲਾਂਗੇ ਸਵਾਦ ਆਏਗਾ। ਮਨੀ ਸਿੰਘ ਨੂੰ ਪੁੱਛ ਲਓ ਵੀ ਮਨੀ ਸਿੰਘ ਤੂੰ ਔਖਾ ਹੈ ਬੰਦ ਬੰਦ ਕਟਾ ਕੇ, ਅੱਜ ਕਿਤੇ ਉਹਦੀ ਰੂਹ ਹੋਵੇ ਨਾ, ਤੇ ਮਨੀ ਸਿੰਘ ਨੇ ਆਖਣਾ ਹੈ ਮੈਂ ਬੜਾ ਸੰਤੁਸ਼ਟ ਹਾਂ। ਸਾਹਿਬਜ਼ਾਦੇ ਕਿਤੇ ਇਦਾਂ ਸੀ? ਕਿਤੇ ਸਾਹਿਬਜ਼ਾਦੇ ਨੀਹਾਂ 'ਚ ਖੜ ਕੇ ਕਹਿੰਦੇ ਹੋਣਗੇ ਵੀ ਸਾਨੂੰ ਚਿਣਨ ਲੱਗੇ ਨੇ ਸਾਡੇ ਗੋਡੇ? ਉਹ ਕਹਿੰਦੇ ਸੀ ਸਾਨੂੰ ਤੇ ਸਵਾਦ ਆ ਰਿਹਾ, ਗਲਣ ਲੱਗੇ ਆ ਉਹਦੇ ਲਈ ਜਿਹਦੇ ਨਾਲ ਪਿਆਰ ਕਰਦੇ ਆ। ਮਾਂ ਕਹਿੰਦੀ ਆ ਮੈਂ ਕਿਸੇ ਲਈ ਨਹੀਂ ਗਲ ਸਕਦੀ, ਮੈਂ ਕਿਸੇ ਲਈ ਨਹੀਂ ਗਲ ਸਕਦੀ, ਆਪਣਿਆਂ ਲਈ ਗਲਾਂਗੀ। ਅੱਜ ਵੀ ਮੇਰਿਓ ਵੀਰੋ ਭਾਈਓ ਜਿੰਨੇ ਬੈਠੇ ਹੋ ਨਾ, ਪੁੱਤ ਪਿਓ ਪਿਓ ਬੈਠੇ ਹੋ ਜਿਹੜੇ, ਚਾਹੇ ਧੀ ਦਾ ਪੁੱਤ ਪਿਓ ਹੈ ਚਾਹੇ ਪੁੱਤ ਹੈ ਤੇਰੇ, ਧੀ ਪੁੱਤ ਕੋਈ ਵੀ ਹੋਵੇ, ਅੱਜ ਤੇਰੇ ਸਾਹਮਣੇ ਤੇਰੇ ਬੱਚੇ ਨੂੰ ਇਦਾਂ ਕਹਿਣ ਨਾ ਵੀ ਆ ਤੇਰੇ ਨਿਆਣੇ ਦੀ ਬਾਂਹ ਲੱਗੇ ਆ ਵੱਢਣ ਤੇਰੇ ਸਾਹਮਣੇ, ਅੱਜ ਵੀ ਤੁਸੀਂ ਸਿੰਘੋ ਐਂ ਕਹੋਗੇ ਵੀ ਮੇਰੀ ਵੱਢ ਲੈ ਬਾਂਹ, ਮੈਂ ਬੱਚੇ ਦੀ ਨਹੀਂ ਵੱਢਣ ਗਿਆ, ਇਦਾਂ ਹੀ ਕਹੋਗੇ। ਇਦਾਂ ਹੀ ਸੀ ਸਿੱਖੀ ਨਾਲ ਪਿਆਰ। ਇਹ ਲੌਜਿਕ ਲਾਈਫ ਵਿੱਚ ਲੱਗ ਜਾਏਗਾ ਜਦੋਂ, ਜਿਹੜਾ ਲੌਜਿਕ ਸਾਡੀ ਜ਼ਿੰਦਗੀ 'ਚ ਲੱਗਦਾ ਹੈ ਇਹੀ ਲੌਜਿਕ ਇਧਰਲੇ ਪਾਸੇ ਲਾ ਲਓ। ਜਦੋਂ ਕਹਿੰਦੇ ਸਿਧਾਂਤ ਨੂੰ ਤੋੜਨਾ ਹੈ, ਜਦੋਂ ਕਹਿੰਦੇ ਸਿਧਾਂਤ ਨੂੰ ਕੱਟਣਾ ਹੈ, ਤੇ ਉਹ ਕਹਿੰਦੇ ਸੀ ਸਾਡੀ ਵੀ ਬਾਂਹ ਕੱਟ ਲਓ, ਸਾਡਾ ਸਿਧਾਂਤ ਨਾ ਕੱਟਿਓ, ਆਖੋ ਸਤਿਨਾਮ
ਸ੍ਰੀ ਵਾਹਿਗੁਰੂ,
ਐਦਾਂ ਕਹਿੰਦੇ। ਜਿਵੇਂ ਤੁਸੀਂ ਪਿਆਰ ਆਪਣੇ ਪੁੱਤ ਨੂੰ ਕਰਦੇ ਹੋ, ਪੁੱਤ ਨੂੰ ਕੱਟਣਾ ਹੈ, ਕਹਿੰਦੇ ਪੁੱਤ ਨੂੰ ਨਾ ਕੱਟਿਓ ਮੈਨੂੰ ਕੱਟ ਲਓ, ਇਦਾਂ ਹੀ ਉਹ ਕਹਿੰਦੇ ਸੀ ਸਿੱਖੀ ਨਾ ਕੱਟਿਓ, ਸਿੱਖੀ ਦੀ ਜੜ ਨਾ ਛੇੜਿਓ, ਸਿੱਖੀ ਦੀ ਨੀਂਹ ਵਿੱਚ ਵੇਖਿਓ ਕਿਤੇ, ਸਾਨੂੰ ਹੀ ਰੰਬੀ ਫੇਰ ਲਓ ਜਿਹੜੀ ਫੇਰਨੀ ਹੈ, ਆ ਸਾਰਾ ਗਾ ਸਾਡੀਆਂ ਵੱਢ ਦਿਓ, ਪਰ ਸਿੱਖੀ ਜਿਉਂਦੀ ਰਹਿਣੀ ਚਾਹੀਦੀ ਹੈ। ਤੇ ਜਦੋਂ ਸਿੱਖ ਕੁਰਬਾਨ ਹੋ ਜਾਂਦਾ ਹੈ ਸਿੱਖੀ ਜਿਉਂਦੀ ਕਰ ਜਾਂਦਾ, ਜਿਵੇਂ ਮਾਂ ਜਵਾਨੀ ਘੋਲ ਖਤਮ ਕਰ ਲੈਂਦੀ ਆਪਣੀ ਤੇ ਨਿਆਣਾ ਪਲ ਜਾਂਦਾ ਘੋਲ ਘੋਲ ਕੇ, ਆਪਣਾ ਆਪ ਆਪਣੀ ਚਰਬੀ ਆਪਣਾ ਖੂਨ ਘੋਲ ਘੋਲ ਕੇ ਨਿਆਣੇ ਨੂੰ ਜਿਉਂਦਾ ਕਰ ਦਿੰਦੀ ਹੈ, ਆਪ ਬੁੱਢੀ ਹੋਣ ਲੱਗ ਜਾਂਦੀ ਹੈ, ਆਪ ਬੁੱਢੀ ਹੋਣ ਲੱਗ ਜਾਂਦੀ ਹੈ, ਨਿਆਣੇ ਨੂੰ ਜਿਉਂਦਾ ਕਰ ਜਾਂਦੀ ਹੈ। ਇਸੇ ਤਰ੍ਹਾਂ ਗੁਰੂ ਦੇ ਪਿਆਰੇ ਆਪਣਾ ਆਪ ਕੁਰਬਾਨ ਕਰ ਜਾਂਦੇ ਨੇ ਤੇ ਸਿੱਖੀ ਨੂੰ ਜਿਉਂਦਾ ਰੱਖਦੇ ਨੇ। ਸਿੱਖੀ ਜਿਉਂਦੀ ਰੱਖਿਓ, ਅਸੂਲ ਜਿਉਂਦੇ ਰੱਖਿਓ, ਸਿਧਾਂਤ ਜਿਉਂਦਾ ਰੱਖਿਓ, ਆਪ ਟੁਕੜੇ ਟੁਕੜੇ ਹੋ ਜਾਈਏ ਭਾਵੇਂ ਕੋਈ ਪਰਵਾਹ ਨਹੀਂ, ਕੋਈ ਪਰਵਾਹ ਨਹੀਂ। ਇੱਥੇ ਇੱਥੇ ਜਿੱਦਣ ਆਵਾਂਗੇ ਨਾ ਉਦਣ ਅਸੀਂ ਸਿੱਖ ਹਾਂ, ਤੇ ਸਿੱਖ ਕਾਹਦਾ ਨਾਂ ਹੈ ਜੀ ਬੋਲਦੇ ਹੋ, ਉਦਣ ਗੱਲ ਟਿਕ ਕੇ ਸੁਣਿਆ ਤਾਂ ਇਹ ਗੱਲ ਮੈਂ ਕੀਤੀ ਹੈ, ਕਲਿੱਕ ਹੋਵੇ ਤੁਹਾਡੇ ਮਾਈਂਡ ਚ, ਥਾ ਵੱਜਣੀ ਚਾਹੀਦੀ ਹੈ, ਸਮਝ ਆਉਣੀ ਚਾਹੀਦੀ ਹੈ। ਇਸ ਗੱਲ ਨੂੰ ਜ਼ਰੂਰ ਸੋਚਿਓ ਵੀ, ਸਮਝਿਓ ਵੀ ਤੇ ਵਿਚਾਰਿਓ ਵੀ, ਕੈਸਟ ਵੀ ਲੈ ਜਿਓ, ਕਈ ਵਾਰੀ ਸੁਣਿਓ, ਮੈਂ ਵੀ ਸੁਣੀ ਹੈ ਜੀ, ਮੈਂ ਵੀ ਇਸ ਗੱਲ ਨੂੰ ਰੋਜ਼ ਸੋਚਦਾ ਰੋਜ਼ ਵੀ। ਮਨਾ ਗੁਰੂ ਤੇਗ ਬਹਾਦਰ ਸਾਹਿਬ ਵੀ ਪ੍ਰਚਾਰਕ ਸੀ, ਬਣਦੇ ਗਿਆ, ਤੂੰ ਵੀ ਕਹੀ ਜਾਂਦਾ ਮੈਂ ਵੀ ਪ੍ਰਚਾਰਕ ਹਾਂ, ਜਿੱਦਣ ਜ਼ਿੰਮੇਵਾਰੀਆਂ ਪਈਆਂ ਉਦਣ ਕੀ ਕਰੇਗਾ, ਰੋਜ਼ ਸੋਚਦਾ ਮੈਂ ਵੀ। ਤਾਂ ਕਰਕੇ ਮੇਰੀ ਬੇਨਤੀ ਹੈ ਵੀ ਹਰ ਸਿੱਖ ਜਿੱਦਣ ਸਿੱਖ ਬਣਦਾ ਹੈ ਉਹ ਮੰਨ ਕੇ ਚੱਲੇ ਕਿ ਅੱਜ ਬੜੀ ਵੱਡੀ ਜ਼ਿੰਮੇਵਾਰੀ ਮੈਂ ਲੈਣ ਚੱਲੇ ਹਾਂ, ਇਹ ਚੇਤਾ ਰੱਖੇ। ਸੋ ਜਦੋਂ ਚਲੋ ਹੁਣ ਗੱਲ ਇੱਥੇ ਤੱਕ ਆਪਾਂ ਪਕੜ ਲਈ, ਹੁਣ ਅੱਗੇ ਆਪਾਂ ਗੱਲ ਕਰਦੇ ਹਾਂ ਇਹ ਜਦੋਂ ਪ੍ਰੀਤ ਪੈ ਜਾਏ ਮੂਹ ਲਾਲਨ ਸਿਉ ਬੋਲ ਕੇ ਪੜ ਲਓ,
ਮੂਹ ਲਾਲਨ ਸਿਉ ਪ੍ਰੀਤ ਬਣੀ ਤੋਰੀ ਨਾ ਟੁੱਟੇ ਛੋਰੀ ਨਾ ਛੁੱਟੇ ਐਸੀ ਮਾਦੋ ਖਿੰਚਤਨੀ।
ਇਹ ਐਸੀ ਪ੍ਰੀਤ ਹੈ ਜਿਹੜੀ ਤੋੜਿਆਂ ਤੇ ਟੁੱਟਦੀ ਨਹੀਂ ਤੇ ਛਡਾਇਆਂ ਤੇ ਛੁੱਟਦੀ ਨਹੀਂ, ਇਹ ਐਸੀ ਪ੍ਰੀਤ। ਬਸ ਧਿਆਨ ਨਾਲ ਇਸ ਗੱਲ ਨੂੰ ਸੁਣੋ, ਕਿਉਂਕਿ ਜਦੋਂ ਵੇਖੋ ਜਿਹੜਾ ਲੌਜਿਕ ਸਾਡੀ ਅੱਜ ਮੈਂ ਤੁਹਾਡੀ ਹੁਣ ਇੱਥੇ ਇੱਥੇ ਆਪਾਂ ਇੱਕ ਟੀਚਰ ਬੁਲਾਈਏ, ਵੀਜੇ ਆ ਲੱਗਣ ਵਾਲਾ ਬੁਲਾਈਓ, ਤੁਹਾਨੂੰ ਦੱਸਣ ਲੱਗ ਜੇ ਨਾ ਤੁਹਾਡੇ ਬੱਚਿਆਂ ਦੇ ਵੀਜੇ ਇਦਾਂ ਇਦਾਂ ਲੱਗਣਗੇ, ਆਹ ਪੜ੍ਹਾਈਆਂ ਕਰਾਇਓ, ਜਿੰਨੇ ਤੁਸੀਂ ਬੱਚਿਆਂ ਵਾਲੇ ਹੋ ਨਾ ਤੁਸੀਂ ਇੱਕ ਮਿੰਟ ਵੀ ਧਿਆਨ ਨਹੀਂ ਹਟਾਓਗੇ ਉਹਦੀਆਂ ਗੱਲਾਂ 'ਚ, ਕਿਉਂਕਿ ਤੁਹਾਡੇ ਬੱਚੇ ਦੇ ਫਿਊਚਰ ਦੀ ਗੱਲ ਚੱਲਦੀ ਹੁੰਦੀ ਹੈ। ਉਦੋਂ ਐਂ ਨਹੀਂ ਕਹਿਣਾ ਪੈਣਾ ਵੀ ਵਾਸੀਆਂ ਨਾਲ ਲਓ, ਐ ਨਹੀਂ ਕਹਿਣਾ ਪੈਣਾ ਵੀ ਸਿੱਧੇ ਹੋ ਕੇ ਬੈਠੋ, ਐਦਾਂ ਨਹੀਂ ਕਹਿਣਾ ਪੈਣਾ। ਜਦੋਂ ਤੁਸੀਂ ਆਪਣੇ ਬੱਚੇ ਦੇ ਵੀਜ਼ੇ ਦੀ ਗੱਲ ਕਰਨ ਕਿਸੇ ਦਫ਼ਤਰ ਜਾਂਦੇ ਹੋ ਨਾ, ਏਜੰਟ ਦੇ ਕੋਲ ਜਿਨ੍ਹਾਂ ਨੇ ਨਿਆਣੇ ਦਾ ਵੀਜ਼ਾ ਲਵਾਉਣਾ ਹੈ, ਐਦਾਂ ਬੈਠਾ ਹੁੰਦਾ ਹੈ ਬਸ ਐਂ, ਭਾਵੇਂ ਸਾਰੀ ਰਾਤ ਨਾ ਸੁੱਤਾ ਹੋਵੇ, ਇੱਕ ਇੱਕ ਗੱਲ ਧਿਆਨ ਨਾਲ ਵੀ ਸੁਣਦਾ, ਮਿਸ ਨਹੀਂ ਕਰਦਾ। ਕਿਉਂ? ਤੇਰੇ ਪੁੱਤ ਦੀ ਗੱਲ ਚੱਲ, ਮਿਸ ਨਹੀਂ ਬੰਦਾ ਕਰਦਾ। ਇੱਥੇ ਮੇਰੇ ਵਰਗਾ ਅੱਧਾ ਦੁਆਣ ਤੇ ਹੀ ਕਹਿੰਦਾ ਲੰਘਾ ਦਿੰਦਾ, ਕਾਇਮ ਹੋ ਕੇ ਬੈਠੋ, ਉਹ ਸੁਸਤੀ ਨਾ ਪਾਓ, ਉਹ ਬੈਠਿਓ, ਅਜੇ ਰਿਸ਼ਤਾ ਨਹੀਂ ਬਣਿਆ। ਜਦੋਂ ਸਾਡਾ ਪਿਆਰ ਪੈ ਜਾਂਦਾ ਫਿਰ ਉਹੀ ਲੌਜਿਕ ਸਾਡਾ ਇੱਥੇ ਲੱਗਦਾ, ਫਿਰ ਇੰਟਰਸਟ ਬਣ ਜਾਂਦਾ। ਜਿੱਥੇ ਪਿਆਰ ਹੈ ਉੱਥੇ ਇੰਟਰਸਟ ਹੈ, ਕਹਿਣਾ ਨਹੀਂ ਪੈਂਦਾ ਵੀ ਇੰਟਰਸਟ ਬਣਾਓ, ਆਪੇ ਹੀ ਬਣ ਜਾਂਦਾ, ਹਰ ਗੱਲ ਹੀ ਵਧੀਆ ਲੱਗਣ ਲੱਗ ਜਾਂਦੀ। ਬੰਦੇ ਦਾ ਇੰਟਰਸਟ ਹੀ ਇੱਧਰਲੇ ਪਾਸੇ ਹੈ, ਫਿਰ ਉਹਨੂੰ ਕਹਿਣਾ ਨਹੀਂ ਪੈਂਦਾ ਵੀ ਧਿਆਨ ਇਕਾਗਰ ਕਰੋ, ਧਿਆਨ ਹਿਲਾਓ ਨਾ, ਆਪੇ ਹੀ ਲੱਗ ਜਾਂਦਾ। ਬਸ ਹੁਣ ਧਿਆਨ ਨਾਲ ਕਿਰਪਾ ਕਰਕੇ ਪਕੜਿਓ ਵੀ ਸਤਿਗੁਰ ਜੀ ਦੇ ਨਾਲ ਸਾਡਾ ਪਿਆਰ ਪਵੇ। ਤੇ ਪਿਆਰ ਕਿਵੇਂ ਪੈਂਦਾ ਜੀ? ਤਿੰਨ ਨੇ ਲੱਗਾ ਰੱਬ ਸੇਤੀ ਦੇਖਣੇ ਵਿਚਾਰ, ਗੁਰਬਾਣੀ ਦੀ ਵਿਚਾਰ ਸੁਣੀਏ ਥੋੜੀ ਥੋੜੀ ਕਰਕੇ, ਫਿਰ ਇਦਾਂ ਹੀ ਪਿਆਰ ਪੈਂਦਾ। ਆ ਜ਼ਿੰਮੇਵਾਰੀਆਂ ਦੀਆਂ ਗੱਲਾਂ ਸੁਣ ਸੁਣ ਕੇ ਜ਼ਿੰਮੇਵਾਰ ਬਣਾਂਗੇ ਆਪਾਂ ਇੱਕ ਦਿਨ, ਸੁਣਦੇ ਜਾਈਏ ਕਦੇ ਨਾ ਕਦੇ ਉਹ ਜ਼ਿੰਮੇਵਾਰੀ ਨੂੰ ਸਮਝਾਂਗੇ ਆਪਾਂ, ਜਿੰਨੀ ਮਿਹਰ ਹੋ ਸਕਦੀ ਹੈ। ਸੋ ਸਤਿਗੁਰੂ ਕਿਰਪਾ ਕਰਨ, ਅਸਲ ਵਿੱਚ ਨਾ ਜੋ ਗੁਰੂ ਜੀ ਸਮਝਾਉਣਾ ਚਾਹੁੰਦੇ ਸੀ ਉਹ ਗੱਲ ਪਕੜ 'ਚ ਨਹੀਂ ਆਈ। ਅਸਲ ਵਿੱਚ ਨਾ ਕੱਲ੍ਹ ਪੜ੍ਹਦੇ ਸੀ, ਜੇ ਲਾਈਨਾਂ ਤੁਹਾਡੇ ਯਾਦ ਨੇ, ਉਹ ਸਫਰੀ ਦੀਆਂ ਲਾਈਨਾਂ ਸੀ, ਇੱਥੇ ਕੁ ਪੜ੍ਹੋ ਵੀ ਰਬਾਬ ਕਹਿੰਦੀ ਕੀ ਸੀ ਸਾਡੇ ਸਮਝ 'ਚ ਨਹੀਂ ਆਈ। ਗੁਰੂ ਨਾਨਕ ਸਾਹਿਬ ਦੀ ਜਿਹੜੀ ਰਬਾਬ ਸੀ ਉਹ ਕਹਿੰਦੀ ਕੀ ਸੀ, ਉਹ ਗੱਲ ਸਾਡੇ ਪਕੜ 'ਚ ਨਹੀਂ ਆਈ ਵੀ ਸਤਿਗੁਰੂ ਜੀ ਅਸਲ ਵਿੱਚ ਸਾਨੂੰ ਸਮਝਾਉਂਦੇ ਕੀ ਹੈ, ਸਾਡੇ ਗੁਰੂ ਜੀ ਸਾਨੂੰ ਕਹਿਣਾ ਕੀ ਚਾਹੁੰਦੇ ਹੈ, ਉਹ ਸਾਡੇ ਗੱਲ ਪਕੜ 'ਚ ਨਹੀਂ ਆਉਂਦੀ। ਆ ਵੇਖਿਓ ਜਰਾ ਜੇ ਗੱਲ ਪਕੜ 'ਚ ਆਵੇ।
ਤੈਨੂੰ ਮਿੱਠਾ ਮਿੱਠਾ ਲੱਗੇ ਸੰਸਾਰ,
ਮਤਲਬ ਮਟੀਰੀਅਲ ਜਿਹਨੂੰ ਮਾਇਆ ਕਹਿੰਦੇ।
ਤੈਨੂੰ ਮਿੱਠਾ ਮਿੱਠਾ ਲੱਗੇ ਸੰਸਾਰ, ਰਬਾਬ ਦੀ ਤੂੰ ਤਾਰ ਨਾ ਸੁਣੀ।
ਲੱਗਦਾ ਹੀ ਤਾਂ ਮਿੱਠਾ ਮਿੱਠਾ, ਇੱਧਰ ਫਸ ਗਈ ਸੁਰਤ, ਇੱਧਰ ਫਸ ਗਈ। ਅਸਲ ਕੀ ਸੀ? ਮਾਂ ਬਣਨਾ। ਤੇ ਸੁਰਤ ਕਿੱਥੇ ਫਸ ਗਈ? ਮੈਂ ਨਾ ਗਲਾ, ਮੈਂ ਨਹੀਂ ਗਲਣਾ, ਮੈਂ ਨਹੀਂ ਇੱਧਰ ਪੈਣਾ। ਅਸਲ ਚ ਪੂਰਤੀ ਹੋਈ ਉਸ ਗੱਲ ਚ ਹੋਣੀ, ਸਿਰ ਭੁਲੇਖਾ ਪੈ ਗਿਆ, ਰਿਦਮ ਬਣਾਓ ਨਾਲ।
ਤੈਨੂੰ ਮਿੱਠਾ ਮਿੱਠਾ ਲੱਗੇ ਸੰਸਾਰ, ਰਬਾਬ ਦੀ ਤੂੰ ਤਾਰ ਨਾ ਸੁਣੀ। ਮਿੱਠਾ ਮਿੱਠਾ ਲੱਗੇ ਸੰਸਾਰ, ਰਬਾਬ ਦੀ ਤੂੰ ਤਾਰ ਨਾ ਸੁਣੀ।
ਮਿੱਠਾ ਮਿੱਠਾ ਗੱਜ ਕੇ
ਤਾਰ ਨਾ ਸੁਣੀ, ਤੇਰੇ ਨੈਣਾਂ ਵਿੱਚ ਝੂਠੀ ਮੂਠੀ ਤਾਰ, ਤੇਰੇ ਨੈਣਾਂ ਵਿੱਚ ਝੂਠੀ ਮੂਠੀ ਤਾਰ, ਰਬਾਬ ਦੀ ਤੂੰ ਤਾਰ ਨਾ ਸੁਣੀ।
ਮਿੱਠਾ ਮਿੱਠਾ
ਰਬਾਬ ਦੀ ਤੂੰ ਤਾਰ ਨਾ ਸੁਣੀ, ਰੱਬੀ ਨੂਰ ਇੱਕੋ ਨਨਕਾਣੇ ਵਿੱਚ ਆਇਆ ਏ, ਰੱਬੀ ਨੂਰ ਇੱਕੋ ਨਨਕਾਣੇ खाने बिच आया है नेरे दिला बिच उने चानना फैलाया है कोट पापा वाला कोट पापा वाला गया है गोबा रबाप दी तू तारना सुनी मिठा मिठा लगे संसार रबाब दी तू तारना सुनी
मैनू मिठा मिठा
रबाब दी तू तारना सुनी गुरां ने सजना जहे ठग नू वी तारिया गुरां ने सजना जहे ठग नू वी तारिया कोटे जहे राख शादा जन्म सुधारिया कोटे जहे राख शादा जन्म सुधारिया कीते तप दे कड़ा है ठंडे था रबाब दी तू तारना सुनी मिठा मिठा लगे संसार रबाब दी तू तारना सुनी
लगे रबाब दी तू
मलका तू घोर पा नित दे कमानाए बंदा होके बंदे आंदे हक खाई जानाए बंदा होके बंदे आंदे हक खाई जाना है तेनू दौलत दा बड़ा हंकार रबाब दी तू तारना सुनी मिठा मिठा लगे संसार रबाब दी तू तारना सुनी कौड़ा फिका बोल दे ठंडियां हवावां विच जहर पिया घोल दे ठंडियां हवावां विच जहर पिया घोल दे तेनू मिठा मिठा लगे संसार रबाब दी तू तारना सुनी मिठा मिठा लगे संसार रबाब दी तू तारना सुनी पांदे आ पढ़ाई केड़ी मैनू तू पढ़ाना है पांदेया पढ़ाई केड़ी मैनू तू पढ़ाना है मेर तेर चकरा च कानू तू पसाना है आया मुख तेना एक ओंकार रबाब दी तू तारना सुनी मिठा मिठा लगे संसार रबाब दी तू तारना सुनी छेड़ और बाब वाली तार मर्दाने आ ਜਾਣਿਆ ਤੂੰ ਉੱਠੇ ਸਾਰਾ ਸੰਸਾਰ ਮਰਦਾਨਿਆ ਬੇੜਾ ਲੱਗ ਜੇ ਮੁਸਾਫਰਾਂ ਦਾ ਪਾ ਰਬਾਬ ਦੀ ਤੂੰ ਤਾਰ ਨਾ ਸੁਣੀ ਮਿੱਠਾ ਮਿੱਠਾ ਲੱਗੇ ਸੰਸਾਰ ਰਬਾਬ ਦੀ ਤੂੰ ਤਾਰ ਨਾ ਸੁਣੀ ਮਿੱਠਾ ਮਿੱਠਾ ਲੱਗੇ ਸੰਸਾਰ ਰਬਾਬ ਦੀ ਤੂੰ ਤਾਰ ਨਾ ਸੁਣੀ ਰਬਾਬ ਦੀ ਤੂੰ ਤਾਰ ਨਾ ਸੁਣੀ ਰਬਾਬ ਦੀ ਤੂੰ ਤਾਰ ਨਾ ਸੁਣੀ
ਬਸ ਜਿਹੜਾ ਉਸ ਨੁਕਤੇ ਨੂੰ ਨਹੀਂ ਸਮਝ ਸਕਿਆ ਨਾ ਉਹਨੇ ਨਹੀਂ ਮਰਦਾਨੇ ਦੀ ਰਬਾਬ ਦੀ ਤਾਰ ਕੀ ਹੈ ਸਾਡੀ ਗੁਰੂ ਜੀ ਦੇ ਬਚਨ ਤੇ ਜਿਹੜਾ ਨਹੀਂ ਸਮਝ ਸਕਿਆ ਨਹੀਂ ਸੁਣ ਸਕਿਆ ਰਹਿ ਗਿਆ ਇਸ ਕਰਕੇ ਸਤਿਗੁਰ ਜੀ ਦੇ ਨਾਲ ਬਚਨਾਂ ਨੂੰ ਸਮਝਣਾ ਇਹਦੇ ਨਾਲ ਫਿਰ ਪਰਮਾਤਮਾ ਨਾਲ ਵਾਹਿਗੁਰੂ ਜੀ ਨਾਲ ਇਕਮਿਕਤਾ ਹੁੰਦੀ ਹੈ ਭਾਵ ਪਿਆਰ ਪੈਂਦਾ ਹੈ ਤੇ ਜਿਹੜਾ ਬੰਦਾ ਪਰਮਾਤਮਾ ਨਾਲ ਪਿਆਰ ਪਾ ਲੈਂਦਾ ਪਰਮਾਤਮਾ ਤੋਂ ਵੱਡੀ ਕੋਈ ਸ਼ਖਸੀਅਤ ਹੈ ਬੋਲੋ ਰੱਬ ਨਾਲੋਂ ਵੱਡੀ ਕੋਈ ਸ਼ਖਸੀਅਤ ਤੇ ਹੈ ਨਹੀਂ ਫਿਰ ਜਿਹੜੇ ਬੰਦੇ ਦਾ ਪਰਮਾਤਮਾ ਨਾਲ ਪਿਆਰ ਪੈ ਗਿਆ ਉਹ ਵੀ ਬਹੁਤ ਵੱਡਾ ਹੋ ਜਾਂਦਾ ਪ੍ਰਭ ਕਾ ਸਿਮਰਨ ਸਭ ਤੇ ਉੱਚਾ ਨਾ ਸੰਤ ਸਹਾਈ ਜੀ ਕੇ ਭਵਜਲ ਤਾਰਨਹਾਰ ਸਭ ਤੇ ਉੱਚੇ ਜਾਣੀਏ ਨਾਨਕ ਨਾਮ ਪਿਆਰ ਉਹ ਬੜੇ ਉੱਚੇ ਹੋ ਜਾਂਦੇ ਆ ਜੀ ਤੇ ਆ ਅਗਲੀ ਗੱਲ ਹੋਰ ਇੱਕ ਨੁਕਤਾ ਜਰਾ ਕੁ ਕਿਰਪਾ ਕਰਕੇ ਹੋਰ ਇੱਕ ਨੁਕਤਾ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ ਨਾ ਇੱਕ ਹੋਰ ਗੱਲ ਕਲਿੱਕ ਹੋਵੇਗੀ ਧਿਆਨ ਨਾਲ ਸਮਝਣ ਦੀ ਕੋਸ਼ਿਸ਼ ਕਰਿਓ ਜਦੋਂ ਪਰਮਾਤਮਾ ਨਾਲ ਸਾਡਾ ਪਿਆਰ ਪੈਂਦਾ ਹੈ ਅਸੀਂ ਵੱਡੇ ਹੁੰਦੇ ਹਾਂ ਵੱਡੇ ਨਾਲ ਪਿਆਰ ਪਾ ਕੇ ਵੱਡੇ ਹੀ ਬਣਾਂਗੇ ਜਦੋਂ ਅਸੀਂ ਵੱਡੇ ਹੋਵਾਂਗੇ ਤਾਂ ਦੁਨੀਆਂ ਵਿੱਚ ਵਰਤਣ ਵਾਲੀਆਂ ਘਟਨਾਵਾਂ ਛੋਟੀਆਂ ਹੋਣਗੀਆਂ ਆਖੋ ਸਤਨਾਮ ਕਿਰਪਾ ਕਰਕੇ ਸਮਝ ਲਿਓ ਬਈ ਅੱਜ ਸਾਡੇ ਲਈ ਹਰ ਘਟਨਾ ਬਹੁਤ ਵੱਡੀ ਹੈ ਹਰ ਘਟਨਾ ਹੀ ਸਾਡੇ ਲਈ ਬਹੁਤ ਵੱਡੀ ਹੈ ਕੁਛ ਵੀ ਇੱਥੇ ਹੋ ਰਿਹਾ ਕਿਉਂਕਿ ਉਹਦਾ ਕਾਰਨ ਇਹ ਹੈ ਵੀ ਅਸੀਂ ਆਪ ਬਹੁਤ ਛੋਟੇ ਹਾਂ ਜਿੰਨਾ ਚਿਰ ਅਸੀਂ ਆਪ ਛੋਟੇ ਹਾਂ ਉਹਨਾਂ ਚਿਰ ਬਾਹਰਲੀਆਂ ਘਟਨਾਵਾਂ ਬਹੁਤ ਵੱਡੀਆਂ ਵੱਡੀਆਂ ਲੱਗਦੀਆਂ ਪਰ ਜਦੋਂ ਬੰਦਾ ਆਪ ਬਹੁਤ ਵੱਡਾ ਹੋ ਜਾਂਦਾ ਨਾ ਫਿਰ ਘਟਨਾਵਾਂ ਛੋਟੀਆਂ ਲੱਗਦੀਆਂ ਹੁਣ ਵੇਖੋ ਨਾ ਜਿਵੇਂ ਹੁਣ ਮੰਨ ਲਓ ਪੰਜਾਬ ਵਿੱਚ ਇਲੈਕਸ਼ਨ ਹੈ ਮੈਂ ਹੁਣ ਇੱਥੇ ਵੇਖ ਰਿਹਾ ਜਦੋਂ ਮੈਂ ਇਲੈਕਸ਼ਨ ਕਿਹਾ ਤੇ ਕਈਆਂ ਨੇ ਐਂ ਗਰਦਨ ਕਰ ਲਈ ਵੀ ਹੁਣ ਕੀ ਗੱਲ ਕਰਨੀ ਕਈ ਡੈਡ ਜੇ ਹੋਏ ਐਦਾਂ ਕੋਈ ਕੋਈ ਥੱਲੇ ਡੱਕੇ ਜੇ ਨੂੰ ਛੇੜੀ ਜਾਂਦਾ ਹੈ ਕੋਈ ਨਹੂੰ ਜੇ ਨੂੰ ਛੇੜੀ ਜਾਂਦਾ ਹੈ ਕੋਈ ਥੱਲੇ ਨੂੰ ਸਿਰ ਕਰਕੇ ਵੀ ਚਲੋ ਐ ਜਦੋਂ ਮੈਂ ਕਿਹਾ ਇਲੈਕਸ਼ਨ ਹੁਣ ਪਤਾ ਨਹੀਂ ਕੀ ਲੱਗਿਆ ਸੋਚ ਵੇਖੋ ਕਿੱਦਾਂ ਪਤਾ ਨਹੀਂ ਕੀ ਸੁਣਨਾ ਚਾਹੁੰਦੇ ਨੇ ਇਹ ਮੇਰੇ ਤੋਂ ਹੁਣ ਕੀ ਸੁਣਾਵਾਂ ਨਾ ਹੀ ਬੁਲਾਓ ਅੱਗੇ ਹੀ ਬੜੇ ਪੰਗੇ ਪੈ ਜਾਂਦੇ ਨੇ ਬੋਲ ਦਿੰਦਾ ਮੈਂ ਕੁਛ ਨਹੀਂ ਬੋਲਣਾ ਹੁਣ ਧਿਆਨ ਰੱਖੋ ਜੋ ਹੋਏਗਾ ਵੇਖ ਲਾਂਗੇ ਬਸ ਫਿਰ 11 ਤਰੀਕ ਨੂੰ ਹੁਣ ਵੇਖੋ ਸੁਣੋ ਹੁਣ 11 ਤਰੀਕ ਨੂੰ ਕੋਈ ਬੰਦਾ ਜਿੱਤ ਜੇ ਕੋਈ ਪਾਰਟੀ ਜਿੱਤ ਜੇ ਉਹ ਕੋਈ ਮੁੱਖ ਮੰਤਰੀ ਬਣ ਜੇ ਸਾਡੇ ਲਈ ਕਿੱਡੀ ਵੱਡੀ ਘਟਨਾ ਆਪਾਂ ਆਮ ਬੰਦੇ ਆ ਮੁੱਖ ਮੰਤਰੀ ਫਲਾਣਾ ਬੰਦਾ ਮੁੱਖ ਮੰਤਰੀ ਬਣ ਗਿਆ ਆਪਣੇ ਲਈ ਬੜੀ ਵੱਡੀ ਚੀਜ਼ ਹੈ ਉਹ ਤੇ ਜੇ ਬਿਹਾਰ ਦੇ ਜਾਂ ਕਿਸੇ ਹੋਰ ਮੁੱਖ ਮੰਤਰੀ ਇਦਾਂ 5-7 ਬੈਠੇ ਹੋਣ ਚਾਹ ਪਾਣੀ ਪੀਂਦੇ ਹੋਣ ਉਹਦੇ ਵਿੱਚ ਜੇ ਪਤਾ ਲੱਗੂ ਵੀ ਆਹ ਮੁੱਖ ਮੰਤਰੀ ਬਣ ਗਿਆ ਉਹ ਕਹਿਣਗੇ ਠੀਕ ਹੈ ਕਿਉਂਕਿ ਉਹ ਆਪ ਮੁੱਖ ਮੰਤਰੀ ਦੇ ਉਹਨਾਂ ਲਈ ਉਹ ਗੱਲ ਬੜੀ ਨੋਰਮਲ ਜਿਹੀ ਹੈ ਕਿਉਂਕਿ ਉਹ ਆਪ ਵੱਡੇ ਹੈ ਬਰਾਬਰ ਦੇ ਹੈ ਸਾਡੇ ਲਈ ਉਹ ਚੀਜ਼ ਬਹੁਤ ਵੱਡੀ ਹੈ ਸਾਨੂੰ ਐਂ ਲੱਗਦਾ ਹੈ ਵੀ ਇਹ ਗੱਲ ਕਿਵੇਂ ਹੋ ਕਿਉਂਕਿ ਜਦੋਂ ਅਸੀਂ ਵੱਡੇ ਹੋ ਜਾਂਦੇ ਹਾਂ ਨਾ ਫਿਰ ਸਾਡੇ ਲਈ ਘਟਨਾਵਾਂ ਬਹੁਤ ਆਮ ਹੁਣ ਇਸੇ ਤਰ੍ਹਾਂ ਅਸੀਂ ਵੱਡੇ ਬਣੀਏ, ਇੱਥੇ ਹਰ ਘਟਨਾ ਜਿਹੜੀ ਹੈ ਨੋਰਮਲ ਰਵੇ ਸਾਡੀ ਲਾਈਫ ਵਿੱਚ, ਸਾਡਾ ਬੌਲ ਪੁਣਾ ਇਹਨੇ ਕੱਢ ਦੇਣਾ ਫਿਰ ਸਾਰਾ। ਹੁਣ ਆਪਾਂ ਬੌਲੇ ਆ, ਬੌਲਿਆਂ ਵਾਂਗੂ ਕਰਦੇ ਆ ਸਾਡਾ ਵਿਹਾਰ, ਕੁਛ ਵੀ ਵਾਪਰਦਾ ਨਾ ਜਦੋਂ ਪੰਜਾਬ ਵਿੱਚ ਅਸੀਂ ਐਂ ਲੱਗਦਾ ਵੀ ਜਿਵੇਂ ਕਮਲੇ ਹੋ ਜਾਂਦੇ ਨੇ ਸਿੱਖ, ਜਿਹਦੇ ਨੂੰ ਕੋਈ ਭੁੱਖ ਹੜਤਾਲ ਰੱਖ ਲੈਂਦਾ, ਪਾਗਲਾਂ ਵਾਲੀਆਂ ਹਰਕਤਾਂ ਲੱਗ ਜਾਂਦੇ ਆ ਕਰਨ, ਐਂ ਬੌਲੇ ਬੌਲ ਚੜ੍ਹਦਾ ਫਿਰ ਸਾਨੂੰ, ਕੋਈ ਕੁਛ ਕਰਦਾ ਕੋਈ ਕੁਛ ਕਰਦਾ, ਫਿਰ ਆਪਾਂ ਕਮਲੇ ਬਣ ਕੇ ਤੁਰਦੇ ਹਾਂ। ਜਦੋਂ ਸਾਡੀ ਜ਼ਿੰਦਗੀ ਵਿੱਚ ਪਰਮਾਤਮਾ ਨਾਲ ਸਾਡਾ ਕਨੈਕਸ਼ਨ ਬਣਿਆ ਤੇ ਮਾਲਕ ਨੇ ਸੁਰਤ ਬਹੁਤ ਉੱਪਰ ਲੈ ਗਏ, ਉਹ ਕਿਰਪਾ ਕਰਦੀ ਜਦੋਂ ਗਤੀ ਕਰ ਲਈ ਨਾ, ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ, ਗਤੀ ਕਰ ਗਿਆ ਵੀ ਤਾਂ ਲੰਘ ਗਿਆ, ਕਿਤੇ ਉੱਚਾ ਹੋ ਗਿਆ। ਜਲਨ ਬੁਝੀ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਏ, ਆ ਪੜ੍ਹਨ ਕੋਈ ਗਾਵੇ ਕੋ ਸੁਣੇ ਹਰ ਨਾਮਾ, ਚਿਤ ਲਾਏ ਕਹੋ ਕਬੀਰ ਸੰਸਾ ਨਹੀਂ ਅੰਤ। ਵੀ ਗਤੀ ਜਦੋਂ ਹੁੰਦੀ ਹੈ ਨਾ, ਡਿਵੈਲਪ ਹੁੰਦਾ ਮਾਈਂਡ, ਇੰਨੇ ਉੱਚੇ ਅੰਦਰੋਂ ਮਾਲਕ ਕਰ ਦਿੰਦਾ। ਹਰ ਘਟਨਾ ਬੜੀ ਛੋਟੀ ਜੀ ਹੁੰਦੀ ਹੈ ਦੁਨੀਆਂ ਵਿੱਚ ਵਰਤਣ ਵਾਲੀ, ਹਰ ਘਟਨਾ ਬਹੁਤ ਛੋਟੀ ਜੀ ਘਟਨਾ, ਪੁੱਤ ਨਹੀਂ ਹੋਇਆ ਬੜੀ ਛੋਟੀ ਜੀ ਘਟਨਾ, ਬੱਚਾ ਨਹੀਂ ਹੋਇਆ ਬੜੀ ਛੋਟੀ ਜੀ ਘਟਨਾ, ਘਾਟਾ ਪੈ ਗਿਆ ਬੜੀ ਛੋਟੀ ਜੀ ਘਟਨਾ, ਤੇ ਜਿੱਦਣ ਐਡਾ ਵੱਡਾ ਬਣ ਜਾਂਦਾ ਫਿਰ ਕਹਿੰਦੇ ਮਰਨਾ ਹੈ, ਇਹ ਵੀ ਬੜੀ ਛੋਟੀ ਜੀ ਘਟਨਾ। ਆਖੋ
ਸਤਨਾ,
ਮੌਤ ਉਹਨਾਂ ਲਈ ਛੋਟੀ ਜੀ ਘਟਨਾ ਬਣ ਜਾਂਦੀ ਹੈ ਕਿਉਂਕਿ ਉਹ ਆਪ ਬਹੁਤ ਵੱਡੇ ਹੈ। ਮੌਤ ਕਿੰਨਾਂ ਲਈ ਵੱਡੀ ਹੈ? ਜਿਹੜੇ ਆਪ ਛੋਟੇ ਹੈ, ਤੇ ਜਿਹੜੇ ਆਪ ਅਕਲ ਲੈ ਕੇ ਵੱਡੇ ਹੋ ਜਾਣ ਉਹਨਾਂ ਲਈ ਮੌਤ ਛੋਟੀ ਘਟਨਾ। ਸਾਡੇ ਲਈ ਤੇ ਇੱਥੇ ਕਿਤੇ ਚੁਰਾਹੇ ਦੇ ਵਿੱਚ ਨਾਰੀਅਲ ਪਿਆ ਹੋਵੇ ਸਾਡੇ ਲਈ ਇਹੀ ਬੜੀ ਵੱਡੀ ਘਟਨਾ ਹੈ, ਸਾਡੇ ਲਈ ਤੇ ਬਿੱਲੀ ਲੰਘ ਜੇ ਬੜੀ ਵੱਡੀ ਘਟਨਾ ਹੋ ਜਾਂਦੀ ਹੈ, ਵੀ ਕਿਸੇ ਨੇ ਛਿੱਕ ਮਾਰਤੀ ਉਹ ਵੱਡੀ ਘਟਨਾ, ਸਾਡੇ ਲਈ ਤੇ ਕਿਸੇ ਨੇ ਛਿੱਕ ਮਾਰ ਦਿੱਤੀ ਪਿੱਛੋਂ ਆਵਾਜ਼ ਮਾਰ ਦਿੱਤੀ ਸਾਡੇ ਲਈ ਤੇ ਇਹ ਵੀ ਬੜੀ ਵੱਡੀ ਘਟਨਾ ਹੈ। ਸੋਚ ਕੇ ਵੇਖੋ ਆਪਾਂ ਕਿੱਡੇ ਨੀਵੇਂ ਆ, ਇਹਦਾ ਮਤਲਬ ਜੇ ਸਾਡੇ ਲਈ ਬਿੱਲੀ ਲੰਘਣੀ ਵੱਡੀ ਘਟਨਾ ਹੈ ਤੇ ਇਹਦਾ ਮਤਲਬ ਅਸੀਂ ਤੇ ਮੈਨੂੰ ਲੱਗਦਾ ਜੇ ਕੁਛ ਵੀ ਨਹੀਂ ਬਣੇ। ਤੇ ਜਿੱਦਣ ਅਸੀਂ ਉੱਚੇ ਹੋਈ ਗਏ ਅਕਲ ਲੈਂਦੇ ਰਹੇ ਸਮਝਦੇ ਰਹੇ ਫਿਰ ਹਰ ਘਟਨਾ ਬਹੁਤ ਛੋਟੀ ਹੋ ਜਾਏਗੀ, ਫਿਰ ਅਸੀਂ ਪਤਾ ਕਿੱਦਾਂ ਇੱਦਾਂ ਲਵਾਂਗੇ ਜ਼ਿੰਦਗੀ ਲਾਈਫ ਨੂੰ। ਲਓ ਜੀ ਹੁਣ ਇੱਕ ਆਹ ਕਾਰਜ ਕਰ ਲਈਏ, ਕਰ ਲਿਆ ਵਿਆਹ ਹੋ ਗਿਆ ਕਾਰਜ ਕਰ, ਪੜ੍ਹਾਈ ਵਾਲਾ ਕਾਰਜ ਨਿਬੇੜ ਲਿਆ, ਨੌਕਰੀ ਵਾਲਾ ਵੀ ਕਰ ਲਿਆ, ਲਓ ਵੀ ਬੱਚੇ ਉਹ ਵੀ ਹੋ ਗਏ ਇਹ ਵੀ ਕਾਰਜ ਨਿਬੜ ਗਿਆ, ਹੁਣ ਪੜ੍ਹਾ ਲਈਏ ਇਹ ਵੀ ਕਾਰਜ ਹੋ ਗਿਆ, ਵਿਆਹ ਲਈਏ ਇਹ ਵੀ ਕਾਰਜ, ਨੋਰਮਲ ਨੋਰਮਲ ਵਾਧ ਘਾਟ ਆਉਂਦੇ। ਅੱਛਾ ਇੱਕ ਦਿਨ ਇਹ ਆਉਣਾ ਫਿਰ ਇੱਦਾਂ ਹੀ, ਹੁਣ ਮੌਤ ਆਈ ਹੈ ਚੱਲ ਯਾਰ ਇਹ ਵੀ ਨਿਬੇੜ ਲੈਂਦੇ। ਆਖੋ ਸਤਨਾਮ, ਏਡਾ ਵੱਡਾ ਹੈ, ਵੱਡੇ ਲਈ ਇੱਕ ਕੁਛ ਵੀ ਨਹੀਂ, ਸੁਰਤ ਵੱਡੀ ਹੈ ਅੰਦਰੋਂ ਅਵੇਅਰ ਹੋ ਚੁੱਕੇ। ਜਾਗੀਆਂ ਰੂਹਾਂ ਵਾਸਤੇ ਮੌਤ ਕੋਈ ਵੱਡੀ ਗੱਲ ਨਹੀਂ, ਇੱਕ ਨੋਰਮਲ ਘਟਨਾਵਾਂ ਨੇ ਜ਼ਿੰਦਗੀ ਦੇ, ਜ਼ਿੰਦਗੀ ਦਾ ਹਿੱਸਾ ਹੀ ਹੈ ਮੌਤ, ਸਾਡੀ ਜ਼ਿੰਦਗੀ ਦਾ ਹਿੱਸਾ ਹੀ ਸੀ ਦੁੱਖ ਸੁੱਖ, ਸਾਡੀ ਜ਼ਿੰਦਗੀ ਦਾ ਹਿੱਸਾ ਹੀ ਭੁੱਖ ਸੀ, ਸਾਡੀ ਜ਼ਿੰਦਗੀ ਦਾ ਹਿੱਸਾ ਨੀਂਦ ਸੀ, ਇਸੇ ਤਰ੍ਹਾਂ ਸਾਡੀ ਜ਼ਿੰਦਗੀ ਦਾ ਹੀ ਹਿੱਸਾ ਬਣ ਜਾਏਗੀ। ਵੀ ਮੌਤ ਕੋਈ ਕਦੋਂ ਜੀ? ਜਦੋਂ ਅਸੀਂ ਵੱਡੇ ਹੋਏ, ਜਦੋਂ ਮਾਲਕ ਜੀ ਨਾਲ ਸਾਡਾ ਪਿਆਰ ਪੈ ਗਿਆ, ਤੇ ਪਿਆਰ ਜਿਵੇਂ ਭਗਤ ਰਵਿਦਾਸ ਜੀ ਦਾ ਬਚਨ ਹੈ, ਜੋ ਹਮ ਬੰਧੇ ਮੋਹ ਫਾਸ ਹਬ ਪ੍ਰੇਮ ਬੰਧਨ ਤੁਮ ਬੰਧਨ, ਇਹ ਸ਼ਬਦ ਆਪਾਂ ਪੜ੍ਹਦੇ ਹਾਂ, ਥੋੜ੍ਹਾ ਜਿਹਾ ਇਸ ਨੂੰ ਕਿਰਪਾ ਕਰਕੇ ਸਮਝਣ ਦੀ ਕੋਸ਼ਿਸ਼ ਕਰਿਓ। ਭਗਤ ਰਵਿਦਾਸ ਜੀ ਦਾ ਇਹ ਸ਼ਬਦ ਹੈ, ਕਹਿੰਦੇ ਮੇਰਿਆ ਮਾਲਕਾ ਅਸੀਂ ਮੋਹ ਵਿੱਚ ਫਸੇ ਹੋਏ ਸੀ, ਬੱਝੇ ਹੋਏ ਸੀ, ਜਿਵੇਂ ਅਸੀਂ ਮੋਹ ਵਿੱਚ ਫਸੇ ਸੀ, ਮਟੀਰੀਅਲ ਵਿੱਚ ਸਾਡੀ ਸੁਰਤ ਫਸੀ ਸੀ, ਇਧਰੋਂ ਟੁੱਟ ਕੇ ਸਾਡਾ ਜਿਹੜਾ ਪਿਆਰ ਹੈ ਹੁਣ ਤੇਰੇ ਨਾਲ ਪੈ ਗਿਆ। ਪਹਿਲਾਂ ਅਸੀਂ ਇੱਧਰ ਫਸੇ ਸੀ, ਅਸੀਂ ਫਸੇ ਸੀ, ਸਾਡੀ ਸੁਰਤ ਫਸੀ ਸੀ, ਜਦੋਂ ਸਾਨੂੰ ਅਕਲ ਆਈ ਅਸੀਂ ਹੁਣ ਤੇਰੇ ਨਾਲ ਕਨੈਕਸ਼ਨ ਬਣਾ ਲਿਆ। ਪਹਿਲਾਂ ਮੋਹ 'ਚ ਫਸੇ ਸੀ, ਅਸੀਂ ਫਸੇ ਸੀ, ਅਸੀਂ ਉਧਰੋਂ ਛਡਾ ਕੇ ਹੁਣ ਤੈਨੂੰ ਫਸਾ ਲਿਆ, ਤੈਨੂੰ ਮੇਰਿਆ ਮਾਲਕਾ ਸਾਡੀ ਸੁਰਤ ਨੇ ਫੜ ਲਿਆ, ਸਾਡੀ ਸੁਰਤ ਦੇ ਵਸ ਚ ਫਸ ਗਿਆ ਭਾਵ ਸਾਡੀ ਸੁਰਤ ਤੈਨੂੰ ਫੀਲ ਕਰਦੀ ਹੈ ਉਦਾਂ ਤੇ ਵਸ ਚ ਆਉਣ ਵਾਲੀ ਖੇਡ ਨਹੀਂ ਤੂੰ ਪਰ ਤੇਰਾ ਗਿਆਨ ਭੇਜਿਆ ਤੇਰੀ ਦਿੱਤੀ ਅਕਲ ਕਰਕੇ ਮੇਰੇ ਮਾਲਕ ਜੀ ਤੈਨੂੰ ਫੀਲ ਲੱਗ ਪਏ ਕਰਨ ਤੈਨੂੰ ਸਮਝਣ ਲੱਗ ਗਏ ਤੇਰੇ ਨਿਯਮਾਂ ਨੂੰ ਤੇਰੇ ਕਾਨੂੰਨ ਨੂੰ ਕਿੱਥੇ ਰੁੱਸਦਾ ਹੈ ਕਿੱਥੇ ਖੁਸ਼ ਹੁੰਦਾ ਹੈ ਕਿਵੇਂ ਪਿਆਰ ਕਰਦਾ ਹੈ ਇਹ ਚੀਜ਼ ਨੂੰ ਪਕੜਨ ਲੱਗ ਗਏ ਨਾ ਜਦੋਂ ਤੇਰੇ ਨਿਯਮਾਂ ਨੂੰ ਮੈਂ ਸਮਝ ਗਿਆ ਜਦੋਂ ਤੇ ਇਹਦਾ ਮਤਲਬ ਹੁਣ ਤੂੰ ਫਸ ਗਿਆ ਅਸੀਂ ਤੇ ਤੈਨੂੰ ਸਿਮਰ ਕੇ ਨਿਕਲ ਗਏ ਮੋਹ ਦੇ ਚੱਕਰਾਂ ਚੋਂ ਹੁਣ ਤੂੰ ਦੱਸ ਵੀ ਸਾਡੇ ਚੋਂ ਕਿਵੇਂ ਨਿਕਲੇਗਾ ਆਖੋ ਸਤਨਾਮ ਵੇਖੋ ਕਿੱਡਾ ਪਿਆਰਾ ਨੁਕਤਾ ਹੈ ਕਿੱਡਾ ਪਿਆਰਾ ਨੁਕਤਾ ਹੈ ਭਾਈ ਜਰਾ ਕਿਰਪਾ ਕਰਕੇ ਜਰਾ ਕੁ ਕਾਇਮ ਜੇ ਹੋ ਕੇ ਗੱਲ ਨੂੰ ਪਕੜੋ ਲਓ ਸ਼ਬਦ ਪਹਿਲਾਂ ਸੁਣ ਇਹ ਪੰਗਤੀ ਸੁਣ
ਜੋ ਹਮ ਬਾਂਧੇ ਮੋਹ ਫਾਸ ਹਮ ਪ੍ਰੇਮ ਬੰਧਨ ਤੁਮ ਬਾਂਧੇ
ਅਸੀਂ ਮੋਹ ਵਿੱਚ ਫਸੇ ਹੋਏ ਸੀ ਤੇ ਹੁਣ ਅਸੀਂ ਤੈਨੂੰ ਪ੍ਰੇਮ ਬੰਧਨ ਵਿੱਚ ਬੰਨ ਲਿਆ ਤੈਨੂੰ ਆਪਣੇ ਪ੍ਰੇਮ ਬੰਧਨ ਵਿੱਚ ਬੰਨ ਲਿਆ ਮੇਰਿਆ ਮਾਲਕਾ ਤੇਰੇ ਨਾਲ ਸਾਡਾ ਪਿਆਰ ਪੈ ਗਿਆ ਜਿਵੇਂ ਪਿਓ ਦਾ ਪੁੱਤ ਨਾਲ ਪਿਆਰ ਹੈ ਮਾਂ ਦਾ ਪੁੱਤ ਨਾਲ ਪਿਆਰ ਹੈ ਇਦਾਂ ਹੀ ਸਾਡਾ ਸਾਡੀ ਜ਼ਿੰਦਗੀ ਦਾ ਤੂੰ ਹਿੱਸਾ ਬਣ ਗਿਆ ਤੇਰੇ ਨਾਲ ਸਾਡਾ ਪਿਆਰ ਪੈ ਗਿਆ ਹੁਣ ਤੂੰ ਵੀ ਮੇਰੀ ਜ਼ਿੰਦਗੀ ਦਾ ਹਿੱਸਾ ਹੈ ਹੁਣ ਤੈਨੂੰ ਜਦੋਂ ਪਿਆਰ ਪਿਆ ਸਾਡਾ ਤੇਰੇ ਨਾਲ ਤੇ ਸਾਨੂੰ ਬਾਕੀ ਸਾਰਾ ਕੁਝ ਭੁੱਲ ਗਿਆ ਹੁਣ ਅਸੀਂ ਤੈਨੂੰ ਪਿਆਰ ਲੱਗ ਕੇ ਕਰਨ ਅਸੀਂ ਤੇ ਛੱਡਤਾ ਮੋਹ ਪਰ ਤੂੰ ਹੁਣ ਸਾਨੂੰ ਕਿਵੇਂ ਛੱਡੇਗਾ ਜਾਣਦੇ ਆ ਵੀ ਜਿਹਨੂੰ ਇੱਕ ਵਾਰੀ ਤੂੰ ਇੱਕ ਵਾਰੀ ਜਿਹਦੇ ਕੋਲ ਆ ਜਾਵੇਂ ਮੁੜ ਕੇ ਜਾਂਦਾ ਨਹੀਂ ਜਾਨੀ ਕਿ ਬਹੁਤ ਵੱਡੀ ਅਵਸਥਾ ਦੀ ਗੱਲ ਹੈ ਇਹ ਛੋਟੀ ਜੀ ਗੱਲ ਨਹੀਂ ਇਹਨੂੰ ਇਹ ਕਹਿ ਲਓ ਏਡੀ ਵੱਡੀ ਗੱਲ ਉਹ ਸੁਰਤ ਕੈਸੀ ਭਗਤ ਰਵਿਦਾਸ ਜੀ ਦੀ ਸੁਰਤ ਕਿੱਡੀ ਉਡਾਰੀ ਮਾਰੀ ਹੋਣੀ ਹੈ ਵੀ ਇਦਾਂ ਕਹਿੰਦੇ ਵੀ ਮਾਲਕਾ ਮੈਂ ਤੈਨੂੰ ਨਾ ਆਪਣੀ ਸੁਰਤ ਨਾਲ ਤੈਨੂੰ ਜੱਫਾ ਪਾ ਲਿਆ ਸਾਡੇ ਜੱਫੇ ਚੋਂ ਨਿਕਲ ਕੇ ਵਖਾ ਜਿਵੇਂ ਆਪਾਂ ਕਈ ਵਾਰੀ ਇਦਾਂ ਨਹੀਂ ਕਹਿ ਦਿੰਦੇ ਜਿਵੇਂ ਕਿੰਨੀ ਦ੍ਰਿੜਤਾ ਤੇ ਕਿੰਨਾ ਪੱਕਾ ਬੰਦਾ ਹੋਣਾ ਜਿਹੜਾ ਇਦਾਂ ਕਵੇ ਐ ਫੜ ਲੈ ਕਿਸੇ ਨੂੰ ਵੀ ਨਿਕਲ ਕੇ ਵਖਾ ਹੁਣ ਮੇਰੇ ਜੱਫੇ ਚੋਂ ਐ ਘੁੱਟ ਕੇ ਫੜ ਲਵੇ ਵੀ ਮੇਰੇ ਜੱਫੇ ਚੋਂ ਨਿਕਲ ਕੇ ਵਖਾ ਰਵਿਦਾਸ ਜੀ ਭਗਤ ਜੀ ਵੇਖੋ ਕੈਸੀ ਬਲਵਾਨ ਅੰਦਰੋਂ ਹੋ ਗਏ ਹੋਣਗੇ ਵੱਡੇ ਮੈਂ ਗੱਲ ਵੱਡੇ ਦੀ ਕਰਦਾ ਨਾ ਵੀ ਕੈਸੀ ਸੁਰਤ ਗਈ ਹੋਣੀ ਹੈ ਵੀ ਕੈਸਾ ਜੱਫਾ ਪਾਇਆ ਹੋਣਾ ਅੰਦਰੋਂ ਹੀ ਐ ਕਹਿੰਦੇ ਆ ਨਿਕਲ ਕੇ ਆਉਂਦਾ ਵੀ ਕੈਸਾ ਜੱਫਾ ਪਾਇਆ ਸੁਰਤ ਕੈਸੀ ਖੇਡ ਹੈ ਵੇਖੋ ਆਪਾਂ ਤੇ ਮਾਫ ਕਰਨਾ ਜੀ ਸੋਚ ਵੀ ਨਹੀਂ ਸਕਦੇ ਗੱਲ ਪਰ ਜਿਹੜੇ ਬੰਦੇ ਸਮਝਣ ਵਾਲੇ ਜਿਹੜੇ ਵੱਡੇ ਹੁੰਦੇ ਉੱਥੇ ਖੜਦੇ ਜਾ ਕੇ ਬਰਾਬਰ ਮੈਨੂੰ ਮਾਫ ਕਰਨਾ ਇੱਥੇ ਰੁਕ ਕੇ ਇੱਕ ਗੱਲ ਹੋਰ ਕਹਿ ਨੁਕਤਾ ਕਲਿੱਕ ਹੋਵੇ ਹੋਰ ਹੋਵੇ ਗੱਲ ਅੱਜ ਪਕੜ ਜਾਏ ਵੇਖਿਓ ਸਾਡੇ ਸਾਨੂੰ ਸਾਡੇ ਗੁਰੂ ਜੀ ਨੇ ਸਾਡਾ ਮਾਈਂਡ ਡਿਵੈਲਪ ਕਰਨਾ ਹੈ ਪਰਸਨੈਲਿਟੀ ਡਿਵੈਲਪ ਕਰਨੀ ਨੌਜਵਾਨ ਨੂੰ ਜਰਾ ਐਕਟਿਵ ਹੋ ਕੇ ਧਿਆਨ ਨਾਲ ਪਕੜੋ ਗੱਲ ਸਾਨੂੰ ਐਕਟਿਵ ਕਰਨਾ ਹੈ ਸਾਡਾ ਮਾਈਂਡ ਡਿਵੈਲਪ ਕਰਨਾ ਹੈ ਸਾਨੂੰ ਵੱਡਿਆਂ ਕਰਨਾ ਹੈ ਜੇ ਕਹਿੰਦਾ ਨਾ ਗਲਵੱਕੜੀ ਪਾਉਣੀ ਹੈ ਉਹ ਬਹੁਤ ਵੱਡਾ ਤੂੰ ਬਹੁਤ ਛੋਟਾ ਤੈਨੂੰ ਆਪਣੇ ਆਪ ਨੂੰ ਵੱਡਾ ਕਰਨਾ ਪੈਣਾ ਉਦੋਂ ਥੱਲੇ ਨਹੀਂ ਗੱਲ ਰਵਿਦਾਸ ਜੀ ਉਸ ਅਵਸਥਾ 'ਚ ਜਾ ਕੇ ਕਹਿੰਦੇ ਇਸ ਗੱਲ ਨੂੰ ਪਕੜਿਓ ਇੱਥੇ ਨਾ ਯੂਨੀਵਰਸਿਟੀ ਇੱਕ ਸਮਾਗਮ ਹੋਇਆ ਹੈ ਤੇ ਗੱਲ ਚਲੋ ਪ੍ਰੋਫੈਸਰਾਂ ਦੀ ਸੁਰਜੀਤ ਪਾਤਰ ਲੇਖਕ ਹੈ ਉਹ ਉੱਥੇ ਆਏ ਮੈਡਮ ਦਲੀਪ ਕੌਰ ਟਿਵਾਣਾ ਜਾਣਦੇ ਹੋ ਜਿਹੜੇ ਪੜ੍ਹੇ ਲਿਖੇ ਹੋ ਬੀਬੀ ਟਿਵਾਣਾ ਉਹਦੇ ਬੜੇ ਜਿਹੜੇ ਉਹਨਾਂ ਦੇ ਆਉਂਦੇ ਨੇ ਸਾਰੀਆਂ ਕਿਤਾਬਾਂ ਚਲੋ ਮੈਂ ਵੀ ਥੋੜੀਆਂ ਬਹੁਤ ਪੜ੍ਹੀਆਂ ਨੇ ਹੈ ਤੇ ਇਹ ਲੱਗੀਆਂ ਤੇ ਬੀਏ ਵਾਲਿਆਂ ਨੂੰ ਨੇ ਐਮਏ ਵਾਲੇ ਪੜ੍ਹਦੇ ਐ ਪਰ ਮੈਂ ਮੈਡਮ ਦਲੀਪ ਕੌਰ ਟਿਵਾਣਾ ਦੀਆਂ ਵੀ ਦੋ ਚਾਰ ਕਿਤਾਬਾਂ ਪੜ੍ਹੀਆਂ ਨੇ ਉਹਨਾਂ ਦੀ ਇੱਕ ਸਵੈ ਜੀਵਨੀ ਵੀ ਹੈ ਨੰਗੇ ਪੈਰਾਂ ਦਾ ਸਫ਼ਰ ਵੀ ਸੀ ਤੇ ਇਹ ਉਹਨਾਂ ਦੀਆਂ ਜਿਹੜੀਆਂ ਇਦਾਂ ਦੀਆਂ ਵੀ ਕਿਤਾਬਾਂ ਨੇ ਪੁੱਛਦੇ ਹੋ ਤੋ ਸੁਣੋ ਇਸ ਟਾਈਪ ਦੀਆਂ ਵੀ ਮੈਂ ਕਈ ਪੜ੍ਹੀਆਂ ਕਈ ਲੇਖਕਾਂ ਦੀਆਂ ਸਵੈ ਜੀਵਨੀਆਂ ਪੜ੍ਹਨੀਆਂ ਚਾਹੀਦੀਆਂ ਕਈ ਕੁਛ ਪਤਾ ਲੱਗਦਾ ਚਲੋ ਸੁਰਜੀਤ ਪਾਤਰ ਆਏ ਇੱਥੇ ਯੂਨੀਵਰਸਿਟੀ, ਕੋਈ ਸਮਾਰੋਹ ਕੋਈ ਪ੍ਰੋਗਰਾਮ ਹੋਇਆ ਉੱਥੇ ਨਾ ਜੀ, ਮੈਡਮ ਦਲੀਪ ਕੌਰ ਟਵਾਣਾ ਬੋਲ ਰਹੇ ਆ ਇੱਦਾਂ। ਮੈਨੂੰ ਬੀਬੀ ਨੇ ਆਪ ਦੱਸਿਆ, ਦਲੀਪ ਕੌਰ ਨੇ ਮੇਰੇ ਨਾਲ ਗੱਲ ਕੀਤੀ ਜਦੋਂ ਮੈਂ ਉਹਨਾਂ ਦੇ ਘਰ ਗਿਆ ਸੀ, ਚਾਹ ਪਾਣੀ ਨੂੰ ਬੁਲਾਇਆ ਸੀ ਮੈਨੂੰ ਉਹਨਾਂ ਨੇ, ਤੇ ਉਹਨਾਂ ਦੇ ਘਰ ਮੈਂ ਬੈਠਾ, ਉਹਨਾਂ ਨੇ ਮੈਨੂੰ ਦੱਸਿਆ, ਕਹਿੰਦੇ ਮੈਂ ਨਾ ਇੱਦਾਂ ਭਾਸ਼ਣ ਕਰਦਿਆਂ, ਤੇ ਮੈਂ ਕਿਹਾ ਵੀ ਅੱਗੇ ਲੋਕੀ ਮੈਨੂੰ ਇੱਦਾਂ ਜਾਣਦੇ ਸੀ ਬਈ ਆ ਮੈਡਮ ਜਾਂਦੀ ਹੈ, ਇਹ ਇਹਨਾਂ ਦੀ ਮੈਡਮ ਹੈ, ਇਹਨਾਂ ਨੂੰ ਪੜ੍ਹਾਉਂਦੀ ਹੈ, ਆ ਬੱਚੇ ਨੇ ਇਹਦੇ। ਅੱਗੇ ਕਹਿੰਦੇ ਮੇਰਾ ਨਾਂ ਸੀ, ਇਹਦੇ ਸਟੂਡੈਂਟ ਆ ਨੇ ਸਾਰੇ, ਪਹਿਲਾਂ ਇੱਦਾਂ ਕਹਿੰਦੇ ਸੀ, ਹੁਣ ਕਹਿੰਦੇ ਮੇਰੇ ਜਿਹੜੇ ਸਟੂਡੈਂਟ ਮੇਰੇ ਕੋਲ ਪੜ੍ਹਨ ਵਾਲੇ ਵੇਖੋ ਕਿੱਥੇ ਪਹੁੰਚ ਗਏ, ਸੁਰਜੀਤ ਪਾਤਰ ਮੇਰੇ ਕੋਲ ਪੜ੍ਹਿਆ, ਤੇ ਹੁਣ ਕਹਿੰਦੇ ਐਂ ਕਹਿਣਗੇ ਵੀ ਆ ਜਾਂਦੀ ਹੈ ਸੁਰਜੀਤ ਪਾਤਰ ਨੂੰ ਪੜ੍ਹਾਉਣ ਵਾਲੀ ਮੈਡਮ। ਕਿੱਥੇ ਮੈਡਮ ਕਰਕੇ ਸਟੂਡੈਂਟਾਂ ਨੂੰ ਜਾਣਦੇ ਸੀ, ਕਿੱਥੇ ਸਟੂਡੈਂਟ ਉਦੋਂ ਅੱਗੇ ਲੰਘ ਗਏ, ਸਟੂਡੈਂਟਾਂ ਕਰਕੇ ਮੈਡਮ ਨੂੰ ਜਾਣਿਆ ਜਾਂਦਾ। ਗੱਲ ਨੂੰ ਪਕੜਿਓ, ਸੁਰਜੀਤ ਪਾਤਰ ਨੂੰ ਕਿਹਾ ਵੀ ਕੈਸੇ ਮੇਰੇ ਸਟੂਡੈਂਟ ਪੜ੍ਹਨ ਵਾਲੇ ਵੇਖੋ ਮੇਰੇ ਤੋਂ ਵੀ ਅੱਗੇ ਲੰਘ ਗਏ, ਲਿਖਣ 'ਚ ਵੀ ਅੱਗੇ, ਸਾਰੇ ਕੰਮਾਂ 'ਚ। ਚਲੋ ਜੀ, ਜਦੋਂ ਉਹਨਾਂ ਨੇ ਲਿਖਿਆ ਤੇ ਸੁਰਜੀਤ ਪਾਤਰ ਨੂੰ ਜਦੋਂ ਟਾਈਮ ਮਿਲਿਆ ਨਾ ਬੋਲਣ ਦਾ, ਜੋ ਕਿ ਗੱਲ ਮੈਂ ਸੁਣੀ ਹੈ, ਕਹਿੰਦੇ ਉਹਨਾਂ ਨੇ ਪਤਾ ਕੀ ਕਿਹਾ, ਕਹਿੰਦੇ ਮੈਡਮ ਜੀ ਐਵੇਂ ਨਾ ਸਾਨੂੰ ਬਹੁਤਾ ਮਾਣ ਦਿਓ, ਤੁਸੀਂ ਕਹਿੰਦੇ ਝੱਗੇ ਹੀ ਐਡੇ ਵੱਡੇ ਬਣਾ ਦਿੱਤੇ ਸੀ ਸਾਡੇ ਲਈ ਵੀ ਸਾਨੂੰ ਓਡੇ ਵੱਡੇ ਕੱਦ ਕਰਨੇ ਪੈ ਗਏ। ਆਖੋ ਸਤਨਾਮ
ਸ੍ਰੀ ਵਾਹਿਗੁਰੂ,
ਪਕੜ ਗਏ ਵੀ ਝੱਗੇ ਹੀ ਐਡੇ ਵੱਡੇ ਬਣਾ ਦਿੱਤੇ ਤੁਸੀਂ, ਸਾਨੂੰ ਕੱਦ ਹੀ ਓਡੇ ਕਰਨੇ ਪੈ ਗਏ, ਕਰਦੇ ਕੀ ਤੁਸੀਂ, ਜੋ ਸਾਡੇ ਤੋਂ ਆਸ ਰੱਖੀ ਸੀ, ਉਮੀਦ ਰੱਖੀ ਸੀ ਜਿਹੜੀ ਵੀ ਇੱਥੇ ਆਓ, ਇੱਥੇ ਇੱਥੇ ਆਈ ਆਈ, ਐਦਾਂ ਐਦਾਂ ਝੱਗਾ ਬਣਾਤਾ, ਸਾਨੂੰ ਕੱਦ ਕਰਨਾ ਪਿਆ ਓਡਾ। ਇਸੇ ਤਰ੍ਹਾਂ ਗੱਲ ਨੂੰ ਸਮਝੋ ਕਿ ਸਾਡੇ ਗੁਰੂ ਜੀ ਨੇ ਨਾ ਜਿਹੜਾ ਇੱਕ ਸਟੈਂਡਰਡ ਬਣਾਇਆ ਹੈ ਨਾ ਸਿੱਖੀ ਦਾ, ਇੱਥੇ ਆਓ। ਉੱਥੇ 7 ਸਾਲ ਦਾ ਫਤਿਹ ਸਿੰਘ ਫਿੱਟ ਆ ਗਿਆ ਸੀ, ਆਖੋ ਸਤਨਾਮ
ਸ੍ਰੀ ਵਾਹਿਗੁਰੂ,
ਇੱਥੇ ਆਓ। ਉਹ ਕਹਿੰਦੇ ਆ ਵੀ ਗੱਲ ਨਾਲ ਲੱਗ ਜਾ ਪਰ ਬਰਾਬਰ ਦਾ ਕੱਦ ਕਰ, ਕੱਦ ਬਰਾਬਰ ਦਾ ਕਰ, ਵੱਡਾ ਹੋ। ਜੇ ਵੱਡੇ ਨਾਲ ਜੱਫਾ ਪਾਉਣਾ ਚਾਹੁੰਦਾ ਤੇ ਵੱਡਾ ਤੈਨੂੰ ਹੋਣਾ ਪੈਣਾ, ਵੱਡੇ ਨੇ ਨਹੀਂ ਨੀਵਾਂ ਹੋ ਜਾਣਾ ਤੇਰੇ ਕਰਕੇ ਵੀ ਤੂੰ ਨਿਕਾ ਜਾਂਦੇ ਤੇਰੇ ਕਰਕੇ ਨਿਕਾ ਜਾ ਹੋ ਜੂ, ਉਹ ਬਹੁਤ ਵੱਡਾ ਹੈ। ਤੇ ਜੇ ਉਹਦੇ ਨਾਲ ਤੂੰ ਇੱਕ ਮਿਕਤਾ ਚਾਹੁੰਦਾ ਹੈ ਤੇ ਤੈਨੂੰ ਨਿਵਾਣ ਚੋਂ ਨਿਕਲ ਕੇ ਵੱਡਾ ਹੋਣਾ ਪੈਣਾ ਹੈ। ਤਾਂ ਗੱਲ ਚਾਹੁੰਦੇ ਹੋ ਨਾ ਕਿ ਬਾਜਾਂ ਵਾਲੇ ਨਾਲ ਜੱਫੀ ਪਾਈਏ ਤੇ ਬਾਜਾਂ ਵਾਲੇ ਦੇ ਬਰਾਬਰ ਕੱਦ ਕਰਨਾ ਪੈਣਾ ਹੈ, ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਚਾਹੁੰਦੇ ਆ ਸਾਹਿਬਜ਼ਾਦੇ ਪੁੱਤ ਬਣੀਏ ਗੁਰੂ ਗੋਬਿੰਦ ਸਿੰਘ ਦੇ, ਚਾਹੁੰਦੇ ਆ ਅਸੀਂ ਵੀ ਗੁਰੂ ਗੋਬਿੰਦ ਸਿੰਘ ਦੇ ਪੁੱਤ ਬਣੀਏ, ਪਰ ਉਹ ਸੋਚ ਸਾਨੂੰ ਮਾਈਂਡ ਡਿਵੈਲਪ ਕਰਕੇ ਉੱਥੇ ਉੱਥੇ ਖੜਨਾ ਪੈਣਾ ਹੈ, ਤਾਂ ਗੱਲ ਬਣਦੀ ਹੈ। ਤੇ ਮੈਂ ਜਦੋਂ ਇਸ ਪੰਕਤੀ ਨੂੰ ਸਮਝਦਾ ਵੀ ਜਦੋਂ ਕਹਿੰਦੇ ਵੀ ਮਾਲਕਾ ਵੀ ਤੈਨੂੰ ਤੇ ਅਸੀਂ ਜੱਫਾ ਪਾ ਲਿਆ ਸਾਡੀ ਸੁਰਤ ਨੇ, ਹੁਣ ਪੰਕਤੀ ਪੂਰੀ ਫੇਰ ਸੁਣ ਲਓ, ਸ਼ੁਰੂ ਵਾਲੀ ਇਹ ਪੂਰੀ ਪੰਕਤੀ ਫੇਰ ਸੁਣ ਲਓ ਵੇਖਿਓ। ਹਾਂਜੀ,
ਜੋ ਹਮ ਬੰਦੇ ਮੋਹ ਫਾਸ, ਹਮ ਪ੍ਰੇਮ ਬੰਧਨ ਤੁਮ ਬੰਦੇ, ਆਪਣੇ ਛੂਟਨ ਕੋ ਯਤਨ ਕਰੋ, ਹਮ ਛੂਟੇ ਤੁਮੇ ਆਰਾ ਦੇ।
ਕਹਿੰਦੇ ਯਤਨ ਕਰ ਆਪਣੇ ਛੁੱਟਣ ਦਾ, ਆਪਣੇ ਛੁੱਟਣ ਦਾ ਯਤਨ ਕਰ, ਕਿਉਂਕਿ ਮੈਂ ਤੇਰੇ ਤੇਰੇ ਤੋਂ ਹੀ ਤਾਕਤ ਲੈ ਕੇ ਬੜਾ ਵੱਡਾ ਹੋ ਗਿਆ, ਹੁਣ ਬਰਾਬਰ ਖੜਨਾ ਤੇਰੇ, ਤੇਰੇ ਪੈਰ ਦੀ ਜੁੱਤੀ ਹੁਣ ਮੇਰੇ ਪੈਰ ਦੀ ਪੈਰ ਚਾਹੁੰਦੀ ਹੈ, ਤੇਰਾ ਕੁੜਤਾ ਹੁਣ ਮੇਰੇ ਆਉਂਦਾ ਹੈ। ਵੇਖੋ ਕੈਸੀ ਅਵਸਥਾ ਤੱਕ ਪਹੁੰਚੇ ਹੋਏ ਹੋਣਗੇ ਜਦੋਂ ਐਡਾ ਗਹਿਰਾ ਇਸ਼ਾਰਾ ਕਰਦੇ ਭਗਤ ਰਵਿਦਾਸ ਵੀ ਕੈਸਾ ਜੱਫਾ ਹੈ ਵੀ ਛਡਾ ਕੇ ਵਖਾ ਮਾਲਕ ਨੂੰ, ਐਡੇ ਵੱਡੇ ਨੂੰ ਇਹ ਗੱਲ ਕਹਿਣੀ ਤੇ ਕਿੱਡੀ ਵੱਡੀ ਰੂਹ ਹੋਏਗੀ ਫਿਰ ਭਗਤ ਰਵਿਦਾਸ, ਕਿੱਡੀ ਵੱਡੀ ਰੂਹ ਹੋਏਗੀ ਉਹ ਕਮਾਲ ਦੀ ਗੱਲ ਨੀ ਵੇਖੋ, ਇਹ ਹੈ ਪਿਆਰ ਦੀ ਖੇਡ, ਪ੍ਰੇਮ ਪਿਆ ਤੇਰੇ ਨਾਲ। ਲਓ ਜੀ ਪੰਜ ਪਿਆਰਿਆਂ ਨੇ ਆਉਣਾ, ਸੰਗਤ ਨੇ ਉੱਠਣਾ ਨਹੀਂ, ਆਪੋ ਆਪਣੀ ਜਗ੍ਹਾ ਤੇ ਸਜੇ ਰਿਹੋ। ਜਿਹੜੀ ਸੰਗਤ ਅੰਮ੍ਰਿਤ ਛੱਕ ਕੇ ਆ ਰਹੀ ਹੈ ਉਹਨਾਂ ਨੂੰ ਜੀ ਆਇਆਂ ਨੂੰ ਕਹੀਏ ਤੇ ਫਿਰ ਅੱਗੇ ਆਪੋ ਫਿਰ ਗੱਲ ਕਰਾਂਗੇ।
ਲੜ ਲਗਿਆ ਗੁਰੂ ਜੀ ਤੇਰੇ ਪੱਲੇ ਨਾਲ ਲਾਈ ਰੱਖਿਆ, ਲਗਿਆ ਗੁਰੂ ਜੀ ਤੇਰੇ ਪੱਲੇ ਨਾਲ ਲਾਈ ਰੱਖਿਓ, ਲਗਿਆ ਗੁਰੂ ਜੀ ਤੇਰੇ ਪੱਲੇ ਨਾਲ ਲਾਈ ਰੱਖਿਓ, ਲੜ ਲਗਿਆ ਗੁਰੂ ਪੱਲੇ ਨਾਲ ਲਾਈ ਰੱਖਿਓ, ਲੜ ਲਗਿਆ ਗੁਰੂ ਜੀ ਤੇਰੇ ਪੱਲੇ ਨਾਲ
ਪੜੋ ਮੇਰੇ
ਪੱਲੇ ਨਾਲ ਲਾਈ।
ਜਿਹੜੇ ਅੰਮ੍ਰਿਤ ਛੱਕ ਕੇ ਆ ਰਹੇ ਨੇ, ਜਿਹੜੀ ਅੱਗੇ ਜਗ੍ਹਾ ਥੋੜੀ ਥੋੜੀ ਉੱਥੇ ਬਹਿ ਜਾਣ ਦਿਓ, ਬਾਕੀ ਰਾਹ ਚ ਬਹਿ ਜਾਣਗੇ।
ਲੜ ਲਗਿਆ ਗੁਰੂ ਜੀ ਤੇਰੇ ਪੱਲੇ ਨਾਲ ਲਾਈ ਰੱਖਿਓ, ਲੜ ਲਗਿਆ ਗੁਰੂ ਜੀ ਪੱਲੇ ਨਾਲ ਲਾਈ ਰੱਖਿਓ, ਲੜ ਲਗਿਆ ਗੁਰੂ ਜੀ ਤੇਰੇ ਪੱਲੇ ਨਾਲ ਲਾਈ ਰੱਖਿਓ, ਲੜ ਲਗਿਆ ਗੁਰੂ ਜੀ ਤੇਰੇ ਪੱਲੇ ਨਾਲ ਲਾਈ ਰੱਖਿਓ, ਲੜ ਲਗਿਆ ਗੁਰੂ ਜੀ ਤੇਰੇ
ਪੱਲੇ ਨਾਲ। ਪੜੋ ਬਈ ਪੜੋ।
ਪੱਲੇ ਨਾਲ ਲਾਈ,
ਵਾਹ 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 ਵਾਹ,
ਪੱਲੇ ਨਾਲ ਲਾਈ,
ਵਾਹ ਵਾਹ,
ਪੱਲੇ ਨਾਲ ਲਾਈ ਰੱਖਿਓ,
ਵਾਹ 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 ਵਾਹ,
ਪੱਲੇ ਨਾਲ ਲਾਈ ਰੱਖਿਓ,
ਵਾਹ 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 ਵਾਹ,
ਪੱਲੇ ਨਾਲ ਲਾਈ ਰੱਖਿਓ,
ਵਾਹ 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 ਵਾਹ, ਪੱਲੇ ਨਾਲ ਲਾਈ ਰੱਖਿਓ, ਵਾਹ 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 ਵਾਹ, ਪੱਲੇ ਨਾਲ ਲਾਈ ਰੱਖਿਓ,
ਤੇਰਾ ਜੀ ਮੈਂ ਤੇਰਾ, ਤੇਰਾ ਜੀ ਮੈਂ ਤੇਰਾ,
ਤੇਰਾ ਜੀ ਮੈਂ ਤੇਰਾ, ਤੇਰਾ ਜੀ ਮੈਂ ਤੇਰਾ,
ਤੇਰਾ ਜੀ ਮੈਂ ਤੇਰਾ,
ਤੇਰਾ ਜੀ ਮੈਂ ਤੇਰਾ,
ਹੋ ਤੇਰਾ ਜੀ ਮੈਂ ਤੇਰਾ,
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 ਜੀ ਮੈਂ
343 ਪ੍ਰਾਨੀ ਗੁਰੂ ਵਾਲੇ ਬਣੇ ਆ ਬਈ, ਜਿਨ੍ਹਾਂ ਨੇ ਅੰਮ੍ਰਿਤ ਛਕਿਆ ਵਧਾਈਆਂ ਬਹੁਤ ਬਹੁਤ। ਜਦੋਂ ਜਕਾਰੇ ਲੱਗਣ ਬਾਹਾਂ ਸਿੱਧੀਆਂ ਰੱਖਿਓ ਬਈ। ਇੱਕ ਮਿੰਟ ਲਈ ਸਿੱਧੀਆਂ ਹੀ ਰੱਖੋ, ਰਾਜ ਕਰੇਗਾ ਦੇਵ ਦੇਵ ਬੰਦ ਕੀ ਜੀਤ ਧੂਲ ਦੇ ਨਿਸ਼ਾਨ ਸਜ ਦੇ ਜਵਾਨ ਮਹਾਰਾਜ ਕੇ ਬੋਲੇ ਸੋ ਨਿਹਾਲ ਸਤਿ ਅਕਾਲ ਬੋਲੇ ਸੋ ਨਿਹਾਲ ਸਤਿ ਅਕਾਲ ਬੋਲੇ ਸੋ ਨਿਹਾਲ ਸਤਿ ਅਕਾਲ ਰਾਜ ਕਰੇਗਾ ਹਾਦਸਾ ਦੇਖਦੇ ਪੰਥ ਕੀ ਆਗਿਆ ਭਈ ਮਾਰ ਕੀ ਕਦੇ ਚਲਾਇਓ ਹੰਤ ਸਤ ਸਿਖੰਡ ਕੋ ਗੁਰੂ ਮੰਨਿਓ ਰੰਗ ਗੁਰੂ ਮੰਨਿਓ ਰੰਗ ਗੁਰੂ ਮੰਨਿਓ ਰੰਗ ਬੋਲੇ ਸੋ ਨਿਹਾਲ ਸਤਿ ਅਕਾਲ 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 ਲਓ ਜੀ ਸੁਣੋ ਸੁਣੋ ਪਿਆਰਿਓ, ਲਓ ਜੀ ਪਿਆਰਿਓ ਸੁਣੋ ਹੁਣ ਧਿਆਨ ਦਿਓ। 343 ਪ੍ਰਾਨੀ ਗੁਰੂ ਵਾਲੇ ਬਣੇ, ਬਹੁਤ 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 ਵਧਾਈਆਂ। ਜਿਹੜੇ ਆ ਪੜ੍ਹਾਈ ਪੜ੍ਹਨ ਲਈ ਐਡਮਿਸ਼ਨ ਲੈ ਰਹੇ ਆ, ਦਾਖਲੇ ਲਏ ਐ, ਤੇ ਸਤਿਗੁਰੂ ਮਿਹਰ ਕਰਨ ਪੜ੍ਹਾਈ ਵੀ ਤਕੜੇ ਹੋ ਕੇ ਪੜ੍ਹਨ ਤੇ ਇੱਕ ਦਿਨ ਪਾਸ ਹੋ ਕੇ ਵੀ ਵਿਖਾਉਣ। ਸਾਰੇ ਆਪਾਂ ਅਰਦਾਸ ਕਰੀਏ, ਆਪਾਂ ਵੀ ਪਾਸ ਹੋਈਏ, ਪੜ੍ਹਾਈ ਕਰੀਏ ਭਾਈ ਦੱਬ ਕੇ। ਜਦੋਂ ਆ ਇੱਦਾਂ ਤੁਸੀਂ ਕਹਿ ਰਹੇ ਸੀ ਨਾ ਵੀ, ਮੈਂ ਵੀ ਸੋਚ ਰਿਹਾ ਸੀ ਮਨ ਵਿੱਚ ਵੀ ਰਾਜ ਕਰੇਗਾ ਦੇਗ ਤੇ ਪੰਥ ਕੀ ਝੂਲ ਤੇ ਨਿਸ਼ਾਨ ਰਹਿਣ ਸਜ ਦੇ ਦੀਵਾਨ ਰਹਿਣ
ਪੰਥ ਮਹਾਰਾਜ।
ਆ ਸਜਦੇ ਦੀਵਾਨ ਰਹਿਣ ਕਹਿੰਦਿਆਂ ਨੂੰ ਸਾਨੂੰ 18 ਸਾਲ ਹੋ ਗਏ। ਸਜਦੇ ਦੀਵਾਨ ਰਹਿਣ ਪੰਥ ਮਹਾਰਾਜ ਕੇ, ਸਜਦੇ ਦੀਵਾਨ ਰਹਿਣ ਗੁਰੂ ਮਹਾਰਾਜ ਕੇ, ਤੇ ਇਸੇ ਦੀ ਬਰਕਤ ਹੀ ਹੈ ਵੀ ਅੱਜ ਤੱਕ ਸਜੀ ਜਾਂਦੇ ਆ। ਤੁਸੀਂ ਇੱਦਾਂ ਜਦੋਂ ਜਕਾਰੇ ਲਾਉਂਦੇ ਹੋ ਨਾ ਸੰਗਤ ਦੇ ਰੂਪ ਵਿੱਚ, ਪਤਾ ਨਹੀਂ ਕਿਹੜੀਆਂ ਰੂਹਾਂ ਅਰਦਾਸ ਹੀ ਉਹ ਕਰ ਜਾਂਦੇ ਹੋ, ਇਸੇ ਕਰਕੇ ਹੀ ਸਾਰਾ ਕੁਝ ਸਜੀ ਜਾਂਦਾ। ਇਸੇ ਹਾਂ ਇਸੇ ਕਰਕੇ ਹੀ ਸਜੀ ਜਾਂਦਾ ਜੀ। ਜਦੋਂ ਆਪਾਂ ਉਹ ਥੋੜਾ ਜਿਹਾ ਢਿੱਲਾ ਜਿਹਾ ਲੱਗਦਾ ਕੰਮ ਪੈਣ, ਉਹਨੇ ਨੂੰ ਫਿਰ ਸਜ ਦੇ ਦੀਵਾਨ ਰਹਿਣ, ਉਹ ਫਿਰ ਬਖਸ਼ਿਸ਼ ਕਰ ਦਿੰਦਾ ਮਾਲਕ। ਕਿੱਡੀ ਵੱਡੀ ਬਖਸ਼ਿਸ਼ ਗੁਰੂ ਸਾਹਿਬ ਦੀ ਵਰਤਦੀ ਹੈ। ਨਹੀਂ ਤੇ ਜਿਹੜੇ ਹਿਸਾਬ ਨਾਲ ਆਲੇ ਦੁਆਲੇ ਸਾਡੇ ਲੱਗੇ ਹੋਏ ਆ ਲੋਕ ਇਹਨਾਂ ਨੂੰ ਬੰਦ ਕਰਾਉਣ ਲਈ, ਉਹ ਤੇ ਅੱਡੀ ਚੋਟੀ ਦਾ ਜ਼ੋਰ ਲੱਗਿਆ ਪਿਆ ਜੀ ਸਾਰਿਆਂ ਨਾਲ, ਪੂਰੀ ਵਾਹ ਲਾਈ ਪਈ ਹੈ ਸਾਰਿਆਂ ਨੇ ਵੀ ਬੰਦ ਕਰਾਓ ਬੰਦ ਕਰਾਓ ਬੰਦ ਕਰਾਓ। ਕਿਉਂਕਿ ਹਰ ਗੱਲ ਗੁਰਬਾਣੀ ਦੇ ਆਧਾਰ ਤੇ ਕੋਸ਼ਿਸ਼ ਕਰੀਦੀ ਹੈ ਸਮਝ ਸਕੀਏ ਆਪਾਂ, ਪਰ ਕਰੀਏ ਕਿ ਝੂਠੀਆਂ ਕਹਾਣੀਆਂ ਨਾਲ ਲੋਕ ਇੰਨਾ ਪੱਕੇ ਹੋਏ ਪਏ ਆ, ਜੁੜੇ ਪਏ ਆ ਵੀ ਸੱਚ ਹਜਮ ਹੀ ਨਹੀਂ ਹੁੰਦਾ। ਇੰਨੀ ਕੱਚੀ ਲੱਸੀ ਪੀਣ ਦੀ ਆਦਤ ਪੈ ਗਈ ਹੈ, ਤੁਸੀਂ ਕੜੀ ਵਾਲਾ ਗਲਾਸ ਭਰ ਕੇ ਜਦੋਂ ਤੋਕੜ ਮੱਝਦਾ ਕਹਿੰਦੇ ਹੁੰਦੇ ਨਾ, ਬਾਖੜ ਮੱਝ ਜਿਹਨੂੰ ਸੂਈ ਨੂੰ 5-2 ਸਾਲ ਲੰਘ ਗਏ ਹੋਣ, ਬਾਖੜ ਮੱਝ ਦਾ ਜਦੋਂ ਉਹ 8 9 ਡਿਪ ਹੋਵੇ ਉਹ ਫੈਟ ਕੀ ਕਹਿੰਦੇ ਹੁੰਦੇ ਨੇ ਉਹ ਫਿਰ ਜਦੋਂ ਜਾਂਦਾ ਅੰਦਰ ਗਲਾਸ ਫਿਰ ਉਹ ਤੁਹਾਨੂੰ ਪਤਾ ਹੀ ਹੈ ਹਜਮ ਹੁੰਦਾ ਕਿਤੇ ਹਰੇਕ ਦੇ ਅਗਲਾ ਬਾਥਰੂਮ ਜੀ ਰਹਿੰਦਾ ਕਿਉਂ ਕੱਚੀ ਲੱਸੀ ਪੀਣ ਦੀ ਆਦਤ ਪਈ ਹੁੰਦੀ ਹੈ ਨਾ ਤੇ ਕੱਚੀ ਲੱਸੀ ਪੀਣ ਦੀ ਸਾਨੂੰ ਸਾਡਾ ਜਿਹੜਾ ਦਿਮਾਗ ਹੈ ਸਰੀਰ ਨੂੰ ਇੱਕਦਮ ਤੁਸੀਂ ਵਧੀਆ ਜਿਹਾ ਖਵਾ ਦਿਓ ਫਿਰ ਵੇਖਿਓ ਸਰੀਰ ਦਾ ਕੀ ਬਣਦਾ ਜ਼ਿਆਦਾ ਤਕੜਾ ਖਵਾ ਦਿਓ ਘਿਓ ਕਿਆ ਜ਼ਿਆਦਾ ਪਾ ਦਿਓ ਸਰੀਰ ਦਾ ਫਿਰ ਕਿਉਂਕਿ ਹਜਮ ਨਹੀਂ ਹੋਣਾ ਆਦਤ ਨਹੀਂ ਪਈ ਜੀ ਸਰੀਰ ਨੂੰ ਸਾਡੇ ਸਰੀਰ ਨੂੰ ਹਜਮ ਨਹੀਂ ਹੋਣਾ ਇਸੇ ਤਰ੍ਹਾਂ ਦਿਮਾਗ ਵੀ ਹੈ ਨਾ ਜਿਹੜਾ ਸਾਡਾ ਜੋ ਸੁਣਨ ਗਿਜਿਆ ਜਦੋਂ ਵੱਖਰਾ ਜਿਹਾ ਸੁਣਦਾ ਹੈ ਫਿਰ ਛੇਤੀ ਛੇਤੀ ਤੇ ਹਜਮ ਨਹੀਂ ਜੀ ਹੁੰਦਾ ਇੱਕਦਮ ਤੇ ਐਂ ਲੱਗਦਾ ਵੀ ਆਹ ਕੀ ਕਹਿ ਦਿੱਤਾ ਕਈ ਬੰਦੇ ਇਦਾਂ ਦੇ ਆ 3 ਕੁ ਸਾਲ ਪਹਿਲਾਂ ਜਦੋਂ ਮੈਂ ਸ਼ੁਰੂ ਕਰਦਾ ਸੀ ਨਾ ਗੱਲ ਗੁਰਮਤ ਦੀ ਤੇ ਮੈਨੂੰ ਕਈ ਫੋਨ ਕਰ ਕਰਕੇ ਕਹਿੰਦੇ ਸੀ ਅਸੀਂ ਨਹੀਂ ਜੀ ਤੁਸੀਂ ਆ ਹੋਰ ਹੀ ਲੱਗ ਕੇ ਗੱਲਾਂ ਕਰਨੇ ਤੇ ਸਾਡੇ ਸਮਝ 'ਚ ਨਹੀਂ ਆਉਂਦੀਆਂ ਇਹ ਬਦਲ ਗਿਆ ਸਿਸਟਮ ਗਲਤ ਹੋ ਗਿਆ ਐ ਹੁਣ ਜਦੋਂ ਸਾਲ 2 ਸਾਲ ਲੰਘ ਗਏ ਹੁਣ ਕਈ ਵਾਪਸ ਮੁੜ ਕੇ ਆ ਕੇ ਮੈਨੂੰ ਕਹਿੰਦੇ ਐ ਨਹੀਂ ਨਹੀਂ ਆਹੀ ਠੀਕ ਹੁਣ ਸਾਡੇ ਸਮਝ 'ਚ ਲੱਗੀ ਗੱਲ ਵੀ ਆਹ ਗੱਲ ਅਸਲ ਹੈ ਗਲਤ ਸੁਣਨ ਦੀ ਆਦਤ ਪੈ ਗਈ ਕੱਚੀ ਲੱਸੀ ਪੀਣ ਦੀ ਆਦਤ ਪੈ ਗਈ ਪਰ ਹੁਣ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਵੀ ਬਹੁਤ ਪੰਜਾਬ ਦੇ ਖਾਸ ਕਰਕੇ ਨੌਜਵਾਨ ਵੈਸੇ ਤੇ ਵੱਡੀ ਉਮਰ ਦੇ ਵੀ ਸੁਣਨ ਲੱਗ ਪਏ ਪਰ ਜ਼ਿਆਦਾਤਰ ਪੰਜਾਬ ਦੀ ਜਿਹੜੀ ਸਿੱਖ ਨੌਜਵਾਨੀ ਹੈ ਉਹ ਸਿੱਖ ਸਿਧਾਂਤਾਂ ਤੋਂ ਜਾਣੂ ਹੋਣ ਲੱਗ ਪਈ ਹੈ ਜਾਣੂ ਹੋਣ ਲੱਗ ਪਈ ਹੈ ਤੇ ਚੰਗੀ ਤਰ੍ਹਾਂ ਹੌਲੀ ਹੌਲੀ ਸਾਲ 2 ਸਾਲ 4 ਸਾਲਾਂ 'ਚ ਜਦੋਂ ਗੱਲ ਪਕੜਦੇ ਰਹੇ ਬੜੇ ਫਿਰ ਬਹੁਤ ਕੁਝ ਕਲਿੱਕ ਹੋ ਸਕਦਾ ਕਈ ਗੱਲਾਂ ਸਮਝ ਆ ਜਾਣਗੀਆਂ ਕਈ ਭੁਲੇਖੇ ਜਿਹੜੇ ਐ ਦੂਰ ਹੋ ਜਾਣਗੇ ਐ ਰਾਹ ਪੱਧਰਾ ਕਿਉਂਕਿ ਗੁਰੂ ਜੀ ਕਹਿੰਦੇ ਹੀ ਐ ਵੀ ਗੁਰਬਾਣੀ ਸੇ ਜਗ ਮਹਿ ਚਾਨਣ ਕਰਮ ਵਸੈ ਮਨ ਆਏ ਗੁਰੂ ਦੀ ਕਿਰਪਾ ਨਾਲ ਇਹਨੇ ਚਾਨਣ ਕਰੀ ਜਾਣਾ ਤੇ ਰਾਹ ਜ਼ਿੰਦਗੀ ਦਾ ਪੱਧਰਾ ਕਰ ਦੇਣਾ ਗੁਰੂ ਸਾਹਿਬ ਦੇ ਬਚਨ ਸਤਗੁਰ ਬਚਨ ਬਚਨ ਹੈ ਸਤਗੁਰ ਪੱਧਰ ਮੁਕਤ ਜਨਾ ਵੈਗੋ ਜ਼ਿੰਦਗੀ ਦਾ ਰਾਹ ਪੱਧਰਾ ਕਰ ਦੇਣਾ ਇਹਨਾਂ ਬਚਨਾਂ ਨੇ ਗੁਰਬਾਣੀ ਵਿੱਚ ਇੰਨੀ ਤਾਕਤ ਹੈ ਵੀ ਜ਼ਿੰਦਗੀ ਐ ਸੌਖੀ ਸੌਖੀ ਕਰ ਦਿੰਦੇ ਸੱਚੇ ਪਾਤਸ਼ਾਹ ਆਨੰਦ ਆ ਜਾਂਦਾ ਜੀ ਜ਼ਿੰਦਗੀ ਜਿਉਣ ਦਾ ਲਓ 2 ਘੰਟੇ ਹੋ ਗਏ ਆਪਾਂ ਨੂੰ ਬਹੁਤ ਟਕਾ ਨਾਲ ਤੁਸੀਂ ਸੁਣਿਆ 2 ਘੰਟੇ ਲੰਘ ਗਏ ਆਪਾਂ ਬਹੁਤਾ ਵੀ ਕਵੇਲਾ ਨਹੀਂ ਕਰਨਾ ਪਰ ਤੁਸੀਂ ਧਿਆਨ ਨਾਲ ਜਿਹੜਾ ਥੋੜੇ ਟਾਈਮ ਆਪਾਂ ਜਿਹੜਾ ਹੁਣ ਲਾ ਰਹੇ ਆ ਨਾ ਧਿਆਨ ਨਾਲ ਕਿਰਪਾ ਕਰਕੇ ਸੁਣਿਆ ਜਿਹੜੀਆਂ ਗੱਲਾਂ ਮੈਂ ਪਹਿਲਾਂ ਕਹੀਆਂ ਨੇ ਉਹਨਾਂ ਨੂੰ ਭੁੱਲਣਾ ਨਹੀਂ ਇੱਕ ਇੱਕ ਨੁਕਤੇ ਨੂੰ ਗਹਿਰ ਅੰਦਰੋਂ ਵਿਚਾਰੋ ਸੋਚੋ ਬਸ ਥੋੜਾ ਜਿਹਾ ਨਾ ਜੀ ਵਜਨ ਪਾਓ ਇਹਦੇ ਤੇ ਐਵੇਂ ਹੀ ਸੋਚਦੇ ਰਹਿੰਦੇ ਆ ਕਈ ਬੰਦੇ ਵੇਖਿਆ ਐਵੇਂ ਹੀ ਹੋਰ ਹੀ ਕੁਝ ਸੋਚਦੇ ਰਹਿੰਦੇ ਆ ਐਦਾਂ ਨਾ ਤਾਸ਼ ਦੇ ਪੱਤੇ ਲੈ ਕੇ ਐ ਬੈਠੇ ਰਹਿਣਗੇ ਸਿਰ ਨੂੰ ਲਾ ਕੇ ਵੀ ਕਿਵੇਂ ਕਰੀਏ ਕਿਹੜਾ ਰੰਗ ਆਊ ਕਿਵੇਂ ਹੋਵੇ ਐਦਾਂ ਐ ਮੱਥੇ ਨੂੰ ਲਾ ਕੇ ਬੈਠੇ ਰਹਿਣਗੇ ਕਈ ਇਹਨਾਂ ਪੁੱਠੇ ਕੰਮਾਂ ਤੇ ਦਿਮਾਗ ਨਾ ਹੁਣ ਲਾਓ ਇੱਧਰ ਨੂੰ ਸੋਚੋ ਐ ਸੋਚਿਆ ਕਰੋ ਵੀ ਯਾਰ ਸਿੱਖ ਬਣਨਾ ਇਦਾਂ ਸੋਚਣਾ ਸ਼ੁਰੂ ਕਰੋ ਵੀ ਸਿੱਖ ਮਤਲਬ ਜ਼ਿੰਮੇਵਾਰੀ ਫਿਰ ਕਿਹੜੀ ਜ਼ਿੰਮੇਵਾਰੀ ਕਿਵੇਂ ਜੇ ਨਿਭਾਈਏ ਵੀ ਕਿਵੇਂ ਅਸੀਂ ਕਿ ਸਿੱਖੀ ਦਾ ਪ੍ਰਚਾਰ ਕਿਵੇਂ ਭਾਈ ਲੈਣੇ ਬਣਿਆ ਜਾ ਸਕਦਾ ਕਿਵੇਂ ਭਾਈ ਲੈਣੇ ਬਣਿਆ ਜਾ ਸਕਦਾ ਉਹਦੇ ਤੇ ਤੁਸੀਂ ਆਪਣੇ ਤਰੀਕੇ ਨਾਲ ਵਜਨ ਪਾਓ ਦਿਮਾਗ ਤੇ ਫਿਰ ਤੁਹਾਡੇ ਸਾਹਮਣੇ ਨਿਕਲ ਕੇ ਆਉਣਗੇ ਨੁਕਤੇ ਮੈਂ ਕਹਿੰਦਾ ਜਦੋਂ ਤੁਸੀਂ ਮਾੜਾ ਜਿਹਾ ਵਜਨ ਪਾਓ ਅੰਦਰ ਸਾਰਾ ਕੁਝ ਹੀ ਭਰਿਆ ਪਿਆ ਲੱਭ ਲਓ ਜੋ ਮਰਜ਼ੀ ਆ ਫੇਸਬੁੱਕ ਨਹੀਂ ਜਿਵੇਂ ਕਿੰਨਾ ਕੁਝ ਲੱਭੀ ਜਾਂਦਾ ਉਹਦੇ ਤੋਂ ਇੱਕ ਲੱਭ ਲਿਆ ਕਿੰਨਾ ਕੁਝ ਆਈ ਜਾਂਦਾ ਇੱਕ ਖੋਲਿਆ ਗਾਂ ਦੀ ਗਾਂ ਅੰਦਰ ਵੀ ਇਹੀ ਕੁਝ ਹੈ ਜੀ ਗੁਰਪ੍ਰਸਾਦ ਜਦੋਂ ਵਰਤਦਾ ਹੈ ਨਾ ਸਵੇਰੇ ਕੁਝ ਰਾਤ ਨੂੰ ਸੌਵੋਗੇ ਕੁਝ ਹੋਰ ਆਇਆ ਹੁੰਦਾ ਹੈ ਜਦੋਂ ਸਵੇਰੇ ਉੱਠੋਗੇ ਕਈ ਕੁਝ ਹੋਰ ਆਇਆ ਹੁੰਦਾ ਹੈ ਆਖੋ ਸਤਨਾਮ ਮੈਂ ਕਈ ਵਾਰੀ ਚਾਹ ਪੀਣੀ ਹੁੰਦੀ ਹੈ ਸਵੇਰੇ ਸਵੇਰੇ ਮੈਨੂੰ ਚਾਹ ਪਿਆਉਣ ਜਦੋਂ ਆਉਣਗੇ ਨਾ ਵੀ ਚਾਹ ਛੱਕ ਲਓ ਬਹਿ ਜਾਓ ਲਓ ਚਾਹ ਪੀਏ ਬਹਿ ਕੇ ਇਕੱਠੇ ਚਾਹ ਪੀਂਦੇ ਆ ਜਦੋਂ ਤੇ ਮੈਂ ਕਹਿੰਦਾ ਨਾ ਚਾਹ ਫੇਰ ਪੀਂਦੇ ਆ ਪਹਿਲਾਂ ਮੇਰੀ ਗੱਲ ਸੁਣ ਵੀ ਮੇਰੇ ਐ ਹਿਸਾਬ ਚ ਆਉਂਦੀ ਹੈ ਇਹ ਮੈਨੂੰ ਕਹਿਣਗੇ ਤੁਸੀਂ ਪਹਿਲਾਂ ਚੁੱਪ ਕਰਕੇ ਚਾਹ ਪੀ ਲਓ ਫੇਰ ਗੱਲ ਕਰਿਓ ਬੰਦ ਪਹਿਲਾਂ ਚਾਹ ਤੇ ਛੱਕ ਲਓ ਮੈਂ ਕਹਿੰਦਾ ਨਾ ਚਾਹ ਫੇਰ ਛਕਾਂਗੇ ਪਹਿਲਾਂ ਜੋ ਮੈਂ ਛਕਾਉਂਦਾ ਉਹ ਛਕੋ ਕਿਉਂਕਿ ਜਦੋਂ ਮੈਂ ਗੱਲਬਾਤ ਕਰ ਲੈਂਦਾ ਫਿਰ ਉਹ ਮੇਰੇ ਚੰਗੀ ਤਰ੍ਹਾਂ ਮਾਈਂਡ ਮੇਰਾ ਸੇਵ ਕਰ ਲੈਂਦਾ ਵੀ ਮੈਂ ਕਹਿਣਾ ਕੀ ਚਾਹੁੰਦਾ ਉਹ ਫਿਰ ਮੈਂ ਤਾਂ ਹੁਣ ਮੈਨੂੰ ਹੁੰਦਾ ਵੀ ਕੋਈ ਮੇਰੀ ਗੱਲ ਹੁਣ ਸੁਣੇ ਵੀ ਜੇ ਛੇਤੀ ਛੇਤੀ ਮੈਂ ਸੁਣਾ ਦਾਂ ਉਹਨੂੰ ਸੁਣਾ ਦਿਆਂਗਾ ਨਾਲ ਹੀ ਮੇਰਾ ਮਾਈਂਡ ਉਹਨੂੰ ਸੇਵ ਵੀ ਕਰ ਲੇਗਾ ਜਦੋਂ ਗੱਲ ਬੋਲਦੀ ਦੀ ਹੈ ਨਾ ਫਿਰ ਸੇਵ ਕਰ ਲੈਂਦਾ ਜਿਹੜੇ ਨਿਆਣੇ ਪੜ੍ਹਦੇ ਹੋ ਨਾ ਜਿਹੜਾ ਨੁਕਤਾ ਤੁਹਾਡੇ ਪੜ੍ਹਨ ਵਾਸਤੇ ਵੀ ਇੱਕ ਨੁਕਤਾ ਹੈ ਬੜਾ ਗਹਿਰਾ ਜਿਹੜੇ ਬੱਚਿਆਂ ਬੱਚੇ ਪੜ੍ਹਾਈ ਕਰਦੇ ਐ, ਜਿਹੜਾ ਵੀ ਤੁਹਾਡੇ ਸਾਹਮਣੇ ਕੁਐਸਚਨ ਇਦਾਂ ਦਾ ਹੋਵੇ, ਉਲਝਦੇ ਹੋਵੋ, ਯਾਦ ਨਾ ਹੋਵੇ, ਉਹਨੂੰ ਅੱਖਾਂ ਬੰਦ ਕਰਕੇ ਨਾ ਇਦਾਂ ਨਾ ਯਾਦ ਕਰਿਆ ਕਰੋ, ਐ ਅੰਦਰੇ ਅੰਦਰ ਉਹ ਤੁਸੀਂ ਗੱਲ ਕਰੋ ਕਿਸੇ ਨਾਲ, ਚਾਹੇ ਮਾਂ ਨਾਲ ਕਰੋ, ਚਾਹੇ ਪਿਓ ਨਾਲ ਕਰੋ, ਕਿਸੇ ਨਾਲ ਕਰੋ ਵੀ ਵੇਖਿਓ ਆਹ ਸਵਾਲ ਹੈ, ਇਹਦਾ ਆਨਸਰ ਐ ਲਿਖਿਆ। ਡਿਸਕਸ਼ਨ ਕਰੋਗੇ ਜਦੋਂ, ਫਿਰ ਉਹ ਮਾਈਂਡ ਤੁਹਾਡੇ 'ਚ ਸੇਵ ਹੋ ਜਾਂਦਾ। ਤੇ ਮੇਰੇ ਜਦੋਂ ਕੋਈ ਗੱਲ ਕਲਿੱਕ ਕਰਦੀ ਹੈ, ਫਿਰ ਮੈਨੂੰ ਇਹ ਹੁੰਦਾ ਵੀ ਹੁਣ ਕੋਈ ਮੇਰੀ ਗੱਲ ਸੁਣੇ। ਤੇ ਜੇ ਕਈ ਵਾਰੀ ਦੀਵਾਨ ਪੰਜ ਚਾਰ ਦਿਨ ਲੰਘ ਜਾਣ, ਦੀਵਾਨ ਕਈ ਵਾਰੀ ਨਾ ਹੋਣ, ਲਾਈਏ ਨਾ, ਫਿਰ ਮੇਰੇ ਤੋਂ ਟਲਦੇ ਰਹਿੰਦੇ ਹੁੰਦੇ ਆ ਵੀ ਨੇੜੇ ਨਾ ਜਾਇਓ, ਵੀ ਜਿਹੜਾ ਅੱਜ ਇਹਨਾਂ ਨੂੰ ਲੱਭ ਗਿਆ ਇਹਨਾਂ ਨੇ ਸਾਰਾ ਦੀਵਾਨ ਹੀ ਉਹਦੇ ਤੇ ਲਾ ਦੇਣਾ, ਨੇੜੇ ਨਾ ਜਾਇਓ। ਵੀ ਹੁਣ ਇਹਨਾਂ ਦੇ ਕਈ ਕੁਛ ਦਿਮਾਗ 'ਚ ਹੈਗਾ, ਹੁਣ ਸਟੇਜ ਮਾਈਕ ਤੇ ਹੈ ਨਹੀਂ ਇਹਨਾਂ ਸਾਹਮਣੇ, ਅਸੀਂ ਮਸਾਂ ਹੀ ਲੱਭਣਾ ਫਿਰ ਇਹਨਾਂ ਨੂੰ। ਫਿਰ ਹੱਸਣ ਕੇ ਆ ਗਿਆ ਸ਼ਤੀਰ ਥੱਲੇ, ਜਿਹੜਾ ਕੋਲ ਬੈਠੇ ਹੁਣ ਤੂੰ ਫਸ ਗਿਆ, ਹੁਣ ਤੇਰੇ ਨੂੰ ਦੋ ਘੰਟੇ ਖੈਰ ਨਹੀਂ ਇਹਨਾਂ ਨੇ। ਉਹ ਅਗਲੇ ਨੂੰ ਸਮਝ, ਉਹ ਤਾਂ ਹੀ ਭਾਵੇਂ ਉਹ ਮੈਨੂੰ ਹਾਂਜੀ ਹਾਂਜੀ ਹਾਂ ਗੱਲ, ਉਹ ਪਤਾ ਪੁਤਾ ਉਹਨੂੰ ਕੁਝ ਨਹੀਂ ਲੱਗਦਾ ਵੀ ਕਹਿਣਾ ਕੀ ਚਾਹੁੰਦਾ ਮੈਂ, ਅੱਗੋਂ ਪਿਆ ਹਾਂਜੀ ਹਾਂਜੀ ਠੀਕ ਹੈ, ਜੋ ਕਹਿ ਰਹੇ ਵਾ ਓਕੇ ਓਕੇ ਕਰੀ ਜਾਂਦੇ ਆ। ਪਰ ਉਹ ਚਲੋ ਇਹਨਾਂ ਦੇ ਪਤਾ ਨਹੀਂ ਸਮਝ 'ਚ ਆਵੇ ਕਿ ਨਾ ਆਵੇ, ਪਰ ਮੇਰੇ ਬਹੁਤ ਨੁਕਤੇ ਸਮਝ 'ਚ ਆ ਜਾਂਦੇ ਆ। ਪਰ ਇਹ ਕਿਰਪਾ ਮਾਲਕ ਹੀ ਕਰਦਾ ਹੈ, ਉਹ ਪਰਮਾਤਮਾ ਉਹਦੇ ਅੱਗੇ ਅਰਦਾਸਾਂ ਕਰੀ ਦੀਆਂ ਵੀ ਸੱਚੇ ਪਾਤਸ਼ਾਹ ਸੁਰਤ ਵਿੱਚ ਵੀ ਤੂੰ ਹੀ ਆਉਣਾ ਹੈ, ਸਮਝ ਵੀ ਤੂੰ ਦੇਣੀ। ਸ਼ਬਦ ਕਈ ਵਾਰੀ ਕੁੰਡੀ ਖੁੱਲਦੀ ਹੋਈ ਨਹੀਂ ਜੀ, ਅਰਥ ਵੀ ਭਾਵੇਂ ਚਾਰ ਚਾਰ ਵਾਰੀ ਪੜ੍ਹ ਲਓ, ਕੁੰਡੀ ਨਹੀਂ ਖੁੱਲਦੀ ਵੀ ਇਸ ਸ਼ਬਦ ਵਿੱਚ ਲਿਖਿਆ ਕਿਆ, ਅਰਥ ਪੜ੍ਹ ਕੇ ਵੀ ਨਹੀਂ ਸਮਝ ਆਉਂਦਾ ਕਈ ਵਾਰੀ। ਫਿਰ ਕਈ ਵਾਰੀ ਬੈਠੇ ਰਹੀਦਾ, ਦੋ ਦੋ ਜਾਂ ਚਾਰ ਚਾਰ ਦਿਨ ਵੀ ਲੰਘ ਜਾਂਦੇ, ਚਾਰ ਚਾਰ ਮਹੀਨੇ ਬਾਅਦ ਵੀ ਸਮਝ ਆਉਂਦੇ ਵੀ ਹਾਂ ਇੱਦਾਂ ਕਹਿਣਾ ਚਾਹੁੰਦੇ ਆ ਗੁਰੂ ਸਾਹਿਬ, ਸਾਡੇ ਸਮਝ 'ਚ ਨਹੀਂ। ਪਰ ਹੌਲੀ ਹੌਲੀ ਚਲੋ ਗੁਰੂ ਸਾਹਿਬ ਸਾਨੂੰ ਸਮਝਾਉਣ, ਅਕਲ ਦੇਣ, ਜੋ ਸਮਝ 'ਚ ਆਉਂਦੀ ਹੈ ਉਹ ਪ੍ਰੈਕਟੀਕਲੀ ਪ੍ਰੈਕਟੀਕਲ ਵੀ ਸਾਡੀ ਲਾਈਫ 'ਚ ਵੀ ਉਹ ਆਵੇ, ਕਿਰਪਾ ਮਹਾਰਜ ਕਰ ਦੇਣ। ਲਓ ਜੀ ਹੁਣ ਵੇਖੋ, ਭਗਤ ਰਵਿਦਾਸ ਜੀ ਕਹਿੰਦੇ ਵੀ ਤੈਨੂੰ ਤੇ ਪਾ ਲਿਆ ਹੁਣ ਅਸੀਂ ਜੱਫਾ। ਜਿਹੜੀ ਗੱਲ ਚੱਲਦੀ ਸੀ ਵੀ ਜਿਵੇਂ ਕੋਈ ਤਕੜਾ ਬੰਦਾ ਐਂ ਜੱਫਾ ਪਾ ਲੈਣਾ ਕਮਜ਼ੋਰ ਜੇ ਬੰਦੇ ਨੂੰ, ਹੁਣ ਛਡਾ ਕੇ ਵਿਖਾ। ਇੱਥੇ ਭਗਤ ਰਵਿਦਾਸ ਜੀ ਕਹਿੰਦੇ ਵੀ ਮੇਰਿਆ ਰੱਬਾ ਪਿਆਰ ਪਾ ਲਿਆ ਤੇਰੇ ਨਾਲ, ਲੈ ਹੁਣ ਛਡਾ ਕੇ ਇੱਕ ਗੱਲ ਹੋਰ ਸੁਣਿਓ, ਜਿੰਨਾ ਬੰਦਾ ਕੋਈ ਜ਼ਿੰਮੇਵਾਰ ਹੋਵੇ ਨਾ ਓਨੀ ਉਹਦੀ ਲੋੜ ਜ਼ਿਆਦਾ ਵੱਧ ਜਾਂਦੀ ਹੈ। ਕੱਦ ਵੱਡਾ ਕਰਨਾ ਨਾ ਜ਼ਿੰਮੇਵਾਰੀਆਂ ਜ਼ਿਆਦਾ ਨਿਭਾਉਣੀਆਂ ਸ਼ੁਰੂ ਕਰੋ, ਭਾਵ ਕਿ ਬਰਾਬਰ ਖੜਨਾ ਹੈ। ਜਿੰਨੀਆਂ ਜ਼ਿੰਮੇਵਾਰੀਆਂ ਜ਼ਿਆਦਾ ਨਿਭਾਉਂਦੇ ਜਾਓਗੇ ਓਨੀ ਜ਼ਿਆਦਾ ਲੋੜ ਹੈ। ਕਈ ਬੰਦੇ ਇਦਾਂ ਦੇ ਨੇ ਫੈਕਟਰੀਆਂ 'ਚ ਕੰਮ ਕਰਨ ਵਾਲੇ, ਉਹ ਕਹਿੰਦੇ ਨੇ ਮੈਂ ਜਾਣਾ ਹੈ, ਤੇ ਮਾਲਕ ਉਹਨੂੰ ਕਹਿੰਦੇ ਨੇ ਤੈਨੂੰ ਜਾਣ ਨਹੀਂ ਦੇਣਾ। ਬਾਹਰਲਿਆਂ ਦੇਸ਼ਾਂ 'ਚ ਅਮਰੀਕਾ ਕੈਨੇਡਾ 'ਚ ਵੇਖੇ ਆ ਜੀ ਬੰਦੇ, ਇੰਨਾ ਵਧੀਆ ਕੰਮ ਕੀਤਾ ਨਾ ਉਹਨਾਂ ਨੇ ਆਪਣੀ ਜ਼ਿੰਦਗੀ 'ਚ, ਰਿਟਾਇਰ ਹੋ ਗਏ ਆ ਪਰ ਫੈਕਟਰੀ ਨੇ ਰਿਟਾਇਰ ਨਹੀਂ ਕੀਤੇ। ਕਹਿੰਦੇ ਅਸੀਂ ਤੈਨੂੰ ਰਿਟਾਇਰ ਹੋਣ ਤੋਂ ਬਾਅਦ ਵੀ ਤੈਨੂੰ ਰਿਟਾਇਰਮੈਂਟ ਨਹੀਂ ਦੇਣੀ, ਤੂੰ ਜਿਵੇਂ ਮਰਜ਼ੀ ਕਰ, ਤੂੰ ਆਇਆ ਕਰ, ਸਾਨੂੰ ਤੇਰੀ ਲੋੜ ਹੈ, ਵਿਹਲਣਾ ਦੀ ਲੋੜ ਨਹੀਂ। ਹੁਣ ਸਾਡਾ ਨਿਆਣਾ ਜਿਹੜਾ ਨਹੀਂ ਟਿੱਕਾ ਤੋੜਦਾ, ਆਪਾਂ ਕਹਿੰਦੇ ਹਾਂ ਜਾ ਜਿੱਥੇ ਮਰਜ਼ੀ 'ਚ ਕਲਕੱਤਾ ਹੀ ਲੱਭ ਲੈ ਕੰਮ, ਕੋਈ ਬਿਹਾਰ ਹੀ ਚੱਲ ਜਾ, ਮਗਰੋਂ ਲੈ ਸਾਡੇ। ਜ਼ਿਆਦਾ ਜ਼ਿੰਮੇਵਾਰੀਆਂ ਨਿਭਾਉਣ ਵਾਲਾ ਨਾ ਜਿਹੜਾ, ਉਹਨੂੰ ਛੱਡਣ ਨੂੰ ਜੀ ਨਹੀਂ ਕਰਦਾ। ਬਸ ਇਸ ਗੱਲ ਨੂੰ ਕਿਰਪਾ ਕਰਕੇ, ਇਸ ਕਰਕੇ ਮਾਲਕ ਮਿਹਰ ਕਰਦਾ ਹੈ। ਕਿੱਡੀ ਸੁਰਤ ਭਗਤ ਰਵਿਦਾਸ ਜੀ ਦੀ, ਕਿੱਥੇ ਜਾ ਕੇ ਗੱਲ ਕਰਦੇ ਹੈ ਵੀ ਲੈ ਤੈਨੂੰ ਪਾ ਲਿਆ ਜੱਫਾ, ਹੁਣ ਛਡਾ ਕੇ ਵਿਖਾ। ਐਡਾ ਵੱਡਾ ਹੋ ਗਿਆ ਭਗਤ ਵੀ ਰੱਬ ਨੂੰ ਵੀ ਜੱਫੀ ਪਾ ਲੈਂਦਾ, ਉਹਦੀ ਸੁਰਤ ਫੜ ਲੈਂਦੀ ਹੈ। ਇਹ ਸੁਰਤ ਦੀ ਗੱਲ ਹੈ ਜੀ, ਇੱਦਾਂ ਜੱਫਾ ਨਹੀਂ ਪੈਂਦਾ, ਬੰਦਾ ਨਹੀਂ ਰੱਬ ਵੀ ਬੰਦੇ ਵਾਂਗੂ ਖੜਾ ਹੋਏਗਾ ਤਾਂ ਇੱਦਾਂ ਜੱਫੀ ਪਾ ਲਾਂਗੇ ਆਪਾਂ, ਇੱਦਾਂ ਨਹੀਂ। ਗੱਲ ਨੂੰ ਪਕੜੋ, ਕਿਉਂਕਿ ਕਈ ਵਾਰੀ ਨਾ ਜਿਵੇਂ ਫਰਾਂਸ ਵਿੱਚ ਨਾ ਇੱਕ ਨੈਪੋਲੀਅਨ ਦਾ ਲੱਗਿਆ ਸੀ ਬੁੱਤ, ਨੈਪੋਲੀਅਨ ਦਾ ਨਾ ਬੁੱਤ ਲੱਗਿਆ ਸੀ, ਤੇ ਨੈਪੋਲੀਅਨ ਘੋੜੇ ਤੇ ਚੜਿਆ ਹੋਇਆ ਸੀ, ਘੋੜੇ ਤੇ ਚੜੇ ਦਾ ਬੁੱਤ ਲੱਗਿਆ, ਉਹਦਾ ਬੱਚੇ ਦਾ ਨਾ ਪਿਓ ਸੋਚਦਾ ਹੈ ਵੀ ਮੇਰਾ ਬੱਚਾ ਵੀ ਨੈਪੋਲੀਅਨ ਵਰਗਾ ਬਹਾਦਰ ਬਣੇ, ਤੇ ਉਹ ਨੈਪੋਲੀਅਨ ਦੇ ਬੁੱਤ ਦੇ ਸਾਹਮਣੇ ਲੈ ਜਾਇਆ ਕਰੇ ਰੋਜ਼ ਬੱਚੇ ਨੂੰ। ਹੁਣ ਬੱਚਾ ਸੀ 3 ਸਾਲ ਦਾ, 4 ਸਾਲ ਦਾ ਬੱਚਾ, 4 ਸਾਲ ਦੇ ਬੱਚੇ ਨੂੰ ਇੱਦਾਂ ਖੜਾ ਕੇ ਕਿਹਾ ਕਰੇ ਵੇਖ ਐਡਾ ਬਹਾਦਰ ਸੀ, ਇਹਨੇ ਐਂ ਕੀਤਾ, ਇਹਨੇ ਐਂ ਕੀਤਾ, ਇਹਨੇ ਐਂ ਕੀਤਾ, ਬੱਚਾ ਕਹਿ ਦਿਆ ਕਰੇ ਹਾਂਜੀ। ਠੀਕ ਹੈ ਪਿਤਾ ਜੀ ਠੀਕ ਹੈ। ਬੱਚਾ ਭੋਲਾ ਸੀ ਨਿਆਣਾ ਵੀ ਸੀ ਉਹ ਜਦੋਂ ਲੰਘ ਗਏ 6 ਮਹੀਨੇ ਸਾਲ ਸਾਲ ਲਜਾਂਦਾ ਰਿਹਾ ਰੋਜ਼ ਦੱਸਿਆ ਕਰੇ ਨੈਪੋਲੀਅਨ ਐ ਨੈਪੋਲੀਅਨ ਐ ਸਾਲ ਬਾਅਦ ਪੁੱਛਦਾ ਕਾਕਾ ਤੈਨੂੰ ਮੈਂ ਨੈਪੋਲੀਅਨ ਬਾਰੇ ਬਹੁਤ ਕੁਝ ਦੱਸਿਆ ਕਹਿੰਦਾ ਹਾਂ ਪਿਤਾ ਜੀ ਬਹੁਤ ਕੁਝ ਦੱਸਿਆ ਹੁਣ ਜੇ ਤੇਰੇ ਮਨ ਵਿੱਚ ਕੋਈ ਕੁਐਸਚਨ ਹੈ ਤੇ ਪੁੱਛ ਲੈ ਨੈਪੋਲੀਅਨ ਦੇ ਬਾਰੇ ਜੇ ਕੋਈ ਸਵਾਲ ਹੈ ਤੇ ਪੁੱਛ ਲੈ। ਬੱਚਾ ਕਹਿੰਦਾ ਬਾਪੂ ਜੀ ਇਹ ਪੁੱਛਣਾ ਸੀ ਵੀ ਆ ਜਿਹੜਾ ਨੈਪੋਲੀਅਨ ਉੱਤੇ ਬੰਦਾ ਚੜਿਆ ਬੈਠਾ ਇਹ ਕੌਣ ਹੈ? ਉਹ ਘੋੜੇ ਨੂੰ ਹੀ ਨੈਪੋਲੀਅਨ ਸਮਝ ਗਿਆ ਵੀ ਮੈਂ ਇਹ ਪੁੱਛਣਾ ਹੈ ਵੀ ਨੈਪੋਲੀਅਨ ਤੇ ਆ ਬੰਦਾ ਕਿਹੜਾ ਬੈਠਾ ਹੈ। ਉਹ ਗੱਲ ਕਰਤੀ ਨਾ ਵੀ ਜਿਹੜੀ ਉਹ ਨਾਲੇ ਸਿਰ ਨੂੰ ਤੇਲ ਲਾਈ ਜਾਵੇ ਤੇ ਕੁੜੀਏ ਅਗਲੇ ਸਹੁਰੇ ਘਰ ਜਾ ਕੇ ਐਂ ਕਰੀ ਕੁੜੀਏ ਉਹ ਉਹਦਾ ਧਿਆਨ ਇਹ ਸੀ ਵੀ ਚੂਹੀ ਖੱਡ 'ਚ ਵੜ ਰਹੀ ਸੀ ਉਹ ਚੂਹੀ ਵੱਲ ਉਹਦਾ ਧਿਆਨ ਸੀ ਵੀ ਚੂਹੀ ਹੁਣ ਵੀ ਵੱਡੀ ਹੁਣ ਉਹ ਤੇਲ ਲਾਵੇ ਉਹਦੀ ਮਾਂ ਇੱਦਾਂ ਵੀ ਕੁੜੀਏ ਸਹੁਰੇ ਘਰ ਜਾ ਕੇ ਇੱਦਾਂ ਤੇਲ ਸੇਵਾ ਕਰੀ ਐਂ ਕਰੀ ਹਾਂ ਬੇਬੇ ਹਾਂ ਬੇਬੇ ਧਿਆਨ ਉਹਦਾ ਚੂਹੀ 'ਚ ਇੱਦਾਂ ਮਾਰਿਆ ਮੱਤ ਮੈਂ ਤੇ ਸਮਝਾਇਆ ਤੇਰੇ ਦਿਮਾਗ 'ਚ ਵੜੀ ਕਿ ਨਹੀਂ ਵੜੀ ਕਹਿੰਦੀ ਬੇਬੇ ਸਾਰੀ ਵੜ ਗਈ ਪੂਛ ਰਹਿ ਗਈ ਉਹਦਾ ਧਿਆਨ ਚੂਹੀ 'ਚ ਉਹਦੇ ਉਹਦਾ ਧਿਆਨ ਤੇ ਚੂਹੀ 'ਚ ਸੀ ਉਹਨੂੰ ਕੀ ਸਮਝ ਆਉਣੀ ਸੀ ਉਹਦੇ ਤੇ ਤਾਂ ਤੋਂ ਲੰਘ ਗਈ ਗੱਲ ਸਾਰੀ। ਇਹ ਹਾਲ ਸਾਡਾ ਹੈ ਕਈ ਵਾਰੀ ਸਾਡੇ ਗੱਲ ਸਮਝ 'ਚ ਹੀ ਨਹੀਂ ਪੈਂਦੀ ਵੀ ਨੈਪੋਲੀਅਨ ਅਸੀਂ ਘੋੜੇ ਨੂੰ ਸਮਝੀ ਜਾਂਦੇ ਹਾਂ। ਮੈਂ ਨਾ ਮੇਰੇ ਨਾਲ ਵੀ ਬਣੀ ਇੱਥੇ ਇੱਕ ਸਾਡਾ ਬਹੁਤ ਪਿਆਰ ਵਾਲਾ ਪਰਿਵਾਰ ਮੇਰੇ ਕੋਲ ਬੈਠਾ ਅਸੀਂ ਉਹਨਾਂ ਨਾਲ ਗੱਲ ਕਰੀਏ ਪਰਮਾਣੂ ਦੇ ਟੌਪਿਕ ਤੇ। ਪਰਮਾਣੂ ਵੀ ਐਂ ਘੁੰਮਦੇ ਨੇ ਐਂ ਘੁੰਮੀ ਜਾਂਦੇ ਨੇ ਐਟਮਸ ਕਹਿੰਦੇ ਜਿਹਨੂੰ ਵੀ ਇੱਦਾਂ ਇੰਨੀ ਸਪੀਡ ਨਾਲ ਘੁੰਮਦੇ ਐ ਵੀ ਸ਼ੇਪ ਬਣਦੀ ਹੈ ਸ਼ੇਪ ਬਣਦੀ ਹੈ ਵੀ ਜੇ ਧਿਆਨ ਟਿਕਾਈਏ ਵੀ ਜੇ ਬੰਦਾ ਇਕਾਗਰ ਹੋ ਜੇ ਪੂਰਾ ਤੇ ਉਹ ਇੰਨੀ ਸਪੀਡ ਨੂੰ ਵੀ ਫੜ ਸਕਦਾ। ਪਰਮਾਣੂ ਨੇ ਕਣ ਨੇ ਇੰਨੀ ਸਪੀਡ ਨਾਲ ਘੁੰਮਦੇ ਨੇ ਵੀ ਬੋਡੀ ਦੀ ਸ਼ੇਪ ਬਣਦੀ ਹੈ ਵੈਸੇ ਇਹ ਹੈ ਅਸਲ ਵਿੱਚ ਨਹੀਂ। ਕਿਵੇਂ ਸਮਝਾਵਾਂ ਜਿਵੇਂ ਇਦਾਂ ਕਹਿ ਲਓ ਵੀ ਕਈ ਵਾਰੀ ਲੋਹੇ ਨੂੰ ਜਦੋਂ ਰਗੜੀਏ ਤੇ ਨਿੱਕੇ ਨਿੱਕੇ ਕਣ ਨੇ ਅਸਲ ਵਿੱਚ ਲੋਹਾ ਬਰੀਕ ਬਰੀਕ ਕਣ ਨੇ ਮਿੱਟੀ ਵਾਂਗੂ ਇਸੇ ਤਰ੍ਹਾਂ ਇੰਨੀ ਸਪੀਡ ਨਾਲ ਹਰ ਚੀਜ਼ ਘੁੰਮਦੀ ਹੈ ਵੀ ਸ਼ੇਪ ਬਣ ਜਾਂਦੀ ਹੈ। ਬੋਡੀ ਅਸਲ ਵਿੱਚ ਹੈ ਨਹੀਂ ਇਹ ਉਹ ਪਰਮਾਣੂ ਨੇ ਜਿਹੜੇ ਪੜ੍ਹੇ ਲਿਖੇ ਸਮਝਦੇ ਹੋ ਇੰਨੀ ਸਪੀਡ ਨਾਲ ਘੁੰਮ ਰਹੇ ਹੈ ਵੀ ਬੋਡੀ ਦੀ ਸ਼ੇਪ ਬਣਦੀ ਹੈ ਇਦਾਂ ਇਹ ਅਸਲ ਵਿੱਚ ਇਦਾਂ ਹੈ ਨਹੀਂ ਸਪੀਡ ਨਾਲ ਘੁੰਮਦੀ ਨਹੀਂ। ਕਿਵੇਂ ਪੱਖੇ ਦੇ ਤਿੰਨ ਫਰ ਹੁੰਦੇ ਨੇ ਪਰ ਜਦੋਂ ਉਹਨੂੰ ਸਪੀਡ ਨਾਲ ਘੁਮਾ ਦਿੰਦੇ ਹਾਂ ਆਪਾਂ ਚੱਲ ਪੈਂਦਾ ਫਿਰ ਗੋਲ ਗੋਲ ਸ਼ੇਪ ਨਹੀਂ ਬਣਾ ਲੈਂਦਾ ਗੋਲ ਸ਼ੇਪ ਉਹਦੀ ਹੈ ਵੈਸੇ ਤੇ ਤਿੰਨ ਹੀ ਫਰ ਨੇ ਜਦੋਂ ਸਪੀਡ ਨਾਲ ਘੁੰਮਦੇ ਨੇ ਫਿਰ ਆਪੀ ਸ਼ੇਪ ਬਣਾ ਲੈਂਦੇ ਨੇ। ਇਦਾਂ ਹੀ ਸਾਡੀ ਬੋਡੀ ਦੇ ਕਣ ਨੇ ਇੰਨੀ ਸਪੀਡ ਨਾਲ ਘੁੰਮਦੇ ਨੇ ਵੀ ਇਹ ਸ਼ੇਪ ਨਜ਼ਰ ਆਉਂਦੀ ਹੈ ਹੈ ਨਹੀਂ। ਇਹ ਗੱਲ ਹੋਰ ਟੌਪਿਕ ਦੀ ਹੈ ਪਰ ਵਿੱਚ ਆ ਗਈ ਇਦਾਂ ਮੈਂ ਉਸ ਫੈਮਿਲੀ ਨਾਲ ਗੱਲ ਕਰਦਿਆਂ ਕਰਾਂ ਗੱਲ ਵੀ ਵੇਖੋ ਜੀ ਕਣ ਨੇ ਇੰਨੀ ਇਕਾਗਰਤਾ ਗੁਰਸਿੱਖ ਦੀ ਪ੍ਰੈਜੈਂਟ ਵਿੱਚ ਰਹਿਣਾ ਸਿੱਖੇ ਵੀ ਉਹ ਕਣਾਂ ਨੂੰ ਵੀ ਮਹਿਸੂਸ ਕਰਦਾ ਹੈ। ਮੈਂ ਉਹਨਾਂ ਨੂੰ ਕਿਹਾ ਮੈਂ ਜਿਵੇਂ ਪੱਖਾ ਹੈ ਅੱਛਾ ਇਦਾਂ ਉਹ ਸਾਰੀਆਂ ਗੱਲਾਂ ਮੇਰੀਆਂ ਸੁਣ ਕੇ ਮੈਨੂੰ ਉਹ ਬੀਬੀ ਪਤਾ ਬਾਅਦ 'ਚ ਜਾਣ ਲੱਗੀ ਕਹਿੰਦੀ ਬਾਬਾ ਜੀ ਮੈਂ ਕਿਹਾ ਹਾਂ ਇਹਦਾ ਮਤਲਬ ਹੁਣ ਪੱਖੇ ਦਾ ਧਿਆਨ ਧਰਿਆ ਕਰੀ ਮੈਂ ਉਹਨਾਂ ਨੂੰ ਕਿਹਾ ਮੈਂ ਤੇ ਅਸਲ 'ਚ ਇਦਾਂ ਐਗਜ਼ੈਂਪਲ ਦੇ ਰਿਹਾ ਸੀ ਵੀ ਜੇ ਆਪਾਂ ਧਿਆਨ ਇਕਾਗਰ ਕਰੀਏ ਪੱਖੇ ਤੇ ਪੱਖੇ ਦੇ ਤੁਸੀਂ ਸੁੱਤੇ ਪਏ ਨਾ ਇਦਾਂ ਲੰਮੇ ਪੈ ਕੇ ਧਿਆਨ ਹੁਣ ਪੱਖੇ ਚੱਲਣਗੇ ਆਪਣੇ ਹੁਣ ਤੇ ਇੱਕ ਨੰਬਰ ਤੇ ਚੱਲਦਾ ਨਾ ਪੱਖਾ ਘਰਾਂ 'ਚ ਸ਼ੁਰੂ ਹੋ ਗਿਆ ਇੱਕ ਨੰਬਰ ਰੋਤੀ ਇਦਾਂ ਦੀ ਹੈ ਉਹ ਇੱਕ ਨੰਬਰ ਤੇ ਚੱਲਦਾ ਪੱਖਾ ਸਲੋ ਸਲੋ ਤੁਸੀਂ ਇਦਾਂ ਧਿਆਨ ਟਿਕਾਇਓ ਤੁਸੀਂ ਇੱਕ ਫਰ ਨੂੰ ਫੜ ਲਓਗੇ ਅੱਖਾਂ ਉਹਦੇ ਨਾਲ ਹੀ ਘੁੰਮੀ ਜਾਣੀਆਂ ਇਦਾਂ 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 ਨਾਲ ਘੁੰਮਦੀਆਂ ਨਾ ਜੇ ਫੜ ਲਈਏ ਤੇ ਸੁਰਤ ਨਾਲ ਐਂ ਦੋ ਕੁ ਮਿੰਟ ਲੱਗਣਗੇ ਦੋ ਕੁ ਮਿੰਟ ਫਿਰ ਐਂ ਐਂ ਨਾਲ ਨਾਲ ਹੀ ਅੱਖ ਘੁੰਮੀ ਜਾਊਗੀ ਉਹਦੇ ਫਰ ਦੇ ਨਾਲ। ਮੈਂ ਕਿਹਾ ਇਦਾਂ ਹੀ ਹੈ ਜੀ ਧਿਆਨ ਇਕਾਗਰ ਕਰਾਂਗੇ ਤਾਂ ਹੀ ਹੈ ਕਹਿੰਦੇ ਹਾਂ ਮੈਂ ਕਿਹਾ ਇਦਾਂ ਹੀ ਇਹ ਕਣ ਫੜਨੇ ਹੁੰਦੇ ਨੇ ਨੋਰਮਲ ਗੱਲ ਚੱਲਦੀ ਸੀ ਉਹ ਇਹ ਗੱਲ ਸਮਝ ਕੇ ਮੈਨੂੰ ਕਹਿੰਦੀ ਅੱਛਾ ਫਿਰ ਹੁਣ ਪੱਖੇ ਤੇ ਧਿਆਨ ਟਿਕਾਇਆ ਕਰੀਏ। ਮੈਂ ਕਿਹਾ ਲੈ ਮੈਂ ਕਿਹਾ ਮੱਝ ਅੱਗੇ ਬੀਨ ਵਜਾਤੀ ਮੈਂ ਜਿਉਂ ਲੱਗਿਆ ਮੈਂ ਮੱਥਾ ਮਾਰਨ ਅੱਧਾ ਘੰਟਾ ਘੰਟਾ ਮੇਰਾ ਗੱਲ ਕਰਨ ਤੇ ਲੱਗ ਗਿਆ ਉਹੀ ਗੱਲ ਹੋਈ ਵੀ ਪੂਛ ਰਹਿ ਗਈ ਕਹਿੰਦੇ ਚੂਹੀ ਵੜ ਗਈ ਸਾਰੀ ਐਦਾਂ ਸਾਡੇ ਨਾਲ ਬਣਦੀ ਹੈ ਜੀ ਕਈ ਵਾਰੀ। ਸੋ ਮੇਰੀ ਗੱਲ ਨੂੰ ਜਿਹੜੀ ਗੱਲ ਮੈਂ ਹੁਣ ਸਟੇਜ ਤੇ ਕਹਿੰਦਾ ਮੇਰਾ ਕਈ ਵਾਰੀ ਕਈ ਗੱਲਾਂ ਚ ਪੂਰਾ ਜ਼ੋਰ ਲੱਗਿਆ ਹੋਇਆ ਹੁੰਦਾ ਹੈ ਤੇ ਵਿੱਚ ਬੈਠੇ ਪਤਾ ਕੀ ਸੋਚਦੇ ਨੇ ਯਾਰ ਅੱਜ ਕੋਈ ਸਾਖੀ ਦੇ ਸੁਣਾਈ ਹੋਈ ਨਹੀਂ ਕੋਈ ਗੱਲ ਤੇ ਚੱਜ ਦੀ ਹੋਈ ਹੋਈ ਉਹਨਾਂ ਦੇ ਤਾਂ ਲੰਘੀਆਂ ਹੁੰਦੀਆਂ ਸਾਰੀਆਂ ਉਹ ਹੁਣ ਆਹ ਗੱਲ ਨੂੰ ਕਿੱਥੇ ਇਸ ਗੱਲ ਨੂੰ ਪਕੜੋ ਭਾਈ ਉੱਥੇ ਉਸ ਲੈਵਲ ਤੇ ਜਾ ਕੇ ਨਾ ਸਮਝੋ ਗੱਲ ਜੋ ਉਹ ਭਗਤ ਜੀ ਜਿਹੜੀ ਅਵਸਥਾ 'ਚ ਕਹਿੰਦੇ ਆ ਨਾ ਵੀ ਲੈ ਮੈਂ ਤੈਨੂੰ ਜੱਫਾ ਮਤਲਬ ਸਰੀਰ ਨਹੀਂ ਵੀ ਰੱਬ ਐਂ ਖੜਦਾ ਤੇ ਰੱਬ ਨੂੰ ਜੱਫਾ ਮਾਰਿਆ ਜਾਂਦਾ ਇਹ ਤੇ ਸੁਰਤ ਦੀ ਖੇਡ ਹੈ ਵੀ ਮੇਰੀ ਜਿਹੜੀ ਸੁਰਤ ਹੈ ਹੁਣ ਤੂੰ ਉਹਦੇ ਸਾਹਮਣੇ ਮੈਂ ਸਮਝ ਗਿਆ ਤੈਨੂੰ ਵੀ ਹੁਣ ਨਹੀਂ ਤੂੰ ਆਸੇ ਪਾਸੇ ਜਾ ਸਕਦਾ ਤੇਰੇ ਹਰ ਨਿਯਮ ਨੂੰ ਮੈਂ ਸਮਝ ਜਾਂਦਾ ਤੂੰ ਕੀ ਸਮਝਾਉਣਾ ਚਾਹੁੰਦਾ ਮੈਨੂੰ ਤੇਰੇ ਸਮਝਾਉਣ ਤੋਂ ਪਹਿਲਾਂ ਹੀ ਪਤਾ ਲੱਗ ਜਾਂਦਾ ਉਸ ਅਵਸਥਾ ਤੇ ਜਾ ਕੇ ਆਏ ਜਦੋਂ ਅਸੀਂ ਗੁਰਬਾਣੀ ਸੱਚੇ ਗਿਆਨ ਤੋਂ ਅਕਲ ਲੈ ਕੇ ਇੱਥੋਂ ਤੱਕ ਪਹੁੰਚਣਾ ਹੈ ਹਾਂਜੀ ਹੁਣ ਅਗਲੀ
ਮਾਧਵੇ ਜਾਨਤ ਹੋ ਜੈਸੀ ਤੈਸੀ
ਜਿਹੋ ਜੀ ਵੀ ਮੇਰੀ ਪ੍ਰੀਤ ਹੈ ਨਾ ਮੇਰਿਆ ਮਾਲਕਾ ਤੂੰ ਜਾਣਦਾ ਹੈ ਜੈਸੀ ਤੈਸੀ ਵੀ ਹੈ ਨਾ ਉਹਨੂੰ ਸਭ ਜਾਣਦਾ ਹੈ ਤੂੰ ਹਾਂਜੀ
ਅਬ ਕਹਾਂ ਕਰੋਗੇ ਐਸੀ
ਹੁਣ ਇਹੋ ਜੀ ਕੀ ਕਰੇਗਾ ਤੂੰ ਵੀ ਜਿਹੜਾ ਤੋੜ ਦਵੇਂ ਕੀ ਕਰੇਗਾ ਐਸਾ ਵੀ ਜਿਹੜਾ ਤੋੜ ਦਵੇਂ ਇਹ ਤੇ ਹੁਣ ਬਣ ਗਿਆ ਫਰੇਮ ਕੀ ਕਰੋਗੇ ਐਸਾ ਇਹ ਟੁੱਟਣ ਵਾਲੀ ਤੇ ਖੇਡ ਹੀ ਨਹੀਂ ਅੱਗੇ ਐਗਜ਼ੈਂਪਲ ਦਿੰਦੇ ਆ
ਮੀਨ ਬੱਕਰ ਫਾਂਕੇ ਔਰ ਕਟਿਓ ਰਾਂਦ ਕੀਓ ਬਹੁਬਾਨੀ
ਕਹਿੰਦੇ ਮੱਛੀ ਨੂੰ ਫੜਿਆ ਕਹਿੰਦੇ ਇਹ ਪਿਆਰ ਤੇ ਹੁਣ ਇਦਾਂ ਦਾ ਪੈ ਗਿਆ ਸਾਡੇ ਸਾਡਾ ਤੇਰੇ ਨਾਲ ਇਦਾਂ ਦਾ ਮੇਰੇ ਮਾਲਕ ਜੀ ਪਿਆਰ ਪੈ ਗਿਆ ਜਿਵੇਂ ਮੱਛੀ ਦਾ ਪਾਣੀ ਨਾਲ ਪਿਆਰ ਹੁੰਦਾ ਹੈ ਮੱਛੀ ਨੂੰ ਫੜਨ ਵਾਲਿਆਂ ਨੇ ਫੜਿਆ ਮੀਨ ਪਕੜ ਫਾਂਕਿਓ ਕਹਿੰਦੇ ਛਿੱਲ ਲਈ ਅਰ ਕੱਟ ਮੀਨ ਪਕੜ ਫਾਂਕਿਓ ਅਰ ਕੱਟਿਓ ਨਿੱਕੀ ਨਿੱਕੀ ਕਰਕੇ ਕੱਟ ਲਈ ਰਾਂਦ ਕੀ ਉਹ ਬਹੁਬਾਨੀ ਕਹਿੰਦੇ ਕਈ ਤਰੀਕਿਆਂ ਨਾਲ ਬਣਾਈ ਕੋਈ ਸੁੱਕੀ ਕੋਈ ਗਿੱਲੀ ਕੋਈ ਮਸਾਲੇ ਵਾਲੀ ਕੋਈ ਕਿਵੇਂ ਬਣਾਉਂਦਾ ਨਾ ਅਲੱਗ ਅਲੱਗ ਤਰੀਕਿਆਂ ਨਾਲ ਮੱਛੀ ਨੂੰ ਫੜਿਆ ਕੱਟਿਆ ਤੇ ਬਣਾਇਆ ਬਣਾਇਆ ਫੇਰ
ਖੰਡ ਖੰਡ ਕਰ ਭੋਜਨ ਕੀਨੋ ਤਉ ਨਾ ਬਿਸਰਿਓ ਪਾਨੀ
ਮੱਛੀ ਨੂੰ ਫੜਿਆ ਉਹਦੇ ਟੁਕੜੇ ਕੀਤੇ ਪਹਿਲਾਂ ਮੱਛੀ ਨੂੰ ਫੜਿਆ ਉਹਨੂੰ ਛਿੱਲਿਆ ਉਹਨੂੰ ਟੁਕੜੇ ਕੀਤੇ ਵੱਖਰੇ ਵੱਖਰੇ ਤਰੀਕਿਆਂ ਨਾਲ ਬਣਾਈ ਫਿਰ ਦੰਦਾਂ ਹੇਠ ਚਬਾਈ ਪੇਟ ਵਿੱਚ ਪਚਾਈ ਪਰ ਕਮਾਲ ਹੋ ਗਈ ਢਿੱਡ 'ਚ ਜਾ ਕੇ ਵੀ ਪਾਣੀ ਪਾਣੀ ਕੂਕਦੀ ਰਹੀ ਕਹਿੰਦੇ ਮੱਛੀ ਖਾਣ ਵਾਲਾ ਘਰ ਵਾਲੀ ਨੂੰ ਕਹਿੰਦਾ ਹੈ ਮੇਰੇ ਸਰਾਣੇ ਪ੍ਰਾਣੀ ਦਾ ਜੱਗ ਰੱਖਦੀ ਅੱਜ ਪਿਆਸ ਬਹੁਤ ਲੱਗੂ ਆਖੋ ਸਤਨਾਮ
ਸ੍ਰੀ ਵਾਹ
ਕਿਉਂ ਬਈ ਜਿਨ੍ਹਾਂ ਨੇ ਖਾਧੀ ਇਹ ਤਜਰਬਾ ਹੈ ਵੇਖੋ ਕਹਿੰਦੇ ਵੀ ਮੱਛੀ ਖਾਣ ਵਾਲੇ ਪਾਣੀ ਬਹੁਤਾ ਪੀਂਦੇ ਹੈ ਅੰਦਰ ਜਾ ਕੇ ਵੀ ਕਹਿੰਦੇ ਪਾਣੀ ਪਾਣੀ ਕੂਕਦੀ ਰਹਿੰਦੀ ਹੈ ਕਹਿੰਦੇ ਭਗਤ ਜੀ ਨੇ ਇੱਥੇ ਇਹ ਐਗਜ਼ੈਂਪਲ ਦਿੱਤੀ ਹੈ ਵੀ ਮੇਰਿਆ ਮਾਲਕਾ ਤੇਰੇ ਨਾਲ ਐਂ ਪਿਆਰ ਹੈ ਸਾਡਾ ਹੁਣ ਪਾਣੀ ਮੱਛੀ ਨੂੰ ਕਿਵੇਂ ਪਰੇ ਕਰਦੇ ਮੱਛੀ ਦਾ ਪਿਆਰ ਪੈ ਗਿਆ ਉਹ ਤੇ ਅੰਦਰ ਦੀ ਗੱਲ ਬਣ ਗਈ ਨਾ ਵੇਖੋ ਭਾਈ ਚਲੋ ਇਹ ਤੇ ਗੱਲ ਹੋ ਗਈ ਨਾ ਲੌਜਿਕ ਜੇ ਲਾਈਫ ਵਿੱਚ ਲਾਈਏ ਇੱਥੇ ਕਿਸੇ ਮਾਂ ਨੂੰ ਨਾ ਫੜੋ ਤੇ ਉਹਨੂੰ ਕਹੋ ਬੇਬੇ ਤੇਰੇ ਟੁਕੜੇ ਟੁਕੜੇ ਕਰ ਦਾਂਗੇ ਪੁੱਤ ਭੁੱਲ ਜਾ ਡਰਦੀ ਮਾਰੀ ਕਹਿ ਦੇ ਭੁੱਲ ਗਈ ਪਰ ਉਹਦੀ ਸੁਰਤ ਚੋਂ ਉਹਦਾ ਪੁੱਤ ਭੁੱਲ ਨਹੀਂ ਸਕਦਾ ਤੁਸੀਂ ਕਹਿੰਦੇ ਹੋ ਵੀ ਚਰਖੜੀ ਤੇ ਕਿਵੇਂ ਚੜ੍ਹ ਗਏ ਭਗਤ ਬੰਦਗੀ ਗੁਰਸਿੱਖ ਬੰਦਗੀ ਉਹ ਚਰਖੜੀ ਤੇ ਕਿਵੇਂ ਚੜ੍ਹੇ ਬਈ ਬੰਦ ਬੰਦ ਕਿਵੇਂ ਕਟਾਇਆ ਖੋਪਰ ਕਿਵੇਂ ਲੁਹਾਇਆ ਇਹ ਅਸਲ ਵਿੱਚ ਉਹ ਨੇ ਅੱਜ ਇੱਥੇ ਮਾਂ ਨੂੰ ਕਹੋ ਕਿਸੇ ਨੂੰ ਵੀ ਲੈ ਬੇਬੇ ਪੁੱਤ ਭੁੱਲ ਜਾ ਉਹ ਕਹੂਗੀ ਮੈਂ ਨਹੀਂ ਭੁੱਲ ਸਕਦਾ ਬੇਬੇ ਨੂੰ ਤਲਵਾਰ ਲੈ ਕੇ ਬੇਬੇ ਪੁੱਤ ਭੁੱਲ ਜਾ ਆਪਣਾ ਮੇਰੇ ਕਹਿੰਦੇ ਡਿਲੀਟ ਹੋ ਹੀ ਨਹੀਂ ਸਕਦਾ ਬੱਚਾ ਮੈਂ ਕਿਵੇਂ ਡਿਲੀਟ ਕਰਦਾ ਆਪਣਾ ਬੇਬੇ ਤੇਰੇ ਟੁਕੜੇ ਟੁਕੜੇ ਕਰ ਦਾਂਗੇ, ਤੈਨੂੰ ਚਰਖੜੀ ਤੇ ਚਾੜ ਦਾਂਗੇ, ਤੇਰਾ ਬੰਦ ਬੰਦ ਕੱਟ ਦਾਂਗੇ। ਕਹੇਗੀ ਪੁੱਤ ਮੇਰਾ ਬੰਦ ਬੰਦ ਪੋਟਾ ਪੋਟਾ ਕਰ ਦੇ, ਪਰ ਮੇਰੇ ਵੱਸ ਦੀ ਗੱਲ ਨਹੀਂ ਵੀ ਮੈਂ ਪੁੱਤ ਨੂੰ ਡਿਲੀਟ ਕਰ ਦਿਆਂ, ਹੁੰਦਾ ਨਹੀਂ। ਏਦਾਂ ਹੀ ਸਾਡੀਆਂ ਮਾਵਾਂ ਨੇ। ਸਾਨੂੰ ਕੋਈ ਬੰਦਾ ਕਵੇ ਵੀ ਮਾਂ ਨੂੰ ਭੁੱਲ ਜਾ, ਕਿਵੇਂ ਭੁੱਲ ਜਾਏਗਾ ਬੰਦਾ? ਭਾਵ ਕਿ ਜਿਹੜੀ ਚੀਜ਼ ਅਸੀਂ ਜੁੜ ਕੇ ਜਿਹਦੇ ਨਾਲ ਕਿਵੇਂ ਭੁੱਲਾਂਗੇ? ਰੱਬ ਦੇ ਪਿਆਰੇ ਵੀ ਇਦਾਂ ਹੀ ਕਹਿੰਦੇ ਸੀ, ਕਹਿੰਦੇ ਕੱਟ ਤੋਂ ਬੰਦ ਬੰਦ ਹੁਣ ਰਿਸ਼ਤਾ ਬਣ ਗਿਆ ਸਾਡੇ, ਕਿਹੜਾ ਵੱਸ, ਜੇ ਤੇ ਵੱਸ ਹੋਵੇ ਫਿਰ ਤੇ ਛੱਡ ਦਈਏ, ਸਾਡੇ ਕਿਹੜਾ ਵੱਸ ਦੀ ਗੱਲ ਹੈ, ਇਹ ਛੱਡਿਆ ਨਹੀਂ ਜਾ ਸਕਦਾ। ਇਸ ਕਰਕੇ ਭਾਈ ਮੱਛੀ ਜਿਵੇਂ ਟੁਕੜੇ ਟੁਕੜੇ ਹੋਣ ਤੋਂ ਬਾਅਦ ਵੀ ਢਿੱਡ 'ਚ ਜਾ ਕੇ ਪਾਣੀ ਪਾਣੀ ਕੂਕਦੀ ਰਹਿੰਦੀ ਹੈ, ਇਦਾਂ ਭਗਤ ਜੀ ਕਹਿੰਦੇ ਮਾਲਕਾ ਤੇਰੇ ਨਾਲ ਸਾਡਾ ਪਿਆਰ ਪੈ ਗਿਆ, ਤੇਰੇ ਨਾਲ ਸਾਡਾ ਕਨੈਕਸ਼ਨ ਬਣ ਗਿਆ। ਅਗਲਾ ਪ੍ਰਮਾਣ ਸੁਣਿਓ ਇੱਕ ਬੰਦੇ,
ਆਪਨ ਬਾਪੇ ਨਾਹੀਂ ਕਿਸੇ ਕੋ ਪਾਵਨ ਕੋ ਹਰ ਰਾਜਾ।
ਆ ਪੰਗਤੀ ਨੂੰ ਧਿਆਨ ਨਾਲ ਸੁਣਿਓ ਟਿਕ ਕੇ। ਇੱਥੇ ਭਗਤ ਰਵਿਦਾਸ ਜੀ ਕਹਿੰਦੇ ਐ, ਇੱਥੇ ਪੁਜਾਰੀਵਾਦ ਤੇ ਚੋਟ ਕਰਦੇ ਆ। ਜਿਹੜੇ ਪੁਜਾਰੀ ਸੀ ਨਾ ਉਹਨਾਂ ਵੇਲਿਆਂ 'ਚ, ਉਹ ਕਹਿੰਦੇ ਸੀ ਇਹ ਤੇ ਸ਼ੂਦਰ ਹੈ, ਰਵਿਦਾਸ ਤੇ ਜੁੱਤੇ ਗੰਢਣ ਵਾਲਾ, ਇਹ ਰੱਬ ਕਿਵੇਂ ਜਪ ਸਕਦਾ, ਪਰਮਾਤਮਾ ਨਾਲ ਕਿਵੇਂ ਜੁੜ ਸਕਦਾ, ਜੁੱਤੀਆਂ ਗੰਢਣ ਵਾਲਾ ਸ਼ੂਦਰ ਨਾਮ ਨਹੀਂ ਜਪ ਸਕਦਾ। ਕਹਿੰਦੇ ਛੋਟੀਆਂ ਜਾਤਾਂ ਵਾਲੇ ਜੇ ਗਿਆਨ ਦੀਆਂ ਗੱਲਾਂ ਕਰਨ, ਇਹਨਾਂ ਦਾ ਗਲਾ ਕੱਟ ਦਿਓ, ਜ਼ਬਾਨ ਵੱਢ ਦਿਓ ਇਹਨਾਂ ਦੀ। ਇਹ ਕਾਨੂੰਨ ਸੀ ਇੱਥੋਂ ਦਾ, ਭਾਰਤ ਦਾ ਕਾਨੂੰਨ ਸੀ ਵੀ ਜੇ ਛੋਟੀ ਜਾਤ ਵਾਲਾ ਗਿਆਨ ਦੀ ਗੱਲ ਕਰੇ ਉਹਦੀ ਜ਼ਬਾਨ ਕੱਟੋ, ਤੇ ਜੇ ਕੋਈ ਛੋਟੀ ਜਾਤ ਵਾਲਾ ਸ਼ੂਦਰ ਗਿਆਨ ਦੀ ਗੱਲ ਸੁਣੇ ਉਹਦੇ ਕੰਨਾਂ ਦੇ ਵਿੱਚ ਸਿੱਕਾ ਢਾਲ ਦਿਓ। ਜ਼ਬਾਨਾਂ ਵੀ ਕੱਟੀਆਂ ਗਈਆਂ ਤੇ ਸਿੱਕੇ ਵੀ ਢਾਲੇ ਗਏ, ਇੱਥੇ ਕੰਨਾਂ 'ਚ ਸਿੱਕੇ ਵੀ ਢਾਲੇ ਤੇ ਜ਼ਬਾਨਾਂ ਵੀ ਕੱਟੀਆਂ ਗਈਆਂ। ਇਹ ਤੇ ਬਲਿਹਾਰੇ ਜਾਈਏ ਗੁਰੂ ਨਾਨਕ ਦੇ ਘਰ ਦੇ, ਇੱਥੇ ਸਾਰੇ ਆਪਾਂ ਭੈਣ ਭਰਾ ਬਰਾਬਰ ਬੈਠੇ ਹਾਂ। ਆਖੋ ਸਤਿਨਾਮ
ਸ੍ਰੀ ਵਾਹਿਗੁਰੂ।
ਇੱਥੇ ਕੋਈ ਕਿਸੇ ਦੀ ਜਾਤ ਨਹੀਂ ਜੀ ਪੁੱਛਦਾ, ਇੱਥੇ ਕੋਈ ਜਾਤ ਬਰਾਦਰੀ ਨਹੀਂ ਪੁੱਛਦਾ ਕਿਸੇ ਦੀ। ਕਹਿੰਦੇ ਜ਼ਬਾਨ ਕੱਟ ਦਿਓ ਜੇ ਗਿਆਨ ਦੀ ਗੱਲ ਕਰਦਾ, ਇਹਦੇ ਕੰਨ 'ਚ ਸਿੱਕਾ ਢਾਲ ਦਿਓ ਜੇ ਗਿਆਨ ਦੀ ਗੱਲ ਕਰਦਾ। ਇਹ ਕਿਹੜੇ ਆ ਗਏ ਗਿਆਨ ਦੀਆਂ ਗੱਲਾਂ ਕਰਨ ਵਾਲੇ? ਇੰਨਾ ਬੁਰਾ ਹਾਲ ਭਾਰਤ ਵਿੱਚ ਲੋਕਾਂ ਦਾ ਸੀ, ਇਹਦੇ ਬਰਾਬਰ ਬਹਾਦਤਾ ਗੁਰੂ ਸਾਹਿਬ ਨੇ ਸਾਨੂੰ। ਔਰਤ ਨੂੰ ਪੈਰ ਦੀ ਜੁੱਤੀ ਕਹਿੰਦੇ ਸੀ, ਪੈਰ ਦੀ ਜੁੱਤੀ ਹੈ ਕਹਿੰਦੇ ਔਰਤ, ਜਿਵੇਂ ਤੁਸੀਂ ਬਾਬਾ ਸੁਣਿਆ ਹੀ ਹੈ ਭਾਈ ਆਪਣੇ ਧਰਮਵੀਰ ਸਿੰਘ ਜੀ ਹੋਣਾ ਤੋਂ, ਵੀ ਸੋ ਕਿਉਂ ਮੰਦਾ ਆਖੀਐ ਜਿਤ ਜੰਮਹਿ ਰਾਜਾ। ਸੋ ਇਸ ਕਰਕੇ ਇੱਥੇ ਬਰਾਬਰ ਕਰਤਾ ਗੁਰੂ ਸਾਹਿਬ ਨੇ। ਤੇ ਇੱਥੇ ਭਗਤ ਜੀ ਨੇ ਕਿਹਾ, ਕਹਿੰਦੇ ਮਾਲਕਾ ਤੇਰੇ ਨਾਲ ਪਿਆਰ ਪੈ ਗਿਆ। ਬਾਹਮਣ ਤੇ ਕਹਿੰਦਾ ਸੀ ਆਹ ਮਰਿਆਦਾ ਆਹ ਨਹੀਂ ਕਰ ਸਕਦੇ, ਆਹ ਨਹੀਂ ਕਰ ਸਕਦੇ। ਕਹਿੰਦੇ ਇਹ ਤੇ ਭਾਵਨਾ ਦੀ ਖੇਡ ਹੈ, ਰੱਬ ਕਿਸੇ ਦੇ ਪਿਓ ਦਾ ਨਹੀਂ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਫਿਰ ਸੁਣਿਓ, ਆਪਣ ਬਾਪੈ ਨਾਹੀਂ ਕਿਸੇ ਕੋ, ਕਹਿੰਦੇ ਰੱਬ ਕਿਸੇ ਦੇ ਪਿਓ ਦਾ ਨਹੀਂ। ਵੀ ਜਿਹੜਾ ਤੁਸੀਂ ਕਬਜ਼ਾ ਕਰਕੇ ਬਹਿ ਗਏ ਬਾਹਮਣ, ਵੀ ਅਸੀਂ ਉਹੀ ਜਪ ਸਕਦੇ ਹਾਂ, ਦੂਜਾ ਬੰਦਾ ਗੱਲ ਨਹੀਂ ਕਰ ਸਕਦਾ, ਦੂਜਾ ਬੰਦਾ ਐ ਨਹੀਂ ਕਰ ਸਕਦਾ। ਇੱਥੇ ਵੀ ਅੱਜ ਕੱਲ੍ਹ ਸਾਡੇ ਵੀ ਇਦਾਂ ਹੀ ਨੇ, ਸਾਡੇ ਅੱਜ ਕੱਲ੍ਹ ਇਦਾਂ ਦੇ ਨੇ ਵੀ ਆਪਣੇ ਤੌਰ ਤੇ ਕੋਈ ਬੰਦਾ ਵਿਚਾਰ ਨਹੀਂ ਕਰ ਸਕਦਾ, ਬਾਣੀ ਦੇ ਅਰਥ ਐ ਨਹੀਂ ਕਰ ਸਕਦਾ। ਵੀ ਰੱਬ ਤੁਹਾਡੇ ਪਿਓ ਦਾ, ਅਰਥ ਤੁਹਾਡੇ ਪਿਓ ਦੇ ਨੇ, ਗੁਰੂ ਗ੍ਰੰਥ ਸਾਹਿਬ ਤੁਹਾਡੇ ਪਿਓ ਦੇ ਨੇ ਨਾ। ਉਸ ਵੇਲੇ ਦਾ ਪਾਂਡਾ ਇਹੀ ਕਰਦਾ ਸੀ, ਧੱਕਾ ਕਰਦਾ ਸੀ ਵੀ ਐ ਨਹੀਂ, ਐ ਗੱਲ ਨੂੰ ਕਰੋ, ਐ ਨਹੀਂ ਕਰ ਸਕਦਾ ਕੋਈ, ਐ ਨਹੀਂ ਰੱਬ ਨੂੰ ਸਮਝ ਸਕਦਾ। ਸੱਚ ਨੂੰ ਅਸੀਂ ਸਮਝਣਾ ਹੈ, ਜਿਹੜੇ ਤਰੀਕੇ ਨਾਲ ਵੀ ਸਮਝ ਆਵੇਗਾ ਸਮਝਾਂਗੇ। ਰੱਬ ਤੁਹਾਡੇ ਪਿਓ ਦਾ ਨਹੀਂ, ਇਹ ਸੱਚ ਤੁਹਾਡੇ ਪਿਓ ਦਾ ਨਹੀਂ, ਇਹ ਗੁਰੂ ਗ੍ਰੰਥ ਗੁਰਬਾਣੀ ਤੁਹਾਡੇ ਇਹ ਸਭ ਦੀ ਸਾਂਝੀ ਹੈ। ਇਹ ਨਹੀਂ ਤੁਸੀਂ ਕਹਿ ਸਕਦੇ ਵੀ ਜਿਹੜੀ ਗੱਲ ਅਸੀਂ ਕਹਿੰਦੇ ਹਾਂ ਤੁਸੀਂ ਵੀ ਉਹੀ ਕਹੋਗੇ। ਆ ਮੈਂ ਕੋਈ ਇੱਥੇ ਤਲਵਾਰ ਨਹੀਂ ਧੌਣ ਤੇ ਧਰ ਸਕਦਾ, ਮੈਂ ਤੁਹਾਨੂੰ ਗੱਲ ਸਮਝਾ ਰਿਹਾ, ਤੁਹਾਡੇ ਇਦੂ ਵੀ ਵਧੀਆ ਗੱਲ ਸਮਝ ਜਾ ਸਕਦੀ ਹੈ, ਤੁਹਾਡਾ ਦਿਮਾਗ ਇਦੂ ਵੀ ਤੇਜ਼ ਹੋ ਸਕਦਾ, ਰੋਕ ਥੋੜੋ ਹੈ। ਮੈਂ ਮਾੜਾ ਜਿਹਾ ਇਸ਼ਾਰਾ ਕਰਦਾ ਤੁਸੀਂ ਇਦੂ ਵੀ ਅੱਗੇ ਸਮਝੋ, ਤੇ ਮੈਂ ਕਿਵੇਂ ਰੋਕ ਸਕਦਾ ਵੀ ਨਹੀਂ ਇਦੂ ਗਾਂ ਤੂੰ ਜਾ ਨਹੀਂ ਸਕਦਾ। ਭਾਈ ਅਸਲ ਵਿੱਚ ਸਾਰੇ ਦਾ ਸਾਰਾ ਕੁਛ ਹੈ ਜਿਹੜਾ ਇਹ ਸਾਂਝਾ ਹੈ, ਤੇ ਭਗਤ ਰਵਿਦਾਸ ਜੀ ਨੇ ਗਹਿਰੀ ਚੋਟ ਕਰਕੇ ਕਿਹਾ ਕਹਿੰਦੇ ਉਹ ਪੁਜਾਰੀਆ ਓਏ ਇਹ ਤੇ ਭਾਵਨਾ ਦੀ ਖੇਡ ਸੀ ਸਾਡਾ ਪਿਆਰ ਪੈ ਗਿਆ ਉਹ ਸੁਰਤ ਨੇ ਮਾਲਕ ਨਾਲ ਸੁਰਤ ਜੁੜ ਗਈ ਤੇ ਇਹ ਸਿੱਧਾ ਜਿਹਾ ਵੇਖੋ ਭਾਸ਼ਾ ਕਿੰਨੀ ਪਿਆਰੀ ਸਿੱਧੀ ਵਰਤੀ ਹੈ ਸਿੱਧੀ ਗੱਲ ਨਹੀਂ ਤਿੱਖੀ ਕਿੰਨੀ ਸਵਾਦ ਵਾਲੀ ਲੱਗਦੀ ਹੈ ਵੀ ਆਪਣ ਬਾਪਾ ਨਾਹੀਂ ਕਿਸੇ ਕੋ ਰੱਬ ਕਿਸੇ ਦੇ ਬਾਪ ਪਿਓ ਦਾ ਨਹੀਂ ਤੁਹਾਡੀ ਜਾਇਦਾਦ ਨਹੀਂ ਹੈ ਵੀ ਤੁਸੀਂ ਇਹਦੇ ਤੇ ਕਬਜ਼ਾ ਕਰ ਲਓਗੇ ਵੀ ਤੁਹਾਡੇ ਪਿਓ ਦਾ ਰੱਬ ਭਾਵਨ ਕੋ ਹਰ ਰਾਜਾ ਉਹ ਮਾਲਕ ਉਹ ਤੇ ਸਭ ਦਾ ਸਾਂਝਾ ਹੈ ਉਹ ਤੇ ਭਾਵਨਾ ਜਿਹਦੇ ਪਿਆਰ ਉਹਨੇ ਪਿਆਰ ਵੇਖਣਾ ਹੈ ਤੁਸੀਂ ਕਬਜ਼ਾ ਕਰਕੇ ਬਹਿ ਗਏ ਵੀ ਅਸੀਂ ਉਹੀ ਨਾਮ ਜਪ ਸਕਦੇ ਹਾਂ ਅਸੀਂ ਉਹੀ ਇਦਾਂ ਕਰ ਜਿਵੇਂ ਅੱਜ ਕੱਲ੍ਹ ਕਹਿੰਦੇ ਅਸੀਂ ਉਹੀ ਆਹ ਕਰ ਸਕਦੇ ਹਾਂ ਅਸੀਂ ਕਥਾ ਕਰ ਸਕਦੇ ਹਾਂ ਅਸੀਂ ਉਹੀ ਆਹ ਕਰ ਸਕਦੇ ਇਦਾਂ ਨਹੀਂ ਭਾਈ ਸਭ ਦਾ ਸਾਂਝਾ ਹੈ
ਹਾਂਜੀ ਮੋਹ ਪਟਲ ਸਭ ਜਗਤ ਵਿਆਪਿਓ ਭਗਤ ਨਹੀਂ ਸੰਤਾ ਪਾਇਆ
ਮੇਰੇ ਮਾਲਕ ਦੀ ਸਾਰਾ ਸੰਸਾਰ ਮੋਹ ਦਾ ਪਰਦਾ ਸਾਰਿਆਂ ਤੇ ਪਿਆ ਹੋਇਆ ਹੈ ਤੇਰੇ ਭਗਤਾਂ ਨੂੰ ਇਹ ਮੋਹ ਨਹੀਂ ਵਿਆਪਦਾ ਤੇਰੇ ਜਿਹੜੇ ਪਿਆਰੇ ਹੈ ਉਹ ਮੋਹ ਦੇ ਚਿੱਕੜ 'ਚ ਨਹੀਂ ਫਸਦੇ ਉਹਨਾਂ ਦਾ ਪ੍ਰੇਮ ਤੇਰੇ ਨਾਲ ਪੈ ਜਾਂਦਾ ਉਹ ਤੇ ਪਿਆਰ ਦੀ ਖੇਡ ਨੂੰ ਮੰਨਦੇ ਨੇ ਪਿਆਰ 'ਚ ਰਹਿੰਦੇ ਆ ਤੇਰੇ ਪਿਆਰ 'ਚ ਉਹ ਮੋਹ ਦੀ ਚਿੱਕੜ ਵਿੱਚ ਨਹੀਂ ਫਸਦੇ ਬਾਕੀ ਸੰਸਾਰ ਮੋਹ ਦੇ ਚਿੱਕੜ 'ਚ ਫਸਿਆ ਪਰ ਤੂੰ ਆਪਣੇ ਪਿਆਰਿਆਂ ਨੂੰ ਆਪ ਇਸ ਪਾਸੇ ਲਾ ਲੈ ਹਾਂਜੀ
ਕਹਿ ਰਵਿਦਾਸ ਭਗਤ ਇੱਕ ਬਾਟੀ ਅਬ ਇਹ ਕਾਸਿਓ ਕਹੀਏ
ਭਗਤ ਜੀ ਕਹਿੰਦੇ ਪਿਆਰ ਦਿਨ ਪਰ ਦਿਨ ਵੱਧਦਾ ਜਾਂਦਾ ਹੈ ਕੀ ਕਹੀਏ ਕਿਸੇ ਨੂੰ ਵੱਧਦਾ ਜਾਂਦਾ ਕੀ ਕਹੀਏ ਦੱਸਿਆ ਤੇ ਜਾ ਹੀ ਨਹੀਂ ਸਕਦਾ ਹੁਣ ਜਿਹੜਾ ਬੰਦਾ ਇਹ ਅੰਦਰ ਦੀ ਖੇਡ ਹੈ ਹੁਣ ਬੰਦਾ ਕਿਸੇ ਨੂੰ ਕੀ ਦੱਸੋਗੇ ਹੁਣ ਜੇ ਅਗਲਾ ਜੂਸ ਪੀਂਦਾ ਹੋਵੇ ਸਵਾਦ ਹੈ ਕਿਹੋ ਜਿਹਾ ਹੁਣ ਇਹ ਤੇ ਦੱਸੇ ਨਹੀਂ ਜਾਂਦਾ ਅਗਲਾ ਪੀਵੇ ਤੇ ਤਾਂ ਹੈ ਤੇ ਜੇ ਬੰਦੇ ਨੂੰ ਸਵਾਦ ਨਹੀਂ ਆਉਂਦਾ ਇਹਦਾ ਮਤਲਬ ਉਹਦਾ ਜਿਵੇਂ ਹੁਣ ਮੰਨ ਲਓ ਕਿ ਬੰਦਾ ਬਗੀਚੇ 'ਚ ਚੱਲਿਆ ਜਾਵੇ ਫੁੱਲ ਲੱਗੇ ਹੋਣ ਬਹੁਤ ਸੋਹਣੇ ਸੋਹਣੇ ਫੁੱਲ ਲੱਗੇ ਹੋਣ ਤੇ ਬੰਦਾ ਜਾ ਕੇ ਪਤਾ ਬਗੀਚੇ 'ਚ ਕੀ ਪੁੱਛੇ ਯਾਰ ਸੁਗੰਧੀ ਕਿੱਥੇ ਹੈ ਇਦਾਂ ਵੀ ਸੁਗੰਧੀ ਕਿੱਥੇ ਆ ਯਾਰ ਲੈ ਤੇ ਆਏ ਬਗੀਚੇ 'ਚ ਮੈਨੂੰ ਤੇ ਆਪਾਂ ਪਤਾ ਚੁੱਪ ਹੀ ਕਰ ਜਾਂਗੇ ਯਾਰ ਚੁੱਪ ਹੀ ਕਰ ਜਾਓ ਕੀ ਗਈ ਇਹਨੂੰ ਇਹਦਾ ਤੇ ਨੱਕ ਹੀ ਮਰਿਆ ਹੋਇਆ ਜਿਹੜਾ ਬਗੀਚੇ 'ਚ ਜਾ ਕੇ ਵੀ ਪੁੱਛਦਾ ਵੀ ਸੁਗੰਧੀ ਕਿੱਥੇ ਹੈ ਸੁਗੰਧੀ ਕਿੱਥੇ ਹੈ ਉਹਨੂੰ ਹੁਣ ਕੀ ਸਮਝਾਓਗੇ ਤੂੰ ਜਿਹਦਾ ਨੱਕ ਮਰਿਆ ਉਹਨੂੰ ਕੀ ਸਮਝਾਓਗੇ ਵੀ ਰੱਬ ਕੀ ਹੈ ਪਰਮਾਤਮਾ ਬਾਰੇ ਉਸ ਬੰਦੇ ਨੂੰ ਕੀ ਸਮਝਾਓਗੇ ਜਿਹਦੀ ਕੋਈ ਫੀਲਿੰਗ ਹੀ ਹੈ ਨਹੀਂ ਮਾੜਾ ਜਿਹਾ ਤੇ ਨੱਕ ਕੰਮ ਕਰੇ ਉਹਨੂੰ ਤੇ ਲੈ ਜਾਓ ਬਗੀਚੇ 'ਚੋਂ ਤੇ ਸਮਝ ਸਕਦਾ ਫਿਰ ਭਗਤੀ ਪੜਿਓ ਭਗਤ ਜੀ ਕਹਿੰਦਾ ਮੈਂ ਕੀ ਦੱਸਾਂ ਹੁਣ ਇੱਥੇ ਵੀ ਕਿਵੇਂ ਵਧੀ ਜਾਂਦਾ ਪਿਆਰ ਕਹਿੰਦੇ ਹੁਣ ਕੀ ਕਰੀਏ ਪਰਮਾਤਮਾ ਨਾਲ ਮੇਰਾ ਪਿਆਰ ਵਧੀ ਜਾਂਦਾ ਕੀ ਕਹੀਏ ਕਿਸੇ ਨੂੰ ਭਗਤ ਰਵਿਦਾਸ ਜੀ
ਕਹਿ ਰਵਿਦਾਸ ਭਗਤ ਇੱਕ ਬਾਡੀ ਅਬ ਇਹ ਕਾਸਿਓ ਕਹੀਏ
ਕਹਿੰਦੇ ਇਹ ਇਹ ਪਿਆਰ ਵੱਧਦਾ ਜਾਂਦਾ ਕੀ ਕਿਹਨੂੰ ਕਹੀਏ ਹੁਣ ਦੱਸੀਏ ਕਿਹਨੂੰ ਸਮਝਾਈਏ ਮੈਨੂੰ ਕਿੰਨਾ ਕਹਿੰਦੇ 'ਚ ਸਵਾਦ ਆਉਂਦਾ ਕੀ ਦੱਸਾਂ ਮੈਂ ਕਿਸੇ ਭਗਤ ਜੀ ਸੋ ਮਾਲਕਾ ਕਿਰਪਾ ਹੀ ਕਰੇਗਾ ਹਾਂਜੀ
ਜਾਂ ਕਾਰਨ ਹਮ ਤੁਮ ਆਰਾਦੇ ਸੋ ਦੁੱਖ ਅਜਹੂੰ ਸਹੀਏ
ਮਾਲਕ ਜੀ ਜਿਸ ਕਾਰਨ ਕਰਕੇ ਅਸੀਂ ਤੇਰੇ ਨਾਲ ਜੁੜੇ ਸੀ ਸੋ ਦੁੱਖ ਅਜੂਹੂ ਸਹੀ ਹੈ ਉਹ ਦੁੱਖ ਕਿਤੇ ਸਾਨੂੰ ਹੁਣ ਸਹਿਣੇ ਪੈਣਗੇ ਭੁੱਲ ਜੋ ਹੁਣ ਨਹੀਂ ਉਹ ਦੁੱਖ ਸਾਨੂੰ ਸਹਿਣੇ ਪੈਣੇ ਸੋ ਦੁੱਖ ਅਜੂਹੂ ਸਹੀ ਹੈ ਅਜੇ ਵੀ ਅਸੀਂ ਉਹ ਦੁੱਖ ਸਹਾਂਗੇ ਵੀ ਕਦੇ ਕਾਮ ਸਾਡੇ ਤੇ ਆ ਪੈਣਾ ਕਦੇ ਕ੍ਰੋਧ ਆ ਪੈਣਾ ਕਦੇ ਲੋਭ ਇਸ ਤੋਂ ਬਚਣ ਲਈ ਤੇਰੇ ਨਾਲ ਜੁੜੇ ਸੀ ਉਹ ਦੁੱਖ ਹੁਣ ਵੀ ਸਾਨੂੰ ਸਹਿਣੇ ਪੈਣਗੇ ਨਾ ਮਾਲਕਾ ਹੁਣ ਭਰੋਸਾ ਵੀ ਹੁਣ ਤੂੰ ਬਚਾ ਲੈਣਾ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਹੁਣ ਤੂੰ ਕਿਰਪਾ ਕਰ ਦੇਣੀ ਹੈ ਤੇਰੇ ਨਾਲ ਸਾਡਾ ਪਿਆਰ ਪੈ ਗਿਆ ਸੋ ਪਰਮਾਤਮਾ ਨਾਲ ਵਾਹਿਗੁਰੂ ਜੀ ਨਾਲ ਪਿਆਰ ਪਾਉਣ ਵਾਸਤੇ ਗੁਰਬਾਣੀ ਦੇ ਜ਼ਰੀਏ ਸਾਨੂੰ ਜੁੜਨਾ ਪੈਂਦਾ ਹੈ ਸੋ ਭਾਈ ਜਦੋਂ ਪਿਆਰ ਪੈ ਜਾਂਦਾ ਫਿਰ ਬੰਦਾ ਖੋਪਰ ਵੀ ਲਵਾ ਲੈਂਦਾ ਹੈ ਬੰਦ ਬੰਦ ਵੀ ਕਟਾ ਲੈਂਦਾ ਹੈ ਚਰਖੜੀਆਂ ਤੇ ਵੀ ਚੜ ਲੈਂਦਾ ਹੈ ਦੇਗਾਂ 'ਚ ਵੀ ਕੱਢ ਲੈਂਦਾ ਹੈ ਵੱਡੀਆਂ ਤੋਂ ਵੱਡੀਆਂ ਕੁਰਬਾਨੀਆਂ ਕਰ ਸਕਦਾ ਹੈ ਜਦੋਂ ਪਿਆਰ ਪੈ ਜੇ ਆਪਣਿਆਂ ਬੱਚਿਆਂ ਲਈ ਮਰ ਸਕਦੇ ਹਾਂ ਜਦੋਂ ਬਸ ਰਿਸ਼ਤਾ ਪਰਮਾਤਮਾ ਨਾਲ ਪੈ ਜਾਂਦਾ ਹੈ ਫਿਰ ਬੰਦਾ ਉਹੀ ਲੌਜਿਕ ਆਪਣੀ ਲਾਈਫ ਵਿੱਚ ਲਾ ਲੈਂਦਾ ਜਿਹੜਾ ਲਾਈਫ 'ਚ ਲੌਜਿਕ ਲਾਉਂਦਾ ਉਹੀ ਇੱਧਰਲੇ ਪਾਸੇ ਲੱਗਦਾ ਬਸ ਇੱਕ ਵਾਰੀ ਕਨੈਕਸ਼ਨ ਬਣ ਜੇ ਫਿਰ ਨਹੀਂ ਟੁੱਟ ਸਕਦਾ ਸੋ ਮੇਰੀ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਪਹਿਲੀ ਤੇ ਇਹ ਵੀ 10:30 ਹੋਏ ਆ ਬਹੁਤਾ ਕਵੇਲਾ ਨਹੀਂ ਹੋਇਆ ਪਹਿਲੀ ਬੇਨਤੀ ਤੇ ਇਹ ਵੀ ਤੁਸੀਂ ਹੁਣ ਕਾਲ ਨਹੀਂ ਕਰਨੀ ਵੀ ਭੱਜ ਲਈਏ ਛੇਤੀ ਛੇਤੀ ਲੇਟ ਕੋਈ ਨਹੀਂ ਹੋਣਾ ਆਪਾਂ ਜਲਦੀ ਸਮਾਪਤੀ ਕਰ ਰਹੇ ਹਾਂ ਟਿਕ ਕੇ ਕਿਰਪਾ ਕਰਕੇ ਸੁਣੋ ਇਕਾਗਰਤਾ ਭੰਗ ਨਾ ਹੋਵੇ ਤੇ ਅਗਲੀ ਗੱਲ ਜਿਹੜੀ ਹੈ ਨਾ ਜੀ ਹੁਣ ਕਿਰਪਾ ਕਰਕੇ ਧਿਆਨ ਨਾਲ ਸੁਣੋ ਹੁਣ ਜਿਵੇਂ ਦੀਵਾਨ ਪਿੱਛੇ ਜੇ ਲੱਗੇ ਕੁੜਾਣੀ ਕਲਾ ਉੱਥੇ 300 ਸਹਿਜ ਪਾਠ ਆਰੰਭ ਹੋਣਾ ਹੈ ਅਸ 10 ਤਰੀਕ ਕਿੰਨੀ ਸੰਗਤ ਸਹਿਜ ਪਾਠ ਕਰਨ ਲੱਗੀ 300 ਸਹਿਜ ਪਾਠ ਉੱਥੇ ਆਰੰਭ ਹੋਣਾ ਹੈ ਉਹਨਾਂ ਨੂੰ ਵੀਰਾਂ ਨੇ ਪੋਥੀਆਂ ਫ੍ਰੀ ਦੇਣੀਆਂ ਨੇ ਜਿਨ੍ਹਾਂ ਜਿਨ੍ਹਾਂ ਨੇ ਸਹਿਜ ਪਾਠ ਕਰਨੇ ਨੇ ਅਗਲੇ ਮਹੀਨੇ ਜਿਨ੍ਹਾਂ ਨੇ ਇੱਥੋਂ ਪੋਥੀਆਂ ਲੈਣੀਆਂ ਨੇ ਆਪਾਂ ਪ੍ਰਬੰਧ ਕਰਾਂਗੇ ਸਾਰਾ ਸੇਵਾਦਾਰ ਬਾਹਰ ਬੈਠਣਗੇ ਆਇਓ ਆਪਣੇ ਆਈ ਕਾਰਡ ਵਗੈਰਾ ਵਿਖਾ ਕੇ ਤੇ ਸਹਿਜ ਪਾਠ ਘਰਾਂ 'ਚ ਆਰੰਭ ਕਰਿਓ ਪੋਥੀਆਂ ਦੋ ਲੈ ਜਿਓ ਫਿਰ ਦੂਜੇ ਦੋ ਭਾਗ ਲੈ ਜਿਓ ਉਹ ਪ੍ਰੋਪਰ ਟੀਮ ਅਸੀਂ ਹੁਣ ਪਰਮੇਸ਼ਰ ਦੁਆਰ ਇੱਥੇ ਬਣਾ ਲੈਣੀ ਹੈ ਜਿੱਥੇ ਵੀ ਆਪਣੇ ਦੀਵਾਨ ਲੱਗਿਆ ਕਰਨਗੇ ਲਾਸਟ ਦੀਵਾਨ ਵਿੱਚ ਫਿਰ ਸਿੰਘ ਜਿਹੜੇ ਨੇ ਜਿੰਨੇ ਸਹਿਜ ਪਾਠ ਸੰਗਤ ਆਰੰਭ ਕਰਨਾ ਚਾਹੁੰਦੀ ਹੋਏ ਕਰੇਗੀ ਉਹ ਨਾਲ ਆਰੰਭ ਕਰਾਇਆ ਕਰਾਂਗੇ ਕੱਲਾ ਅੰਮ੍ਰਿਤ ਛਕਾਣਾ ਹੀ ਨਹੀਂ ਨਾਲ ਵੀ ਆਪਾਂ ਪੋਥੀਆਂ ਵੀ ਦਈਏ ਤੇ ਸੰਗਤ ਘਰਾਂ ਘਰਾਂ 'ਚ ਸਹਿਜ ਪਾਠ ਵੀ ਕਰੇ ਆਪ ਹੀ ਪੜ੍ਹਨ ਲੱਗ ਜਾਓ ਭਾਈ ਸਮਝਣ ਲੱਗ ਜਾਓ ਸੋ ਤਾਂ ਕਰਕੇ ਮੇਰੀਆਂ ਭੈਣਾਂ ਨੂੰ ਵੀਰਾਂ ਨੂੰ ਸਭ ਨੂੰ ਬੇਨਤੀ ਹੈ ਵੀ ਵਿਸਾਖੀ ਦਾ ਦੀਵਾਨ ਲੱਗਣਾ ਤੁਹਾਨੂੰ ਚੇਤਾ ਹੀ ਹੈ ਵੀ ਪਹਿਲੇ ਸ਼ਨੀਵਾਰ ਦਾ ਦੀਵਾਨ ਅਪ੍ਰੈਲ ਵਿੱਚ ਨਹੀਂ ਲੱਗਣਾ ਅਪ੍ਰੈਲ ਦਾ ਦੀਵਾਨ ਆਪਾਂ ਪੱਕਾ ਹੀ ਕੀਤਾ ਹੋਇਆ ਵੀ ਜਿਹੜਾ ਅਪ੍ਰੈਲ ਦਾ ਪ੍ਰੋਗਰਾਮ ਹੈ ਉਹ ਆਪਾਂ ਵਿਸਾਖੀ ਦਾ ਹੀ ਕਰਨਾ ਵਿਸਾਖੀ ਮੇਰਾ ਖਿਆਲ 13 ਦੀ ਆਉਂਦੀ ਹੈ 13 ਦੀ ਹੈ ਪਿਛਲੇ ਸਾਲ ਅਸੀਂ 14 ਦਾ ਪ੍ਰੋਗਰਾਮ ਕੀਤਾ ਸੀ ਇੱਥੇ 14 ਦੀ ਪਿਛਲੇ ਸਾਲ ਆਪਾਂ 14 ਦਾ ਕੀਤਾ ਸੀ ਨਾ ਪ੍ਰੋਗਰਾਮ ਤੇ ਚਲੋ ਉਹ ਵੀ ਚੰਗੀ ਗੱਲ ਹੈ ਕਿ ਦਮਦਮਾ ਸਾਹਿਬ ਸੰਗਤ ਗਈ ਹੁੰਦੀ ਹੈ ਕੁਛ ਆਨੰਦਪੁਰ ਸਾਹਿਬ ਗਏ ਹੁੰਦੇ ਹੈ 14 ਵਾਲਾ ਜਿਹੜਾ ਦਿਨ ਹੈ ਉਹ ਠੀਕ ਹੈ 14 ਅਪ੍ਰੈਲ ਨੂੰ ਇਹਦੇ ਦੀਵਾਨ ਦੇ ਬਾਹਰਲੇ ਪਾਸੇ ਪੂਰੀ ਸਜਾਵਟ ਕੀਤੀ ਜਾਏਗੀ ਵੇਖਣ ਵਾਲਾ ਪ੍ਰੋਗਰਾਮ ਹੋਏਗਾ ਪੂਰੀ ਤਿਆਰੀ ਇਹਨਾਂ ਨੇ ਕਰ ਦੇਣੀ ਸਿੰਘਾਂ ਨੇ ਪੂਰਾ ਸਜਾਇਆ ਜਾਏਗਾ ਬਾਹਰਲੇ ਪਾਸੇ ਜਿਵੇਂ ਪਿਛਲੇ ਸਾਲ ਕੀਤਾ ਸੀ ਸੋ ਬਹੁਤ ਸੋਹਣਾ ਪ੍ਰੋਗਰਾਮ ਹੋਏਗਾ ਉਹ ਤੇ ਉਹ ਆਪ ਜੀ ਨੇ 14 ਅਪ੍ਰੈਲ ਵਿਸਾਖੀ ਇੱਥੇ ਜ਼ਰੂਰ ਦਰਸ਼ਨ ਦੇਣੇ ਜਿਹੜੇ ਅੱਜ ਛੋਟੀਆਂ ਗੱਡੀਆਂ ਤੇ ਆਏ ਹੋ ਬੱਸਾਂ ਵਗੈਰਾ ਦਾ ਪ੍ਰਬੰਧ ਕਰਕੇ ਲਿਆਇਓ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਹੈ ਵਿਸਾਖੀ ਨੂੰ ਉਹ ਸ਼ਾਮ ਨੂੰ 4 ਵਜੇ ਭਾਈ ਆਰੰਭ ਹੋ ਜਾਣਾ ਕਿਉਂਕਿ ਅੰਮ੍ਰਿਤ ਸੰਚਾਰ ਜ਼ਿਆਦਾ ਹੁੰਦਾ ਹੈ ਵਿਸਾਖੀ ਤੇ ਜ਼ਿਆਦਾ ਅੰਮ੍ਰਿਤ ਸੰਚਾਰ ਹੁੰਦਾ ਹੈ ਕਈ ਵਾਰੀ 1000 ਵੀ ਹੋ ਜਾਂਦੇ ਕਈ ਵਾਰੀ 1400 ਵੀ ਹੋ ਗਿਆ ਸੀ ਪਿਛਲੀ ਵਾਰੀ ਸੋ ਤਾਂ ਕਰਕੇ ਭਾਈ ਐਤਕੀ ਆਪਾਂ ਵਿਸਾਖੀ ਤੇ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਥੋੜ੍ਹਾ ਜਿਹਾ ਵੇਲੇ ਨਾਲ ਕਿਰਪਾ ਕਰਕੇ ਆ ਜਿਓ ਤੇ ਜਿਹੜਾ ਦੀਵਾਨਾਂ ਦਾ ਟਾਈਮ ਹੈ ਭਾਈ ਰਾਤ ਦੇ ਦੀਵਾਨ ਜਿੰਨੇ ਲੱਗਣੇ ਦਿਨ ਦੇ ਦੀਵਾਨ ਅਸੀਂ ਸ਼ੁਰੂ ਕਰਦੇ ਰਹੇ 2 ਤੋਂ 4 ਰਾਤ ਦੇ ਦੀਵਾਨਾਂ ਦਾ ਟਾਈਮ ਹੁਣ ਮੈਂ ਚੇਂਜ ਕਰ ਦਿੱਤਾ ਹੈ ਪਹਿਲਾ ਦੀਵਾਨ 8 ਵਜੇ ਦੂਜਾ ਦੀਵਾਨ 8:15 ਤੇ ਲਾਸਟ ਦੀਵਾਨ 7:30 ਕੋਈ ਬਹੁਤੀ ਮਜਬੂਰੀ ਹੋਵੇ ਮੈਂ ਰਾਹ ਵਿੱਚ ਲੇਟ ਹੋ ਜਾਂ ਕਿਤੇ ਟ੍ਰੈਫਿਕ 'ਚ ਫਸ ਜਾਈਏ ਵੱਖਰੀ ਗੱਲ ਹੈ ਨਹੀਂ ਤੇ 8 ਵਜੇ ਪਹਿਲਾ ਦੀਵਾਨ ਸ਼ੁਰੂ ਕਰ ਲੈਣਾ ਜੱਥਾ 7:30 ਲੱਗਦਾ ਲਾਸਟ ਦੀਵਾਨ ਹੈ ਜਿਹੜਾ 7:30 ਸ਼ੁਰੂ ਕਰਨਾ ਭਾਵੇਂ ਗਰਮੀ ਹੋਵੇ ਅੱਗੇ ਜਿੱਦਾਂ ਵੀ ਮੌਸਮ ਆਵੇ ਉਹਦਾ ਕਾਰਨ ਇਹ ਹੈ ਵੀ 7:30 ਜਦੋਂ ਦੀਵਾਨ ਸ਼ੁਰੂ ਹੋ ਜਾਂਦਾ ਹੈ ਫਿਰ 10:30 ਸਮਾਪਤੀ ਹੋ ਜਾਂਦੀ ਹੈ 10:30 ਫਿਰ ਆਪਾਂ ਉੱਥੋਂ ਤੁਰੀਦਾ ਇੱਥੇ ਘਰ ਪਹੁੰਚਦਿਆਂ ਨੂੰ 1 ਵਜ ਜਾਂਦਾ ਹੈ 2 ਵਜੇ ਤੱਕ ਥੋੜ੍ਹਾ ਬਹੁਤ ਆਰਾਮ ਹੋ ਸਕਦਾ ਹੈ ਹੁਣ ਜਦੋਂ ਸਾਡੀ ਸਾਰੀ ਰਾਤ ਜਾਗਦਿਆਂ ਦੀ ਲੰਘ ਜਾਂਦੀ ਹੈ ਸਵੇਰੇ ਸਾਡੇ ਮੂੰਹ ਬਾਂਦਰਾਂ ਵਰਗੇ ਹੋ ਜਾਂਦੇ ਹੈ ਸੱਚੀ ਗੱਲ ਹੈ ਐਂ ਬੁਰਾ ਹਾਲ ਸਾਰੇ ਸਿੰਘਾਂ ਨੂੰ ਵੀ ਜਿਹਨੂੰ ਮਰਜ਼ੀ ਵੇਖ ਲਓ ਹਾਏ ਸਰੀਰ ਟੁੱਟਦਾ ਹੈ ਹਾਏ ਥੱਕ ਗਏ ਕਿਉਂਕਿ ਸਾਰੀ ਰਾਤ ਹੀ ਉੱਤੋਂ ਦੀ ਲੰਘ ਜਾਂਦੀ ਹੈ ਜੇ ਤੁਸੀਂ ਜਾਗਣ ਟਾਈਮ ਸੌਵੋਗੇ ਤੇ ਸੌਣ ਟਾਈਮ ਜਾਗੋਗੇ ਫਿਰ ਹਾਲ ਤੇ ਗਲਤ ਹੋਣਾ ਹੀ ਹੈ ਨਾ ਫਿਰ ਸਵੇਰੇ ਸੱਚੀ ਬੁਰਾ ਹਾਲ ਖੁਸ਼ਕੀ ਚੜੀ ਹੁੰਦੀ ਹੈ ਸਿਰ ਭਾਰਾ ਹੋਇਆ ਹੁੰਦਾ ਮੈਂ ਜਦੋਂ ਉਤਰਦਾ ਆ ਕੇ 4 ਵਜੇ ਕਈ ਵਾਰੀ ਇੱਥੇ ਖੜੇ ਹੋਣਗੇ ਬਾਬਾ ਜੀ ਫਤਿਹ ਬੁਲਾ ਮੈਂ ਕਿਹਾ ਹੁਣ ਪਰੇ ਨੂੰ ਹੁਣ ਪਰੇ ਇਦਾਂ ਹੀ ਹੁੰਦਾ ਵੀ ਅੰਦਰ ਜਾਣਾ ਯਾਰ ਥੱਕੇ ਪਏ ਇੰਨਾ ਬੁਰਾ ਹਾਲ ਹੋ ਜਾਂਦਾ ਸੋ ਮੇਰੀ ਬੇਨਤੀ ਹੈ ਵੀ ਟਾਈਮ ਜਿਹੜਾ ਆਪਾਂ ਸੈੱਟ ਕਰੀਏ ਥੋੜ੍ਹਾ ਜਿਹਾ ਸਾਰਾ ਕੁਝ ਫਿਰ ਠੀਕ ਹੋ ਜਾਂਦਾ ਤੇ ਜਿਹੜਾ ਆਪਣਾ ਦੀਵਾਨ ਇੱਥੋਂ ਦਾ ਹੈ ਰਾਤ ਦਾ ਉਹ ਵੀ ਆਪਾਂ ਕੋਸ਼ਿਸ਼ ਪੂਰੀ ਕਰਾਂਗੇ ਵੀ 8 ਵਜੇ ਆਪਾਂ ਸ਼ੁਰੂ ਕਰ ਲਿਆ ਕਰੀਏ ਰਾਤ ਦਾ ਦੀਵਾਨ ਫਿਰ 11 ਵਜ ਜਾਣ ਭਾਵੇਂ ਚਲੋ 10:30 11 ਵਜੇ ਤੱਕ ਹੱਦ 11 ਵਜੇਗੇ ਫਿਰ ਇਹ ਥੋੜਾ ਵੀ 1 ਵਜ ਜਾਏਗਾ ਰਾਤ ਦਾ 12:30 ਵਜ ਜਾਣਗੇ ਇਹ ਨਹੀਂ ਫਿਰ ਆਪਾਂ 11 ਵਜੇ ਤੱਕ ਵਿਹਲੇ ਹੋ ਸਕਦੇ ਵਿਹਲੇ ਨਾਲ ਕਿਰਪਾ ਕਰਕੇ ਆਇਆ ਕਰੋ ਪ੍ਰਸ਼ਾਦਾ ਤੇ ਆਪਾਂ ਤਿਆਰ ਕੀਤਾ ਹੀ ਹੁੰਦਾ ਇੱਥੇ ਹੀ ਛਕਣਾ ਹੁੰਦਾ ਸਾਰਿਆਂ ਨੇ ਵਿਹਲੇ ਨਾਲ ਆ ਕੇ ਪ੍ਰਸ਼ਾਦਾ ਛਕ ਲਿਆ ਕਰੋ ਪ੍ਰਸ਼ਾਦਾ ਛਕ ਕੇ ਫਿਰ ਆਪ ਜੀ ਪੰਡਾਲ 'ਚ ਵਿਹਲੇ ਨਾਲ ਆ ਕੇ ਬਹਿ ਜਿਆ ਕਰੋ ਆਪਣੇ ਸਾਰੇ ਜਥੇ ਕਿੰਨਾ ਵਧੀਆ ਪ੍ਰਚਾਰ ਕਰਦੇ ਆ ਸੁਣਨ ਵਾਲਾ ਹੁੰਦਾ ਪ੍ਰੋਗਰਾਮ ਵੇਲੇ ਨਾਲ ਆ ਕੇ ਜਗ੍ਹਾ ਮੱਲ ਕੇ ਬੈਠ ਕੇ ਤੇ ਆਪ ਜੀ ਸੁਣਿਆ ਕਰੋ ਅਗਲੇ ਸ਼ਨੀਵਾਰ ਨੂੰ ਜਿਹੜਾ ਪ੍ਰਬੰਧ ਕਰ ਦਿੱਤਾ ਜਾਏਗਾ ਸੋ ਭਾਈ ਉਹ ਫਿਰ ਆਪਾਂ ਇਕੱਠਾ ਹੀ ਕਰਾਂਗੇ ਬਾਅਦ ਵਿੱਚ ਸੋ ਜਿਹੜਾ ਵੀ ਬੇਨਤੀ ਸੰਗਤ ਦੇ ਚਰਨਾਂ ਵਿੱਚ ਹੈ ਕਿ ਨੇੜੇ ਨੇੜੇ ਜਿੱਥੇ ਵੀ ਕਿਤੇ ਦੀਵਾਨ ਹੋਣ ਕੱਲ ਦਾ ਦੀਵਾਨ ਸ਼ਹੀਦ ਬਾਬਾ ਜੈ ਸਿੰਘ ਜੀ ਖਲਕਟ ਪਟਿਆਲੇ ਕਈ ਵਾਰੀ ਤੁਸੀਂ ਮੇਰੇ ਤੋਂ ਬਾਬਾ ਜੈ ਸਿੰਘ ਜੀ ਦਾ ਪ੍ਰਸੰਗ ਸੁਣਿਆ ਸ਼ਹੀਦ ਭਾਈ ਜੈ ਸਿੰਘ ਜੀ ਖਲਕਟ ਪਟਿਆਲੇ ਬਾਰਨ ਪਿੰਡ ਵਿੱਚ ਉੱਥੇ ਕੱਲ ਦੁਪਹਿਰ ਦਾ ਦੀਵਾਨ ਹੈ ਉੱਥੇ 2:15 ਵਜੇ ਤੋਂ ਲੈ ਕੇ 4:15 ਵਜੇ ਤੱਕ ਪ੍ਰੋਗਰਾਮ ਹੋਣਾ ਹੈ ਐਤਵਾਰ ਹੈ ਕੱਲ ਇੱਥੇ ਦੀਵਾਨ ਨਹੀਂ ਜੀ ਲੱਗਣਾ ਬਾਕੀ ਦੇ ਜਿੰਨੇ ਵੀ ਇੱਥੇ ਐਤਵਾਰ ਨੇ ਹੁਣ ਆਉਣਗੇ ਅੱਗੇ ਹਰ ਐਤਵਾਰ ਵੀ ਮੈਂ ਇੱਥੇ ਹੀ ਹਾਂ ਮੈਨੂੰ ਕਈ ਵੀਰ ਇੱਥੇ ਆਉਂਦੇ ਆ ਜੀ ਜਿਹੜੇ ਵੀ ਅਸੀਂ ਗੱਲ ਕਰਨੀ ਹੈ ਅਸੀਂ ਮਿਲਣਾ ਹੈ ਮੈਂ ਤੁਹਾਨੂੰ ਹੁਣ ਸਟੇਜ ਤੇ ਹੀ ਦੱਸ ਰਿਹਾ ਨਾ ਵੇਖੋ ਵੀ ਐਤਵਾਰ ਜਿਵੇਂ ਹੁਣ ਆ ਕੱਲ ਨੂੰ ਤੇ ਮੈਂ ਇੱਥੇ ਨਹੀਂ ਅਗਲੇ ਐਤਵਾਰ ਉਸ ਤੋਂ ਅਗਲੇ ਐਤਵਾਰ ਉਸ ਤੋਂ ਅਗਲੇ ਐਤਵਾਰ ਜਦੋਂ ਮਰਜ਼ੀ ਆਓ ਦਿਨੇ ਮੈਂ ਇੱਥੇ ਹੀ ਹੁੰਦਾ 12 ਵਜੇ ਦਰਬਾਰ ਸਾਹਿਬ 'ਚ ਕੀਰਤਨ ਕਰੀਦਾ 1 ਵਜੇ ਤੱਕ ਕੀਰਤਨ ਹੁੰਦਾ ਹੈ 1 ਵਜੇ ਤੋਂ ਬਾਅਦ ਫਿਰ ਸਾਰੇ ਮਿਲ ਲੈਂਦੇ ਆ ਦੀਵਾਨਾਂ ਵਾਲੇ ਜੇ ਕਿਸੇ ਵੀਰਾਂ ਨੇ ਕੋਈ ਗੱਲ ਕਰਨੀ ਹੁੰਦੀ ਹੈ ਉਹ ਫਿਰ ਕਹਿ ਦਿਆ ਕਰੋ ਵੀ 2 ਮਿੰਟ ਟਾਈਮ ਚਾਹੀਦਾ ਉਹ ਸਾਈਡ ਤੇ ਖੜੇ ਰਹਿਣ ਜਦੋਂ ਮੈਂ ਵਿਹਲਾ ਹੋ ਜਾਂਦਾ ਫਿਰ ਮੈਂ ਗੱਲ ਸੁਣ ਲੈਂਦਾ ਹੁਣ ਇੱਥੇ ਕਈ ਵਾਰੀ ਧੱਕਾ ਕਰਦੇ ਆ ਫਿਰ ਕਹਿੰਦੇ ਸਾਨੂੰ ਮਿਲਦੇ ਨਹੀਂ ਬੇਟਾਈਮੇ ਉਹ ਫਿਰ ਮੁਸ਼ਕਲ ਹੋ ਜਾਂਦੀ ਕਈ ਇੱਥੇ ਸਵੇਰੇ ਲੰਘਣ ਵਾਲੇ 6 ਵਜੇ ਆ ਜਾਂਦੇ ਜੀ ਪਰਸੋਂ ਚੌਥੇ ਇੱਕ ਪ੍ਰੋਫੈਸਰ ਇੱਥੇ ਆਇਆ 6 ਵਜੇ ਆ ਕੇ ਉਹਨੇ ਗਾਹ ਪਾਤਾ ਸਾਰੇ ਹੁਣੀ ਮਲਾਓ ਉਹ ਕਹਿੰਦੇ ਭਾਈ ਉਹ 3 ਵਜੇ ਪਹੁੰਚੇ ਐ ਤੇ ਸਾਰਾ ਹੀ ਜਥਾ ਥੱਕਿਆ ਹੋਣਾ ਆਰਾਮ ਕਰਦੇ ਹੋਣਗੇ ਹੁਣੀ ਮਲਾਓ ਇਹ ਕੋਈ ਸਿਸਟਮ ਨਹੀਂ ਇੱਥੇ ਇੱਥੇ ਸਿਸਟਮ ਨਹੀਂ ਬਣਾਉਂਦੇ ਐ ਨਹੀਂ ਕਰਦੇ ਇਸ ਕਰਕੇ ਮੇਰੀ ਬੇਨਤੀ ਹੈ ਜਿਹੜੇ ਮੇਰੇ ਵੀਰਾਂ ਦਾ ਮਨ ਹੁੰਦਾ ਨਾ ਵੀ ਕਈ ਵਾਰੀ ਕੋਈ ਫੋਟੋ ਖਿਚਾਉਣ ਦਾ ਕੋਈ ਗੱਲ ਕਰਦਾ ਕੋਈ ਕਿਸੇ ਨੇ ਦੀਵਾਨਾਂ ਦੀ ਗੱਲ ਕਰਨੀ ਹੈ ਉਹ ਫਿਰ ਐਤਵਾਰ ਦਾ ਪ੍ਰੋਗਰਾਮ ਰਾ ਟਾਈਮ ਕੱਢ ਲਿਆ ਕਰੋ ਥੋੜ੍ਹਾ ਜਿਹਾ ਸਾਰਾ ਇਕੱਠਾ ਹੀ ਨਾ ਸਾਰਿਆਂ ਕਰੋ ਵੀ ਦੀਵਾਨ ਵੀ ਅੱਜ ਹੀ ਲਾਈਏ ਗੱਲ ਵੀ ਅੱਜ ਹੀ ਕਰੀਏ ਅੱਜ ਹੀ ਸਾਰਾ ਕੁਝ ਕਰ ਲਈਏ ਇਦਾਂ ਨਾ ਕਰਿਆ ਕਰੋ ਥੋੜ੍ਹੀਆਂ ਜਿਹੀਆਂ ਮੇਰੀਆਂ ਮਜਬੂਰੀਆਂ ਸਮਝ ਲਿਆ ਕਰੋ ਸੋ ਰਾਮਪੁਰਾ ਫੂਲ ਅਨਾਜ ਮੰਡੀ ਵਿੱਚ ਪਰਸੋਂ ਤੋਂ ਦੀਵਾਨ ਸ਼ੁਰੂ ਹੋਣੇ ਨੇ 3 ਦਿਨ ਰਾਮਪੁਰਾ ਫੂਲ ਬਠਿੰਡੇ ਦੇ ਏਰੀਏ ਵਿੱਚ 3 ਦੀਵਾਨ ਨੇ ਬਹੁਤ ਵੱਡਾ ਸਮਾਗਮ ਹੋ ਰਿਹਾ ਉੱਥੇ 3 ਦਿਨ ਹਾਜ਼ਰੀ ਭਰਾਂਗੇ 6, 7, 8, 9, 10 ਤੇ 11 ਮਾਰਚ 11 ਮਾਰਚ ਤੇ ਬਹੁਤ ਖਾਸ ਹੈ 9, 10 ਤੇ 11 ਮਾਰਚ ਸੋ ਉਦਣ ਫਿਰ ਦੀਵਾਨ ਲਾਲੜੂ ਆਪਣੇ 3 ਦਿਨ ਲਾਲੜੂ ਮੰਡੀ ਹਰਿਆਣੇ 'ਚ ਪੈ ਜਾਂਦਾ ਹੈ ਇਹ ਅੰਬਾਲੇ ਤੋਂ ਜਿਹੜਾ ਚੰਡੀਗੜ੍ਹ ਨੂੰ ਰੋਡ ਜਾਂਦਾ ਹੈ ਉਸ ਰੋਡ ਦੇ ਉੱਤੇ ਲਾਲੜੂ ਮੰਡੀ 3 ਦਿਨ ਉੱਥੇ ਪ੍ਰੋਗਰਾਮ ਹੈ ਫਿਰ ਮੇਰਾ ਖਿਆਲ ਐਤਵਾਰ ਆ ਜਾਣਾ ਉਸ ਤੋਂ ਬਾਅਦ ਫਿਰ 13, 14, 15 ਪਿੰਡ ਫੱਗੂ ਡੱਬ ਵਾਲੀ ਮੰਡੀ ਸਰਦੂਲਗੜ੍ਹ ਦੇ ਏਰੀਏ 'ਚ ਜਿਹੜੀ ਸੰਗਤ ਆਈ ਹੈ ਸਿੰਗੋ ਪ੍ਰੋਗਰਾਮ ਹੋਇਆ ਸੀ ਬਹੁਤ ਸੰਗਤ ਉੱਥੇ ਇਕੱਠੀ ਹੋਈ ਸੀ ਐਦਕੀ ਪਿੰਡ ਫੱਗੂ ਵਿੱਚ ਦੀਵਾਨ ਹੈ ਸੰਗਤ ਉੱਥੇ ਵੀ ਦਰਸ਼ਨ ਦੇਵੇ ਅੱਗੇ ਵੀ ਜਿੱਥੇ ਜਿੱਥੇ ਜਿਹੜੀ ਸੰਗਤ ਨੂਰ ਮਹਿਲ ਦੇ ਇਲਾਕੇ 'ਚੋਂ ਆਈ ਹੈ ਨੂਰ ਮਹਿਲ ਦਾ ਇਲਾਕਾ ਜਿਹੜਾ ਫਰੀਜ਼ਰ ਬਾਬੇ ਦਾ ਇਲਾਕਾ ਜਿਹੜਾ ਉਸ ਏਰੀਏ 'ਚੋਂ ਜਿਹੜੀ ਸੰਗਤ ਆਈ ਹੈ ਉਹ ਭਾਈ ਜਿਹੜਾ ਉੱਥੇ ਉੱਪਲ ਖਾਲਸਾ ਪਿੰਡ ਹੈ ਉੱਪਲ ਖਾਲਸਾ ਪਿਛਲੇ ਸਾਲ ਵੀ ਆਪਣੇ ਦੀਵਾਨ ਲੱਗੇ ਸੀ ਫਲੌਰ ਦੇ ਏਰੀਏ ਵਿੱਚ ਐਦਕੀ ਵੀ 23, 24, 25 ਮਾਰਚ ਦੇ ਦੀਵਾਨ ਜਿਹੜੇ ਹੈ ਇਹ ਉੱਪਲ ਖਾਲਸਾ ਪਿੰਡ ਤੇ ਫਲੋਰ ਦੇ ਏਰੀਏ ਵਿੱਚ ਉੱਥੇ ਪ੍ਰੋਗਰਾਮ ਹੈ ਜਿਹੜੀ ਸੰਗਤ ਮੋਗੇ ਇਲਾਕੇ ਚੋਂ ਆਈ ਹੈ ਬਦਨੀ ਕਲਾਂ ਕੀ ਡੇਟ ਹੈ 20-21-22 ਹਾਂਜੀ ਚੇਤਾ ਰੱਖਿਓ ਜੀ 20-21-22 ਮਾਰਚ ਬਦਨੀ ਕਲਾਂ ਮੋਗੇ ਦੇ ਏਰੀਏ ਚੋਂ ਜਿਹੜੀ ਸੰਗਤ ਆਈ ਹੈ ਉੱਥੇ ਦੀਵਾਨ ਹੈ 22 ਤੱਕ ਫਿਰ 23-24-25 ਜਿਹੜਾ ਇਹ ਫਲੋਰ ਦੇ ਏਰੀਏ ਵਿੱਚ ਪ੍ਰੋਗਰਾਮ ਹੈ ਬਾਕੀ ਚਲੋ ਆਪ ਜੀ ਨੂੰ ਸਮਰਾਲੇ 7-8-9-6-7-8 ਅਪ੍ਰੈਲ ਅਨਾਜ ਮੰਡੀ ਸਮਰਾਲਾ ਇਸੇ ਤਰ੍ਹਾਂ 27-28-29 ਮਾਰਚ ਮਲੌਦ ਸ਼ਹਿਰ ਮਲੌਦ ਅਨਾਜ ਮੰਡੀ ਵਿੱਚ ਤੇ 7-6-7-8 ਸਮਰਾਲੇ ਸ਼ਹਿਰ ਵਿੱਚ ਦੀਵਾਨ ਹਨ ਪਾਣੀਪਤ ਵਿੱਚ ਵੀ ਪ੍ਰੋਗਰਾਮ ਹੈ ਇਹ ਵੀ ਆਪਣੇ ਵਿਸਾਖੀ ਤੋਂ ਪਹਿਲਾਂ ਹੈ ਭਾਈ ਪ੍ਰੋਗਰਾਮ 3 ਦਿਨ ਵਿਸਾਖੀ ਤੋਂ ਪਹਿਲਾਂ ਹੁੱਡਾ ਗਰਾਊਂਡ 9-10-11 ਅਪ੍ਰੈਲ 3 ਦਿਨ ਦਾ ਪ੍ਰੋਗਰਾਮ 9-10-11 ਅਪ੍ਰੈਲ ਵਿਸਾਖੀ ਤੋਂ ਪਹਿਲਾਂ ਪਾਣੀਪਤ ਸ਼ਹਿਰ ਵਿੱਚ ਹੈ ਦਿੱਲੀ ਇਲਾਕੇ ਦੀ ਸੰਗਤ ਆਈ ਹੈ ਉੱਥੇ ਹਾਜ਼ਰੀ ਭਰਿਓ ਚਲੋ ਜੀ ਜਿੱਥੇ ਜਿੱਥੇ ਵੀ ਸਮਾਗਮ ਹਨ ਆਪਾਂ ਸਾਰੇ ਉੱਥੇ ਮਿਲਾਂਗੇ ਸੋ ਗੁਰੂ ਸਾਹਿਬ ਮਿਹਰ ਰੱਖਣ ਚੜ੍ਹਦੀ ਕਲਾ ਨਾਲ ਡਟ ਕੇ ਸਾਰੇ ਪ੍ਰਚਾਰ ਕਰੋ ਵੀਰੋ ਭਾਈਓ ਸਾਰੇ ਪ੍ਰਚਾਰਕ ਬਣੋ ਇੱਕ ਹੋਰ ਗੱਲ ਹੈ ਲੜਨਾ ਕਿਸੇ ਨਾਲ ਨਹੀਂ ਜਿੰਨੀ ਗੱਲ ਸਮਝ ਆਵੇ ਅੱਗੇ ਪਿਆਰ ਨਾਲ ਸਮਝਾਓ ਆਪਣਿਆਂ ਵੀਰਾਂ ਭਾਈਆਂ ਨੂੰ ਪਿਆਰ ਨਾਲ ਸਮਝਾਇਆ ਕਰੋ ਹੋਰ ਵੱਧ ਤੋਂ ਵੱਧ ਸਿੱਖੀ ਦਾ ਪ੍ਰਚਾਰ ਹੋ ਸਕੇ ਸਾਰੇ ਜਣੇ ਆਪਾਂ ਕਮਰ ਕੱਸੇ ਕਰਕੇ ਲੱਗੇ ਰਹੀਏ ਡਟ ਕੇ ਲੱਗੇ ਰਹੀਏ ਬਹੁਤ ਤਰੀਕਿਆਂ ਨਾਲ ਜਿਵੇਂ ਕਹਿੰਦੇ ਨਾ ਵੀ ਹਾਥੀ ਆਇਆ ਸੀ ਨਾ ਹਾਥੀ ਇਦਾਂ ਹੀ ਬਚਿੱਤਰ ਸਿੰਘ ਬਣ ਕੇ ਸਾਨੂੰ ਉਹ ਹਾਥੀ ਦਾ ਮੁਕਾਬਲਾ ਜ਼ਿੰਦਗੀ 'ਚ ਕਰਨਾ ਪੈਣਾ ਹੈ ਹਰ ਬੰਦੇ ਨੂੰ ਬਚਿੱਤਰ ਸਿੰਘ ਬਣਨਾ ਪੈਣਾ ਗੁਰੂ ਤੋਂ ਥਾਪੜਾ ਲੈ ਕੇ ਇਹ ਪਖੰਡਵਾਦ ਦਾ ਜਿਹੜਾ ਹਾਥੀ ਚੜ੍ਹਿਆ ਆਉਂਦਾ ਨਾ ਕਿਲਾ ਢਾਉਣਾ ਚਾਹੁੰਦੇ ਨੇ ਜਿਹੜੇ ਸਿਧਾਂਤ ਢਾਉਣਾ ਚਾਹੁੰਦੇ ਸਾਡੇ ਆਪਾਂ ਸਾਰੇ ਨਾਗਨੀ ਗਿਆਨ ਦੀ ਫੜ ਕੇ ਤੁਰੋ ਤੇ ਤਕੜੇ ਹੋ ਕੇ ਪ੍ਰਚਾਰ ਕਰੋ ਤਕੜੇ ਹੋ ਕੇ ਸੋ ਬਸ ਲੱਗੇ ਰਹੀਏ ਆਪਾਂ ਸਾਰੇ ਯਤਨ ਕਰੀਏ ਕੋਸ਼ਿਸ਼ ਕਰੀਏ ਸਤਿਗੁਰੂ ਸਾਡੇ ਸਾਰਿਆਂ ਮੇਰਿਆਂ ਵੀਰਾਂ ਭੈਣਾਂ ਭਰਾਵਾਂ ਤੇ ਸਾਡੇ ਸਾਰੇ ਪ੍ਰਚਾਰਕ ਵੀਰਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਸੋ ਭਾਈ ਸਾਹਿਬ ਗੁਰਜੀਤ ਸਿੰਘ ਜੀ ਹਲੀਗੜ੍ਹ ਵਾਲੇ ਭਾਈ ਸਾਹਿਬ ਧਰਮਵੀਰ ਸਿੰਘ ਜੀ ਘਰਾਂਗਣੇ ਵਾਲੇ ਭਾਈ ਸਤਿਗੁਰ ਸਿੰਘ ਜੀ ਟੋਹਾਣੇ ਵਾਲੇ ਉਧਰੋਂ ਆਏ ਹੈ ਇਸੇ ਤਰ੍ਹਾਂ ਭਾਈ ਸਾਹਿਬ ਬੇਅੰਤ ਸਿੰਘ ਜੀ ਭਾਈ ਸ਼੍ਰੋਮਣਦੀਪ ਸਿੰਘ ਜੀ ਆਪਣੇ ਸਾਰੇ ਜਥੇ ਜਿੰਨੇ ਵੀ ਵੀਰ ਨੇ ਸਾਰੇ ਨਾਲ ਸਾਥ ਦਿੰਦੇ ਐ ਸੋ ਸਾਰਿਆਂ ਦਾ ਬਹੁਤ ਧੰਨਵਾਦ ਗੱਜ ਕੇ ਆਨੰਦ ਸਾਹਿਬ 'ਚ ਬੋਲੀਏ ਅਰਦਾਸ 'ਚ ਜੁੜੀਏ ਹੁਕਮਨਾਮੇ ਸੁਣ ਕੇ ਤੇ ਫਿਰ ਸਾਰੀਆਂ ਸੰਗਤਾਂ ਨੇ ਚਾਲੇ ਪਾਉਣੇ ਆ ਜੀ ਪਹਿਲਾਂ ਜਾਣ ਦੀ ਕਿਸੇ ਨੇ ਖੇਚਲ ਨਹੀਂ ਕਰਨੀ ਕੋਈ ਰਸਨਾ ਵਾਂਝੀ ਨਾ ਰਵੇ ਜਿੰਨੀ ਸੰਗਤ ਆਈ ਸਭ ਦਾ ਧੰਨਵਾਦ ਸਭ ਨੂੰ ਜੀ ਆਇਆਂ ਨੂੰ ਜਿਨ੍ਹਾਂ ਨੇ ਮੱਥਾ ਨਹੀਂ ਟੇਕਿਆ ਟੇਕ ਲਓ ਬਾਕੀ ਸੰਗਤ ਸਜੀ ਰਵੇ ਇੱਕ ਹੋਰ ਬੇਨਤੀ ਹੈ ਰਸ਼ ਨਾ ਬਹੁਤਾ ਪਿਆਰ ਨਾਲ ਜਾਇਓ ਭਾਈ ਆਪਣੇ ਫੋਨ ਵਗੈਰਾ ਸਾਂਭ ਕੇ ਰੱਖਿਓ ਪਰਸ ਸਾਂਭ ਕੇ ਰੱਖਿਓ ਕਈਆਂ ਕੋਲ ਪਰਸ ਨੇ ਨਾ ਇੱਥੇ ਕਈ ਸ਼ਰਾਰਤੀ ਬੰਦੇ ਆ ਜਾਂਦੇ ਆ ਜੀ ਸੰਗਤ ਵਿੱਚ ਮੋਬਾਈਲ ਸਾਂਭ ਕੇ ਰੱਖਿਓ ਆਪਣੇ ਮੋਬਾਈਲ ਬਿਨਾਂ ਕਾਹਦੀ ਜ਼ਿੰਦਗੀ ਅੱਜ ਕੱਲ੍ਹ ਕੱਲ੍ਹ ਮੇਰੇ ਤੇ ਨਾ ਚਾਹ ਪੈ ਗਈ ਉੱਥੇ ਰੋਟੀ ਖਾਂਦਾ ਸੀ ਮੈਂ ਤੇ ਮੈਂ ਚਾਹ ਲਿਆਇਆ ਤੇ ਚਾਹ ਗਲਾਸੀ ਟੁੱਟ ਗਈ ਮੇਰੇ ਉੱਤੇ ਪੈ ਗਈ ਤੇ ਆ ਸਾਡੇ ਵਾਲਾ ਚਿਮਟਾ ਵਜਾਉਂਦਾ ਪਿੱਛੇ ਸਾਰਿਆਂ ਤੋਂ ਇਹ ਭੱਜ ਕੇ ਆਇਆ ਕਹਿੰਦਾ ਫੋਨ ਵੱਜ ਗਿਆ ਮੈਂ ਕਿਹਾ ਮਰ ਜੇ ਪੁੱਛ ਲੈ ਵੀ ਮੇਰੀ ਲੱਤ ਵੱਜ ਗਈ ਕਿ ਨਹੀਂ ਕਹਿੰਦਾ ਲੱਤ ਤੇ ਕੋਈ ਬਹੁਤਾ ਫਰਕ ਨਹੀਂ ਪੈਣਾ ਫੋਨ 'ਚ ਜੇ ਪੈ ਗਈ ਚਾਹ ਸਾਰਾ ਕੁਛ ਹੀ ਜਾਂਦਾ ਲੱਗਣਾ ਸੋ ਵੇਖੋ ਕਿੰਨਾ ਜੁੜੇ ਪਏ ਆ ਫੋਨਾਂ ਦੇ ਨਾਲ ਅਸੀਂ ਹੱਸਦੇ ਸੀ ਵੀ ਮੈਂ ਕਿਹਾ ਲੈ ਦੱਸੋ ਮੈਂ ਕਿਹਾ ਮੈਂ ਕੱਲ ਨੂੰ ਮੈਂ ਦੀਵਾਨ ਚ ਦੱਸਾਂਗਾ ਦੱਸਦਾ ਬਈ ਦੇਖ ਲਓ ਆਓ ਬਈ ਆਨੰਦ ਸਾਹਿਬ ਹੱਸਦਿਆਂ ਹੱਸਦੇ ਠੀਕ ਹੈ ਉਹ ਵੇਖਿਓ ਸੁਣੋ ਕਈ ਮਜ਼ਾਕ ਕਰਦੇ ਆ ਅਖੇ ਜੀ ਹੱਸੀ ਜਾਂਦੇ ਦੀਵਾਨ ਚ ਮੈਂ ਕਿਹਾ ਰੋਈਏ ਜਿੱਦਣ ਗੱਲ ਕਰਦੇ ਆ ਉਦਣ ਰੁਕਿਆ ਵੀ ਨਹੀਂ ਜਾਂਦਾ ਫਿਰ ਉਹ ਵੀ ਸਮਾਂ ਹੁੰਦਾ ਕਦੇ ਬਾਕੀ ਇਹ ਕਿੱਥੇ ਲਿਖਿਆ ਵੀ ਇੱਥੇ ਤੇ ਲਿਖਿਆ ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ ਹੱਸਦਿਆਂ ਖੇ ਲੈਂਦਿਆਂ ਪੈ ਲੈਂਦਿਆਂ ਖਾ ਬੰਦਿਆਂ ਵਿੱਚੇ ਹੋਵੇ ਮੁਕਤ ਵਿੱਚੇ ਹੀ ਮੁਕਤੀ ਹੈ ਇਹ ਨਹੀਂ ਵੀ ਇੱਦਾਂ ਮੂੰਹ ਬਣਾ ਕੇ ਹੀ ਕਥਾ ਹੁੰਦੀ ਹੈ ਵੀ ਸੋ ਸਾਧ ਸੰਗਤ ਇੱਦਾਂ ਨਹੀਂ ਹੁੰਦੀ ਇਦਾਂ ਹੀ ਕਥਾ ਹੁੰਦੀ ਹੈ ਨਾ ਭੇੜੇ ਜਿਹੇ ਮੂੰਹ ਬਣਾ ਕੇ ਪਾ ਕੇ ਤਿਉੜੀਆਂ ਬਹਿ ਜਾਂਦੇ ਅਗਲਾ ਕਹਿੰਦੇ ਯਾਰ ਤੇਰਾ ਮੂੰਹ ਵੇਖਣ ਨੂੰ ਜੀ ਨਹੀਂ ਕਰਦਾ ਤੂੰ ਕਿਹੜੀ ਕਥਾ ਕਰੇਗਾ ਇੱਥੇ ਸੋ ਖੁਸ਼ ਹੋ ਕੇ ਵੀ ਗੱਲ ਹੋ ਸਕਦੀ ਹੈ ਜ਼ਰੂਰੀ ਨਹੀਂ ਰੋ ਕੇ ਹੀ ਹੋਣੀ ਹੈ ਰਾਮ ਕਲੀ ਮੁਹੱਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰ ਪਰਿਵਾਰ ਪਰਿਆ ਸ਼ਬਦ ਕਾ ਬਣਾਇਆ ਤੇਰਾ ਮਨ ਜਿਨੀ ਵਸਾਇਆ ਮੈਂ ਨਾਨਕ ਨਸਤ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਾ ਤੂੰ ਸਦਾ ਰਹੋ ਹਰ ਨਾਲ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਸਾਇਆ ਅੰਗੀਕਾਰ ਕਰੇ ਤੇਰਾ ਕਾਰਜ ਸਭ ਸਦਾ ਸਮਰੱਥ ਸੁਆਮੀ ਸੋ ਕਿਉਂ ਮਨ ਹੋ ਵਸਾਰੇ ਮਨ ਮੇਰੇ ਸਦਾ ਰਹੋ ਹਰ ਨਾਲ ਸਾਚੇ ਸਾਹਿਬ ਆਗਿਆ ਨਹੀਂ ਕਰਦੇ ਹਰ ਤਾਂ ਤੇਰਾ ਸਭ ਕੁਛ ਹੈ ਜਿਸ ਤੇ ਸੋ ਪਾਰੇ ਸਦਾ ਸਿਵ ਤੋਂ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨੋ ਵਸਿਆ ਵਾਜੇ ਸ਼ਬਦ ਕਹੇ ਸੱਚੇ ਸਾਹਿਬ ਕਿਆ ਨਹੀਂ ਕਰਦੇ ਰਹਿ ਸਾਜਾ ਮੇਰਾ ਆਧਾਰੋ ਸਾਜ ਦਾ ਮੇਰਾ ਘਰ ਮੇਰਾ ਜਿਨ ਭੁੱਖਾਂ ਸਭ ਗਾਰ ਕਰ ਚਾਂਦ ਸੁਖ ਮਨ ਆਏ ਵਸਿਆ ਮੇਰੀ ਜਿਨਾ ਸਭ ਪੁਜਾਈਆਂ ਆ ਗੁਰਬਾਣ ਕੀ ਤਾ ਗੁਰੂ ਨੂੰ ਜਿਸ ਦੀਆਂ ਇਹ ਵਡਿਆਈਆਂ ਮੈਂ ਨਾਨਕ ਸੁਣੋ ਸੰਤੋ ਸ਼ਬਦ ਕਰੋ ਪਿਆਰੋ ਸਾਜਾ ਸ਼ਬਦ ਮਾਜੇ ਕਲਾ ਜਿਤ ਕਰ ਧਾਰੀਆ ਉਹ ਪੰਚ ਦੂਤ ਤੁਧ ਵਸ ਕੀਤੇ ਕਾਲ ਸੰਤ ਕੁਮਾਰਿਆ ਉਹ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ ਉਹ ਕਹਿਣਾ ਹਰ ਤੈ ਸੁਖ ਹੋਆ ਜਿਤ ਕਰ ਅਨ ਹਨਵਾਦ ਨਤ ਸੁਣੋ ਵਡ ਭਾਗੀ ਹੋ ਸਗਲ ਮਨੋਰ ਸਾਰ ਕਰਮ ਪਾਇਆ ਉਤਰੇ ਸਗਲ ਸੁਣੇ ਰੋਗ ਸੰਤਾ ਤੇ ਉਤਰੇ ਸੁਣੀ ਸੱਚੀ ਬਾਣੀ ਸਾਜਨ ਭਰੇ ਸਭ ਸੇ ਪੂਰੇ ਗੁਰ ਦੇ ਨਾਮ ਸੁਣ ਤੇ ਪੁਨੀਤ ਕਹਿੰਦੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਗੁਰ ਚਰਨ ਲਾਗੇ ਬਾਗੇ ਅਰਹਤ ਪੂਰੇ ਪਵਣ ਗੁਰੂ ਬਾਣੀ ਪਿਤਾ ਮਾਤਾ ਧਰਤ ਮਹਾਤੇ
ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ ਗੁਣ ਗਾਵਾ ਦਿਨ ਰਾਤ ਨਾਨਕ ਚਾਓਏ ਹੋ ਕਹੋ ਟਲ ਗੁਰ ਸੇਵੀਏ ਐਹਨਿਸ ਸਹਿਜ ਸੁਭਾਏ ਦਰਸ਼ਨ ਪਰਸੇ ਗੁਰੂ ਕੇ ਜਨਮ ਮਰਨ ਦੁੱਖ ਜਾਏ ਵਾਹਿਗੁਰੂ ਜੀ ਧਨਾਸਰੀ ਮਹੱਲਾ ਪੰਜਵਾਂ ਜਾ ਕਉ ਹਰ ਰੰਗ ਲਾਗੋ ਇਸ ਜੁਗ ਮਹਿ ਸੋ ਕਹੀਅਤ ਹੈ ਸੂਰਾ ਆਤਮ ਜਿਣੇ ਸਗਲ ਵਸ ਤਾਂ ਕੈ ਜਾ ਕਾ ਸਤਿਗੁਰ ਪੂਰਾ ਜਾ ਕਉ ਹਰ ਰੰਗ ਲਾਗੋ ਇਸ ਜੁਗ ਮਹਿ ਸੋ ਕਹੀਅਤ ਹੈ ਸੂਰਾ ਆਤਮ ਜਿਣੇ ਸਗਲ ਵਸ ਤਾਂ ਕੈ ਜਾ ਕਾ ਸਤਿਗੁਰ ਪੂਰਾ ਠਾਕੁਰ ਗਾਈਏ ਆਤਮ ਰੰਗ ਸ਼ਰਣੀ ਪਾਵਨ ਨਾਮ ਧਿਆਵਨ ਸਹਿਜ ਸਮਾਵਨ ਸੰਗ ਰਹਾਉ ਜਨ ਕੇ ਚਰਨ ਵਸੇ ਮੇਰੇ ਹੀਰੇ ਸੰਗ ਪੁਨੀਤਾ ਦੇਹੀ ਜਨ ਕੀ ਧੂਰ ਦੇਹੋ ਕਿਰਪਾ ਨਿਦ ਨਾਨਕ ਕੈ ਸੁਖ ਏਹੀ ਜਨ ਕੇ ਚਰਨ ਵਸੇ ਮੇਰੇ ਹੀਰੇ ਸੰਗ ਪੁਨੀਤਾ ਦੇਹੀ ਜਨ ਕੀ ਧੂਰ ਦੇਹੋ ਕਿਰਪਾਨ ਨਾਨਕ ਕੈ ਸੁਖ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।